4386209000 America 641-552-5037
24 घंटे 770 AM ਦੇ ਪਿਆਰੇ ਪਿਆਰੇ ਸਰੋਤਿਓ ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ ਸਤਿ ਸ਼੍ਰੀ ਅਕਾਲ ਅਤੇ ਸਲਾਮ ਅਲੈਕਮ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹੁਣ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਕੰਪਲੀਮੈਂਟਰੀ ਜਿਹੜਾ ਪ੍ਰੋਗਰਾਮ ਕਰਦੇ ਹਾਂ ਇਹ ਅਰਫਾ ਜੀ ਦਾ ਹੁਕਮ ਸੀ ਅਤੇ ਜਿੰਨਾ ਚਿਰ ਉਹਨਾਂ ਦਾ ਹੁਕਮ ਰਹੇਗਾ ਅਤੇ ਮੈਂ ਤਾਂ ਕਿਉਂਕਿ ਰਿਟਾਇਰਡ ਹਾਂ ਵਿਹਲਾਂ ਇਸ ਕਰਕੇ ਸੰਡੇ ਨੂੰ ਮੈਂ ਆ ਜਾਂਦਾ 4 ਤੋਂ 5 ਵਜੇ ਤੱਕ ਪ੍ਰੋਗਰਾਮ ਕਰਨ ਲਈ ਵੈਸੇ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਓਫੀਸ਼ੀਅਲੀ ਉਹ ਮੰਡੇ ਨੂੰ ਹੁੰਦਾ 3 ਵਜੇ ਤੋਂ ਲੈ ਕੇ 4 ਵਜੇ ਤੱਕ ਅਤੇ ਉਹਦਾ ਨਾਂ ਹੈਗਾ ਮਾਈਂਡ ਐਂਡ ਬੋਡੀ ਮਾਈਂਡ ਐਂਡ ਬੋਡੀ ਪ੍ਰੋਗਰਾਮ ਅਸੀਂ ਮੰਡੇ ਨੂੰ ਕਰਦੇ ਹਾਂ ਉਹਦੇ ਵਿੱਚ ਵੀ ਕੋਈ ਐਡਵਰਟਾਈਜਮੈਂਟ ਨਹੀਂ ਹੁੰਦੀ ਪਰ ਸੰਡੇ ਨੂੰ ਅਸੀਂ ਮਾਈਂਡ ਐਂਡ ਬੋਡੀ ਜਿਹੜਾ ਕਿ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਅਸੀਂ ਪੇਸ਼ ਕਰਦੇ ਹਾਂ ਉਹਦੀ ਤਾਂ ਬਿਲਕੁਲ ਵੀ ਐਡ ਨਹੀਂ ਕਰਦੇ ਕਿਉਂਕਿ ਇਹ ਕੰਪਲੀਮੈਂਟਰੀ ਹੈ ਡਜ਼ਨਟ ਲੁੱਕ ਨਾਈਸ ਕਿ ਮੈਂ ਆਪਣੇ ਬਿਜ਼ਨਸ ਦਾ ਪ੍ਰਚਾਰ ਕਰੀ ਜਾਵਾਂ ਅਤੇ ਇੱਧਰੋਂ ਰੇਡੀਓ ਪ੍ਰੋਗਰਾਮ ਵੀ ਕਰਾਂ ਸੋ ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਕਿ ਇਹ ਪ੍ਰੋਗਰਾਮ ਹਲਕਾ ਫੁਲਕਾ ਜਿਹਾ ਰੱਖਿਆ ਜਾਵੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਂ ਤੁਹਾਨੂੰ ਇੱਕ ਸਰੋਤਿਆਂ ਨੂੰ ਆਪਣਿਆਂ ਨੂੰ ਬੇਨਤੀ ਕਰ ਦੇਣਾ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਲਾਈਵ ਵੀ ਸਾਨੂੰ ਕਾਲ ਕਰ ਸਕਦੇ ਹੋ ਸਟੂਡੀਓ ਦਾ ਨੰਬਰ ਹੈ 416-620-1778 ਆਈ ਕੈਨ ਰਿਪੀਟ 416-620-1778 ਮੈਂ ਤੀਜੀ ਵਾਰ ਰਿਪੀਟ ਕਰ ਦੇਣਾ 416-620-1778 ਇਹ ਸਟੂਡੀਓ ਦਾ ਨੰਬਰ ਹੈ ਤੁਸੀਂ ਕਦੋਂ ਵੀ ਜਦੋਂ ਵੀ ਚਾਹੋ 1 ਘੰਟੇ ਦੇ ਵਿੱਚ ਤੁਸੀਂ ਕਾਲ ਕਰ ਲਓ ਤੁਸੀਂ ਮੈਨੂੰ ਕੋਈ ਵੀ ਸਵਾਲ ਰੂਹਾਨੀਅਤ ਦੇ ਬਾਰੇ ਪੁੱਛ ਸਕਦੇ ਹੋ ਪਰ ਕੋਸ਼ਿਸ਼ ਕਰਿਓ ਵੀ ਕਿਸੇ ਧਰਮ ਦੇ ਵਿੱਚੋਂ ਮੈਨੂੰ ਕੋਟੇਸ਼ਨ ਨਾ ਦਿਓ ਵੀ ਇਹਦਾ ਕੀ ਮਤਲਬ ਹੈ ਫਿਰ ਉਹ ਥੋੜ੍ਹੀ ਜਿਹੀ ਕੰਪਲੀਕੇਟਡ ਹੋ ਜਾਂਦੇ ਸਿੰਪਲ ਅਤੇ ਹਲਕਾ ਫੁਲਕਾ ਪਿਆਰ ਨਾਲ ਪੁੱਛੋ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਉਸ ਦਾ ਸਿੰਪਲ ਤਰੀਕੇ ਨਾਲ ਜਵਾਬ ਦੇ ਸਕਾਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਆਪਣੀ ਲਾਈਫ ਦੇ ਉੱਪਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਮਹਾਤਮਾ ਬੁੱਧ ਨੇ ਕਿਹਾ ਸੀਗਾ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਉਹਨਾਂ ਨੇ 8 ਪੁਆਇੰਟਸ ਦੱਸੇ ਸੀ ਇਹ ਜਿਹੜੇ 8 ਪੁਆਇੰਟਸ ਨੇ ਆਫ ਬੈਟਰ ਲਾਈਫ ਇਹ ਅੱਜ ਤੋਂ ਕੋਈ 76 ਦੇ ਵਿੱਚ ਮੈਂ ਪੜ੍ਹੇ ਸੀ 44 ਸਾਲ ਪਹਿਲਾਂ ਪੜ੍ਹੇ ਸੀਗੇ ਅਤੇ ਮੈਨੂੰ ਕੱਲ੍ਹ ਪਰਸੋਂ ਉਹ ਪੁਰਾਣੀ ਬੁੱਕ ਮਹਾਤਮਾ ਬੁੱਧ ਦੀ ਮਿਲ ਗਈ ਅਤੇ ਸੋ ਮੈਂ ਉਹਦੇ ਵਿੱਚੋਂ ਪੜ੍ਹੇ ਤਾਂ ਮੈਨੂੰ ਗੱਲ ਪੁਰਾਣੀਆਂ ਯਾਦ ਆ ਗਈਆਂ 8 ਪੁਆਇੰਟਸ ਅਤੇ ਮੈਂ ਸੋਚਿਆ ਕਿਉਂ ਨਾ ਇਹੀ 8 ਪੁਆਇੰਟਸ ਕਿਉਂਕਿ ਅੱਜ ਦੀ ਜ਼ਿੰਦਗੀ ਦੇ ਵਿੱਚ ਬਹੁਤ ਇੰਪੋਰਟੈਂਟ ਨੇ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਆਪਣੇ ਆਪ ਨੂੰ ਐਨਾਲਾਈਜ਼ ਕਰਨਾ ਸੈਲਫ ਰੀਅਲਾਈਜ਼ ਕਰਨਾ ਕਿ ਮਹਾਤਮਾ ਬੁੱਧ ਨੇ ਕਿੰਨੇ ਹਜ਼ਾਰਾਂ ਸਾਲ ਪਹਿਲਾਂ ਇਹ ਗੱਲ ਕਹੀ ਸੀਗੀ ਕਿ ਅਸੀਂ ਉਹਦੇ ਉੱਤੇ ਅਮਲ ਕਰਦੇ ਹਾਂ ਅਤੇ ਜੇ ਨਹੀਂ ਕਰਦੇ ਤਾਂ ਹੋ ਸਕਦਾ ਉਹਦੇ ਉੱਤੇ ਚੱਲ ਕੇ ਸਾਨੂੰ ਬਹੁਤ ਸਾਰੇ ਫਾਇਦੇ ਵੀ ਹੋ ਜਾਣ ਸੋ ਮਹਾਤਮਾ ਬੁੱਧ ਨੇ ਕਿਹੜੇ 8 ਪੁਆਇੰਟ ਦੱਸੇ ਸੀ ਜਿਹਦੇ ਨਾਲ ਸਾਡੀ ਜ਼ਿੰਦਗੀ ਬੈਟਰ ਹੋ ਸਕਦੀ ਹੈ ਪਹਿਲਾ ਪੁਆਇੰਟ ਕਿਹਾ ਸੀ ਉਹਨਾਂ ਨੇ ਡੋਂਟ ਹੇਟ ਕਿ ਨਫ਼ਰਤ ਨਾ ਕਰੋ ਕਿਸੇ ਨਾਲ ਕਿਉਂ ਨਾ ਨਫ਼ਰਤ ਕਰੋ ਧਰਮ ਜਿੰਨੇ ਵੀ ਧਰਮ ਗ੍ਰੰਥ ਨੇ ਉਹ ਵੀ ਸਾਨੂੰ ਇਹੀ ਸਿਖਾਉਂਦੇ ਨੇ ਮਹਾਤਮਾ ਬੁੱਧ ਨੇ ਵੀ ਇਹੀ ਸਿਖਾਇਆ ਸੀਗਾ ਕਿ ਜਦੋਂ ਸਾਰੀ ਕਾਇਨਾਤ ਸਾਰੀ ਯੂਨੀਵਰਸ ਸਾਰੀ ਦੁਨੀਆ ਦੇ ਜੀਵ ਮਨੁੱਖ ਹੈ ਜੇ ਜਾਨਵਰ ਹੈ ਜੇ ਪੌਦੇ ਨੇ ਪਸ਼ੂ ਨੇ ਜਦੋਂ ਬਣਾਈ ਉਹਨੇ ਹੈ ਉਸ ਪਰਮਾਤਮਾ ਨੇ ਬਣਾਏ ਨੇ ਉਸ ਅੱਲਾ ਨੇ ਬਣਾਏ ਨੇ ਉਸ ਵਾਹਿਗੁਰੂ ਨੇ ਬਣਾਏ ਨੇ ਤਾਂ ਫਿਰ ਅਸੀਂ ਕਿਸੇ ਨਾਲ ਨਫ਼ਰਤ ਕਿਉਂ ਕਰਦੇ ਹਾਂ ਗੁਰਬਾਣੀ ਵਿੱਚ ਆਉਂਦਾ ਨਹੀਂ ਜੀ ਜੰਤ ਸਭ ਉਸਦੇ ਸਭਨਾ ਕਸ ਹੋਈ ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ ਜਦੋਂ ਬਣਾਈ ਸਾਰਿਆਂ ਨੂੰ ਪਰਮਾਤਮਾ ਹੈ ਜਦੋਂ ਪਰਮਾਤਮਾ ਨੇ ਸਾਰਿਆਂ ਨੇ ਬਣਾਏ ਸਾਰਿਆਂ ਨੂੰ ਬਣਾਇਆ ਤਾਂ ਫਿਰ ਅਸੀਂ ਕਿਸੇ ਨੂੰ ਮੰਦਾ ਜਾਂ ਬੁਰਾ ਕਿਉਂ ਕਹਿ ਸਕਦੇ ਹਾਂ ਜਦੋਂ ਅਸੀਂ ਕਿਸੇ ਨੂੰ ਬੁਰਾ ਕਹਿੰਦੇ ਹਾਂ ਇਹਦਾ ਮਤਲਬ ਸਾਨੂੰ ਹਾਲੇ ਸੋਝੀ ਨਹੀਂ ਹੈ ਅਸੀਂ ਇਹ ਸੋਚਦੇ ਹਾਂ ਕਿ ਮੈਂ ਅਤੇ ਉਹ ਡਿਫਰੈਂਟ ਹੈ ਜਦੋਂ ਸਾਰੇ ਹੀ ਅਸੀਂ ਉਸ ਪਰਮ ਪਿਤਾ ਪਰਮੇਸ਼ਰ ਦੇ ਹਾਂ ਏਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਸੋ ਇਸ ਕਰਕੇ ਜਦੋਂ ਸਾਰੇ ਹੀ ਉਸ ਪਰਮਾਤਮਾ ਦੇ ਨੇ ਤਾਂ ਸਾਨੂੰ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ ਹਾਂ ਥੋੜ੍ਹਾ ਜਿਹਾ ਵਿਚਾਰ ਕਰੀਏ ਆਪਾਂ ਥੋੜ੍ਹਾ ਸਮਝੀਏ ਕਿ ਨਫ਼ਰਤ ਕਿਉਂ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਸ ਤਰ੍ਹਾਂ ਅਸੀਂ ਇੱਕ ਸਿਨੇਮੇ ਦੇ ਵਿੱਚ ਜਾ ਕੇ ਥੀਏਟਰ ਦੇ ਵਿੱਚ ਜਾ ਕੇ ਮੂਵੀ ਦੇਖਦੇ ਹਾਂ ਉਹਦੇ ਵਿੱਚ 2 ਤਰ੍ਹਾਂ ਦੇ ਕਰੈਕਟਰ ਹੁੰਦੇ ਨੇ ਇੱਕ ਹੀਰੋ ਹੁੰਦੇ ਨੇ ਇੱਕ ਵਿਲੇਨ ਹੁੰਦੇ ਨੇ ਅਤੇ ਫਿਲਮ ਨੂੰ ਕੌਣ ਤਿਆਰ ਕਰਦਾ ਇੱਕ ਤਾਂ ਹੁੰਦਾ ਡਾਇਰੈਕਟਰ ਇੱਕ ਹੁੰਦਾ ਪ੍ਰੋਡਿਊਸਰ ਪ੍ਰੋਡਿਊਸਰ ਦਾ ਉਹਦਾ ਕੰਮ ਹੈ ਪੈਸੇ ਲਾਦਾ ਨੇ ਉਹਨੇ ਤਾਂ ਆਪਣਾ ਬਿਜ਼ਨਸ ਕਰਨਾ ਉਦੋਂ ਬਾਅਦ ਉਹ ਡਾਇਰੈਕਟਰ ਬਣਾਉਂਦਾ ਵੀ ਭਾਈ ਸਾਹਿਬ ਆਹ ਤੇਰੇ ਕੋਲ ਸਟੋਰੀ ਦਿੱਤੀ ਹੈ ਇਹਨੂੰ ਵਧੀਆ ਆਪਾਂ ਸਟੋਰੀ ਨੂੰ ਇੰਪਲੀਮੈਂਟ ਕਰਨਾ ਤਾਂ ਕਿ ਸਾਡਾ ਵੱਧ ਤੋਂ ਵੱਧ ਇਹਦਾ ਲਾਭ ਹੋਵੇ ਲੱਖਾਂ ਕਰੋੜਾਂ ਰੁਪਏ ਖਰਚਦੇ ਨੇ ਸੋ ਡਾਇਰੈਕਟਰ ਕੀ ਕਰਦਾ ਕਿ ਜਿੰਨੇ ਵੀ ਉਹ ਐਕਟਰ ਹੁੰਦੇ ਨੇ ਜਿਹੜੇ ਰੋਲ ਕਰਨ ਵਾਲੇ ਨੇ ਉਹਨਾਂ 'ਚੋਂ ਕਿਸੇ ਇੱਕ ਨੂੰ ਕਹਿੰਦਾ ਵੀ ਤੂੰ ਆ ਹੀਰੋ ਦਾ ਰੋਲ ਕਰਨਾ ਹੈ, ਅਤੇ ਦੂਜੇ ਨੂੰ ਕਹਿ ਜਾਂਦਾ ਵਿਲੇਨ ਦਾ ਰੋਲ ਕਰਨਾ। ਹੀਰੋ ਦਾ ਮਤਲਬ ਚੰਗੇ ਕੰਮ ਕਰਨੇ ਆ ਅਤੇ ਵਿਲੇਨ ਦਾ ਕੰਮ ਹੈ ਬੁਰੇ ਕੰਮ ਕਰਨੇ ਆ। ਸੋ ਜਦੋਂ ਅਸੀਂ ਮੂਵੀ ਦੇਖਦੇ ਹਾਂ, ਜਦੋਂ ਅਸੀਂ ਮੂਵੀ ਦੇਖਦੇ ਹਾਂ, ਜਿਹੜਾ ਵਿਲੇਨ ਹੈ ਉਹ ਕਿਸੇ ਹੀਰੋਇਨ ਦੀ ਇੱਜ਼ਤ ਲੁੱਟ ਰਿਹਾ, ਜਾਂ ਕੋਈ ਚੋਰੀ ਡਾਕੇ ਮਾਰ ਰਿਹਾ, ਜਾਂ ਕਤਲ ਕਰ ਰਿਹਾ, ਕੋਈ ਦੇਖ ਲਓ ਕਿੰਨੀਆਂ ਫਿਲਮਾਂ ਆਪਾਂ ਦੇਖਦੇ ਹਾਂ, ਉਦੋਂ ਸਾਨੂੰ ਉਹ ਵਿਲੇਨ ਦੇ ਨਾਲ, ਚਾਹੇ ਉਹ ਅਮਰੀਸ਼ ਪੁਰੀ ਹੈ, ਚਾਹੇ ਉਹ ਪ੍ਰਾਣ ਹੈ, ਚਾਹੇ ਉਹ ਸ਼ਕਤੀ ਕਪੂਰ ਹੈ, ਚਾਹੇ ਕੋਈ ABC ਕੋਈ ਵੀ ਹੈ, ਉਦੋਂ ਸਾਨੂੰ ਗੁੱਸਾ ਆਉਂਦਾ ਵੀ ਇਹ ਆਦਮੀ ਬਹੁਤ ਮਾੜਾ, ਇਹਦਾ ਰੇਪ ਕਰਦਾ, ਇਹਦਾ ਚੋਰ ਹੈ, ਇਹਦਾ ਠੱਗ ਹੈ। ਪਰ ਤੁਸੀਂ ਦੇਖੋ ਉਹ ਅਸਲੀ ਜ਼ਿੰਦਗੀ ਦੇ ਵਿੱਚ ਉਹ ਨਹੀਂ ਹੁੰਦੇ, ਉਹ ਇੱਕ ਸਾਨੂੰ ਟੈਂਪਰੇਰੀ ਰੋਲ ਮਿਲਿਆ, ਡਾਇਰੈਕਟਰ ਨੇ ਜੋ ਉਹਨੂੰ ਕਿਹਾ ਉਹਦੇ ਮੁਤਾਬਕ ਕੰਮ ਕਰਦਾ। ਜਦੋਂ 3 ਘੰਟੇ ਦੀ ਉਹਦੀਆਂ ਮੂਵੀ ਖਤਮ ਹੋ ਜਾਂਦੀ ਹੈ, ਨਾ ਕੋਈ ਉੱਥੇ ਹੀਰੋ ਹੁੰਦਾ ਅਤੇ ਨਾ ਹੀ ਕੋਈ ਵਿਲੇਨ ਹੁੰਦਾ। ਸੋ ਇਹੀ ਤਰੀਕੇ ਨਾਲ ਸਮਝ ਕੇ ਦੇਖੋ ਵੀ ਜਿਹੜਾ ਕੋਈ ਬੰਦਾ ਸਾਡੇ ਨਾਲ ਮਾੜਾ ਕਰ ਰਿਹਾ, ਉਹ ਪਰਮਾਤਮਾ ਨੇ ਰੋਲ ਹੀ ਉਸ ਤਰ੍ਹਾਂ ਦਿੱਤਾ। ਜਦੋਂ ਪਰਮਾਤਮਾ ਨੇ ਰੋਲ ਦਿੱਤਾ ਤਾਂ ਨਫ਼ਰਤ ਕਿਉਂ ਕਰਨੀ ਅਸੀਂ? ਸਗੋਂ ਮੈਂ ਤਾਂ ਇਹ ਕਹਿੰਦਾ, ਕਬੀਰ ਸਾਹਿਬ ਨੇ ਤਾਂ ਕਿਹਾ ਸੀਗਾ, ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੋਈ ਕਾਲਾ। ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਤੂੰ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਕਿ ਹਮੇਸ਼ਾ ਕੋਸ਼ਿਸ਼ ਕਰੋ, ਕਬੀਰ ਸਾਹਿਬ ਕਹਿੰਦੇ ਕਿ ਵਧੀਆ ਕੰਮ ਕਰੋ, ਕੋਈ ਵੀ ਮਾੜਾ ਕੰਮ ਨਾ ਕਰੋ, ਕਿਉਂਕਿ ਜਦੋਂ ਅਸੀਂ ਮਾੜਾ ਕੰਮ ਕਰਦੇ ਹਾਂ ਸਾਨੂੰ ਇਹ ਲੱਗਦਾ ਵੀ ਸਾਨੂੰ ਕੋਈ ਦੇਖ ਨਹੀਂ ਰਿਹਾ, ਭਾਵੇਂ ਦੁਨੀਆ ਸਾਨੂੰ ਨਹੀਂ ਦੇਖ ਰਹੀ ਪਰ ਦੇਖਣ ਵਾਲਾ ਉਹ ਸਾਡੇ ਅੰਦਰ ਬੈਠਾ। ਇਸੇ ਕਰਕੇ ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ, ਜਿਹੜਾ ਕਿ ਜਿਹਨੇ ਸਾਨੂੰ ਪੈਦਾ ਕੀਤਾ ਉਹ ਸਾਨੂੰ ਬੜੀ ਹਰ ਕੋਰਨਰ ਤੋਂ ਦੇਖ ਰਿਹਾ ਕਿ ਸਾਡੀ ਅੰਦਰੋਂ ਬਿਰਤੀ ਕੀ ਹੈ, ਸੋਚ ਦਾ ਢੰਗ ਕੀ ਹੈ। ਪਰ ਨਫ਼ਰਤ ਦਾ ਮਤਲਬ ਇਹ ਨਹੀਂ ਹੈ ਕਿ ਲਾਈਕ ਐਂਡ ਡਿਸਲਾਈਕ ਨਹੀਂ ਕਰ ਸਕਦੇ, ਲਾਈਕ ਐਂਡ ਡਿਸਲਾਈਕ ਕਰ ਸਕਦੇ ਹਾਂ ਆਪਾਂ। ਲਾਈਕ ਐਂਡ ਡਿਸਲਾਈਕ ਮੀਨਸ, ਫਾਰ ਐਗਜ਼ਾਮਪਲ, ਘਰਦੇ ਪੁੱਛਦੇ ਨੇ ਵੀ ਤੂੰ ਬੈਂਗਣ ਖਾਣਾ ਕਿ ਭੜਥਾ ਖਾਣਾ, ਸਾਗ ਖਾਣਾ ਕਿ ਸ਼ਾਹੀ ਪਨੀਰ ਖਾਣਾ, ਮੀਟ ਖਾਣਾ ਕਿ ਗੋਤ ਖਾਣਾ, ਜੋ ਵੀ ਖਾਣਾ। ਤੁਸੀਂ ਕਹਿੰਦੇ ਨੂੰ ਵੀ ਨਹੀਂ ਮੈਂ ਸਾਗ ਨਹੀਂ, ਮੈਂ ਤਾਂ ਦਾਲ ਮੱਖਣੀ ਖਾਊਂਗਾ, ਮੈਂ ਤਾਂ ਮਟਰ ਪਨੀਰ ਖਾਊਂਗਾ। ਉਹ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਕੋਈ ਦੂਜਿਆਂ ਨੂੰ ਨਫ਼ਰਤ ਕਰਦੇ ਹਾਂ, ਆਪਣੀ ਲਾਈਕਿੰਗ ਦੱਸੀ ਅਸੀਂ। ਸੋ ਲਾਈਕਿੰਗ ਚੱਲ ਸਕਦੀ ਹੈ ਸਾਡੀ, ਪਰ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰਨਾ। ਨਫ਼ਰਤ ਜਦੋਂ ਅਸੀਂ ਕਰਦੇ ਹਾਂ ਤਾਂ ਉਦੋਂ ਸਾਨੂੰ ਬਹੁਤ ਪ੍ਰੋਬਲਮਾਂ ਆਉਂਦੀਆਂ ਨੇ, ਕਿਉਂਕਿ ਕਈ ਵਾਰੀ ਕੀ ਹੁੰਦਾ ਅਸੀਂ ਆਰਟੀਫਿਸ਼ਲ ਉੱਪਰੋਂ ਕਹਿੰਦੇ ਹਾਂ ਵੀ ਅਸੀਂ ਨਫ਼ਰਤ ਨਹੀਂ ਕਰਦੇ, ਵਿੱਚੋਂ ਸਾਡੇ ਦਿਲ 'ਚ ਨਫ਼ਰਤ ਹੁੰਦੀ ਹੈ, ਕਿਉਂਕਿ ਅੰਦਰੋਂ ਇਸੇ ਕਰਕੇ ਨਾ ਅੰਦਰੋਂ ਸਾਨੂੰ ਪਰਮਾਤਮਾ ਦੇਖ ਰਿਹਾ। ਸੋ ਸਾਡੀ ਉਹ ਹਰ ਕਰਤੂਤ ਨੂੰ, ਹਰ ਕੰਮ ਨੂੰ ਵਾਚ ਕਰ ਰਿਹਾ। ਇਸੇ ਕਰਕੇ ਤਾਂ ਕਿਹਾ ਸੀ ਨਾ ਕਿ ਮੁਸਕਰਾਤੇ ਚਿਹਰੇ ਮੇਂ ਜੋ ਨਾ ਦਿਖਾ। ਕਈ ਲੋਕ ਉੱਪਰ ਉੱਪਰ ਹੱਸਦੇ ਨੇ, ਖੁਸ਼ ਹੁੰਦੇ ਨੇ, ਵਿੱਚੋਂ ਸ਼ੈਤਾਨ ਹੁੰਦੇ ਨੇ। ਮੁਸਕਰਾਤੇ ਚਿਹਰੇ ਮੇਂ ਜੋ ਨਾ ਦਿਖਾ, ਵੋ ਪੱਥਰ ਕੀ ਮੂਰਤ ਮੇਂ ਕਿਆ ਦਿਖੇਗਾ। ਜਦੋਂ ਅਸੀਂ ਦੇਵੀ ਦੇਵਤਿਆਂ ਨੂੰ ਪੂਜਦੇ ਹਾਂ, ਉੱਥੋਂ ਸਾਨੂੰ ਕੀ ਲੱਭੂਗਾ ਜਿਹੜੇ ਚਿਹਰੇ 'ਚੋਂ ਨਹੀਂ ਦਿਖਿਆ? ਇਬਾਦਤ ਕੀ ਨਜ਼ਰੋਂ ਸੇ ਦੇਖ, ਜ਼ਰੇ ਜ਼ਰੇ ਮੇਂ ਖੁਦਾ ਦਿਸੇਗਾ। ਕਹਿੰਦਾ ਜਦੋਂ ਅਸੀਂ ਅੰਦਰੋਂ ਧਿਆਨ ਜੋੜਦੇ ਹਾਂ, ਪਾਠ 'ਤੇ ਬੈਠਦੇ ਹਾਂ, ਸਿਮਰਨ ਕਰਦੇ ਹਾਂ, ਭਜਨ ਕਰਦੇ ਹਾਂ, ਤਾਂ ਸਾਨੂੰ ਜਦੋਂ ਸਾਡੀ 3rd eye ਖੁੱਲ੍ਹ ਜਾਂਦੀ ਹੈ, ਜਦੋਂ ਸਾਨੂੰ ਅੰਦਰ ਮਿਲਾਪ ਹੋ ਜਾਂਦਾ, ਫਿਰ ਸਾਨੂੰ ਪਤਾ ਲੱਗਦਾ ਕਿ ਕੁੱਲ ਕਾਇਨਾਤ ਉਸ ਖੁਦਾ ਦੀ, ਉਸ ਪਰਮੇਸ਼ਵਰ ਦੀ, ਉਸ ਅੱਲਾਹ ਦੀ, ਉਸ ਵਾਹਿਗੁਰੂ ਦੀ ਬਣਾਈ ਹੋਈ ਹੈ। ਜਦੋਂ ਬਣਾਈ ਉਸ ਪਰਮਾਤਮਾ ਦੀ ਹੈ ਤਾਂ ਫਿਰ ਸਾਨੂੰ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਅਤੇ ਅੱਜ ਤੋਂ ਹੀ ਅਸੀਂ ਥੋੜ੍ਹੀ ਜਿਹੀ ਕੋਸ਼ਿਸ਼ ਕਰ ਲਈਏ ਕਿ ਨਫ਼ਰਤ ਦਾ ਜਿਹੜਾ ਮੇਰਾ ਆਪਣਾ ਫਾਰਮੂਲਾ ਨਾ ਜੀ, ਨਫ਼ਰਤ ਜਿਹੜੀ ਹੈਗੀ ਉਹ ਬੜੀ ਤੇਜ਼ੀ ਨਾਲ ਵੱਧਦੀ ਹੈ, ਪਿਆਰ ਹੌਲੀ ਹੌਲੀ ਵੱਧਦਾ, ਪਿਆਰ ਹੌਲੀ ਹੌਲੀ ਵੱਧਦਾ। ਪਿਆਰ ਦਾ ਫਾਰਮੂਲਾ ਇਹ ਹੈ 1, 2, 3, 4, 5। ਨਫ਼ਰਤ ਜਦੋਂ ਇੱਕ ਦੂਜੇ ਨਾਲ ਅਸੀਂ ਖੁੰਦਕ ਕਰਦੇ ਹਾਂ, ਨਫ਼ਰਤ ਕਰਦੇ ਹਾਂ, ਅਤੇ ਦੂਜਾ ਅੱਗੋਂ ਕੀ ਕਰਦਾ? 2। ਉਹ ਫਿਰ ਜਦੋਂ ਅਸੀਂ ਦੁੱਗਣੀ ਕਰਦੇ ਹਾਂ, ਉਹ ਚੌਗਣੀ ਕਰਦਾ, ਅਸੀਂ ਚੌਗਣੀ 16 ਗੁਣੀ ਕਰਦੇ ਹਾਂ, 256 ਗੁਣੀ ਕਰਦਾ। ਸੋ ਇਸੇ ਕਰਕੇ ਅੱਜ ਜਿਹੜੀ ਦੁਨੀਆ ਹੈ ਨਫ਼ਰਤ ਨਾਲ ਇੰਨੀ ਭਰੀ ਹੋਈ ਹੈ, ਚਾਹੇ ਉਹ ਸਰਕਾਰਾਂ ਨੇ, ਚਾਹੇ ਉਹ ਲੋਕ ਨੇ। ਸੋ ਨਫ਼ਰਤ ਕਰਕੇ ਅਸੀਂ ਜ਼ਿਆਦਾ ਦੁਖੀ ਹੁੰਦੇ ਹਾਂ। ਜੇ ਅਸੀਂ ਨਫ਼ਰਤ ਕਰਨੀ ਛੱਡ ਦਈਏ, ਆਪਣੇ ਆਪ ਨੂੰ ਪਿਆਰ ਵਾਲਾ ਮਾਹੌਲ ਰੱਖੀਏ, ਨਫ਼ਰਤ ਇੱਕ ਦੂਜੇ ਦੇ ਪ੍ਰਤੀ ਘਟਾ ਦਈਏ, ਤਾਂ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਸੋਲਵ ਹੋ ਜਾਂਦੀਆਂ ਨੇ। ਦੇਖੋ ਨਫ਼ਰਤ ਕੀ ਹੈ? ਸਾਨੂੰ ਕਿਸੇ ਨੇ ਵਿਆਹ 'ਤੇ ਨਹੀਂ ਬੁਲਾਇਆ, ਅਸੀਂ ਉਹਦੀ ਫੱਟ ਨਾਰਾਜ਼ ਹੋ ਜਾਂਦੇ ਹਾਂ ਵੀ ਮੈਂ ਨਹੀਂ ਹੁਣ ਉਹਦੇ ਨਾਲ ਬੋਲਣਾ, ਮੈਂ ਨਹੀਂ ਬੋਲਣਾ ਹੁਣ, ਉਹਨੇ ਤਾਂ ਮੈਨੂੰ ਬੁਲਾਇਆ ਨਹੀਂ। ਜੇ ਨਹੀਂ ਬੁਲਾਓ ਉਹਦੀ ਮਜਬੂਰੀ ਹੈ, ਸਮਝ ਤੁਸੀਂ ਬੁਲਾਓ। ਜੇ ਤੁਸੀਂ ਬੁਲਾਓਗੇ ਵਾਲਾ ਸ਼ਰਮਸ਼ਾਰ ਹੋਊਗਾ, ਉਹ ਤੁਹਾਡੇ ਨਾਲ, ਉਹ ਆਪਣੇ ਆਪ ਜੋ ਮਨ ਰੀਅਲਾਈਜ਼ ਕਰੂਗਾ ਅੰਦਰ ਕਿ ਮੈਂ ਤਾਂ ਇਹਦੇ ਨਾਲ ਐਂ ਕੀਤਾ ਸੀ, ਇਹਨੇ ਮੇਰੇ ਨਾਲ ਉਦੂ ਵਧੀਆ ਕੀਤਾ, ਉਹ ਤੁਹਾਡਾ ਜ਼ਿੰਦਗੀ ਭਰ ਲਈ ਪੱਕਾ ਦੋਸਤ, ਤੁਹਾਡਾ ਰਿਸ਼ਤੇਦਾਰ ਬਣ ਜਾਂਦਾ। ਸੋ ਮਹਾਤਮਾ ਬੁੱਧ ਨੇ ਪਹਿਲੀ ਗੱਲ ਕਹੀ ਸੀਗੀ ਡੋਂਟ ਹੇਟ, ਅਤੇ ਦੂਸਰੀ ਗੱਲ ਕਹੀ ਉਹਨਾਂ ਨੇ ਡੋਂਟ ਵਰੀ, ਚਿੰਤਾ ਨਾ ਕਰੋ, ਡੋਂਟ ਵਰੀ। ਆਪਾਂ ਕਹਿੰਦੇ ਡੋਂਟ ਵਰੀ ਬੀ ਹੈਪੀ, ਆਪਣੇ ਕਾਰਾਂ ਦੇ ਸਟਿੱਕਰ ਵੀ ਲਿਖੇ ਹੁੰਦੇ ਨੇ, ਮਹਾਤਮਾ ਬੁੱਧ ਨੇ ਬਹੁਤ ਸਮਾਂ ਪਹਿਲਾਂ ਕਹਿ ਦਿੱਤਾ ਸੀ। ਪਹਿਲਾਂ ਕੀ ਕਿਹਾ ਸੀ? ਡੋਂਟ ਹੇਟ, ਨੈਵਰ ਹੇਟ, ਐਕਚੁਲੀ ਵਰਡ ਹੁੰਦਾ ਵੀ ਕਦੇ ਵੀ ਨਾ ਕਰੋ, ਡੋਂਟ ਹੇਟ ਵੀ ਕੋਈ ਗੱਲ ਹੈ, ਨੈਵਰ ਹੇਟ, ਅਤੇ ਦੂਸਰੀ ਆ ਡੋਂਟ ਵਰੀ। ਹੁਣ ਵਰੀ ਕੀ ਕਰਨੀ ਹੈ, ਚਿੰਤਾ ਕੀ ਕਰਨੀ ਹੈ? ਦੇਖੋ ਅਸੀਂ ਜਦੋਂ ਛੋਟੇ ਹੁੰਦੇ ਸੀ, ਹੁਣ ਵੀ ਸਾਨੂੰ ਸੈਂਟੈਂਸਿਸ ਪੜ੍ਹਾਏ ਜਾਂਦੇ ਸੀ, ਪ੍ਰੈਜੈਂਟ ਟੈਂਸ, ਪਾਸਟ ਟੈਂਸ ਅਤੇ ਫਿਊਚਰ ਟੈਂਸ। ਜਿਹੜੀ ਚੀਜ਼ ਪਾਸਟ ਦੇ ਵਿੱਚ ਕੋਈ ਹੋਊਗੀ ਉਹਦੇ ਨਾਲ ਸਾਨੂੰ ਦੁੱਖ ਹੁੰਦਾ। ਦੁੱਖ ਹੁੰਦਾ ਕਿਵੇਂ? ਵੀ ਫਾਰ ਐਗਜ਼ਾਮਪਲ, ਮੈਂ ਪੜ੍ਹਦਾ ਹੁੰਦਾ ਸੀ, ਮਿਹਨਤ ਕਰਦਾ ਸੀਗਾ ਅਤੇ ਮੈਂ ਫਸਟ ਨਹੀਂ ਆਇਆ, ਮੈਂ ਤਾਂ ਸੈਕਿੰਡ ਆ ਗਿਆ। ਉਹ ਦੁੱਖ ਲੱਗਿਆ ਰਹਿੰਦਾ ਵੀ ਜੇ ਮੈਂ ਥੋੜ੍ਹੀ ਹੋਰ ਮਿਹਨਤ ਕਰਦਾ ਮੈਂ ਫਸਟ ਆ ਜਾਣਾ ਸੀਗਾ। ਜਾਂ ਕਦੇ ਐਕਸੀਡੈਂਟ ਕਰ ਬੈਠੇ ਵੀ ਕਾਰ ਤੇਜ਼ੀ ਨਾਲ ਦਵਾਈ ਪਾਸ ਦੇ ਵਿੱਚ ਐਕਸੀਡੈਂਟ ਹੋ ਗਏ ਅਤੇ ਪੁਲਿਸ ਨੇ 4 ਦਿਨਾਂ ਲਈ ਫੜ ਕੇ ਲਾਇਸੈਂਸ ਸਸਪੈਂਡ ਕਰਤਾ, ਜਾਂ ਸਟੰਟ ਡਰਾਈਵਿੰਗ 'ਚ ਫਸ ਗਏ, ਉਹ ਸਾਨੂੰ ਸਾਰੀ ਜ਼ਿੰਦਗੀ ਲੱਗਿਆ ਵੀ ਜੇ ਮੈਂ ਕਾਰ ਉਹਨੂੰ ਹੌਲੀ ਚਲਾਉਂਦਾ ਤਾਂ ਮੈਨੂੰ ਇਹ ਟਿਕਟ ਨਹੀਂ ਮਿਲਣੀ ਸੀ। ਪਾਸ ਦੇ ਵਿੱਚ ਹਮੇਸ਼ਾ ਦੁੱਖ ਹੁੰਦਾ। ਅਤੇ ਜਿਹੜਾ ਫਿਊਚਰ ਹੈ ਸਾਡਾ, ਫਿਊਚਰ ਦੇ ਵਿੱਚ ਚਿੰਤਾ ਹੁੰਦੀ ਹੈ, ਚਿੰਤਾ ਹਮੇਸ਼ਾ ਫਿਊਚਰ ਲਈ ਹੁੰਦੀ ਹੈ। ਚਿੰਤਾ ਕਿਵੇਂ ਹੁੰਦੀ ਹੈ ਕਿ ਫਾਰ ਐਗਜ਼ਾਮਪਲ, ਮੈਂ ਤੁਹਾਨੂੰ ਅੱਜ ਇਮਾਨਦਾਰੀ ਨਾਲ ਦੱਸਦਾ, ਮੈਂ ਘਰੋਂ ਚੱਲਿਆ ਅਤੇ ਮੇਰੀ ਅੱਖ ਲੱਗ ਗਈ, ਮੈਂ ਦੇਖਿਆ ਅਚਾਨਕ, ਦੇਖਿਆ ਵੀ ਟਾਈਮ ਤਾਂ ਹੋ ਗਿਆ, ਤਾਂ ਰੇਡੀਓ ਦਾ ਟਾਈਮ ਹੈ ਅਤੇ ਕਾਰ ਵੀ ਲੈ ਕੇ ਜਾਣੀ ਹੈ, ਉਹ ਫਿਰ ਚਿੰਤਾ ਦਿਮਾਗ 'ਚ ਪੈ ਗਈ ਵੀ ਉੱਥੇ ਮੈਂ ਪਤਾ ਨਹੀਂ ਪਹੁੰਚੂੰਗਾ ਕਿ ਨਹੀਂ ਪਹੁੰਚੂੰਗਾ। ਜਾਂ ਸਾਡੇ ਕਿਸੇ ਬੱਚੇ ਦੀ ਸ਼ਾਦੀ ਨਹੀਂ ਹੁੰਦੀ, ਹੁਣ ਸ਼ਾਦੀ ਨਹੀਂ ਹੁੰਦੀ, ਇਸੇ ਕਰਕੇ ਦਿਨ ਰਾਹ ਚਿੰਤਾ ਤੋੜ ਤੋੜ ਕੇ ਖਾਈ ਜਾਂਦੀ ਹੈ। ਜਾਂ ਕੋਈ ਬੱਚਾ ਐਬੀ ਕੁਆਬੀ ਨਿਕਲਿਆ ਆ, ਉਹ ਪੜ੍ਹਦਾ ਨਹੀਂ, ਪਾਠ ਨਹੀਂ ਕਰਦਾ, ਲੜਾਈ ਝਗੜੇ ਕਰਦਾ, ਜੇਲ੍ਹ 'ਚ ਬੰਦ ਹੋ ਗਿਆ, ਉਹਦੀ ਸਾਨੂੰ ਚਿੰਤਾ ਸਤਾਉਂਦੀ ਹੈ। ਜਾਂ ਅਸੀਂ ਗਰੀਬ ਵੀ ਕਦੇ ਗਰੀਬ ਨਾ ਹੋ ਜਾਈਏ, ਉਹਦੀ ਚਿੰਤਾ ਸਤਾਉਂਦੀ ਹੈ। ਜੇ ਵੋਟਾਂ 'ਚ ਖੜ੍ਹੇ ਹੋ ਗਏ ਕਦੇ ਹਾਰ ਨਾ ਜਾਈਏ, ਉਹਦੀ ਚਿੰਤਾ ਸਤਾਉਂਦੀ ਹੈ। ਸੋ ਚਿੰਤਾ ਹਮੇਸ਼ਾ ਫਿਊਚਰ ਦੀ ਹੁੰਦੀ ਹੈ। ਸੋ ਹਮੇਸ਼ਾ ਕੋਸ਼ਿਸ਼ ਕਰੋ ਕਿ ਜਿਹੜਾ ਵੀ ਇਨਸਾਨ ਹੈ, ਜਾਂ ਤਾਂ ਉਹ ਦੁੱਖਾਂ ਦੇ ਵਿੱਚ ਘਿਰਿਆ ਹੋਇਆ, ਜਾਂ ਉਹਨੂੰ ਚਿੰਤਾ, ਸਾਰੀ ਦੁਨੀਆ ਇਸੇ ਕਰਕੇ ਚਿੰਤਾ ਦੇ ਵਿੱਚ ਘਿਰੀ ਹੋਈ ਹੈ, ਹਰ ਵਕਤ ਚਿੰਤਾ ਦੁੱਖ ਸਤਾਈ ਜਾਂਦੇ ਨੇ। ਇਸੇ ਕਰਕੇ ਤਾਂ ਕਬੀਰ ਸਾਹਿਬ ਨੇ ਕਿਹਾ ਸੀਗਾ ਕਿ ਚਲਤੀ ਚੱਕੀ ਦੇਖ ਕੇ ਦੇਖ ਕਬੀਰਾ ਰੋਏ। ਜਿਹੜੀ ਚੱਕੀ ਨਹੀਂ ਹੁੰਦੀ ਅੱਗੇ, ਆਪਣੇ ਪੁਰਾਣੇ ਜਮਿਆਂ ਸਮਿਆਂ ਦੇ ਵਿੱਚ ਪੱਥਰ ਦੇ ਹੁੰਦੀਆਂ ਸੀ, 2 ਪੁੜ ਹੁੰਦੇ ਸੀ, ਪੱਥਰ ਹੁੰਦੇ ਸੀਗੇ, ਉਹ ਕਿੱਲੀ ਨਾਲ ਹੁੰਦੇ ਸੀ, 2 ਪੁੜਾਂ ਦੇ ਵਿੱਚ ਬੰਦਾ ਮੁੱਠੀ ਨਾਲ ਦਾਣੇ ਪਾ ਦਿੰਦਾ ਸੀ, ਅਤੇ ਉਹਦੇ ਨਾਲ ਕੀ ਹੁੰਦਾ, ਜੋ ਚੱਕੀ ਅਸੀਂ ਘੁਮਾਉਂਦੇ ਹਾਂ ਤਾਂ ਦਾਣੇ ਜਿਹੜੇ 2 ਪੁੜਾਂ ਦੇ ਵਿਚਾਲੇ ਆਉਂਦੇ ਸੀ, ਉਹਦਾ ਆਟਾ ਬਣ ਜਾਂਦਾ ਸੀ। ਸੋ ਇਹੀ ਕਬੀਰ ਸਾਹਿਬ ਨੇ ਕਿਹਾ, ਚਲਤੀ ਚੱਕੀ ਦੇਖ ਕੇ ਦੇਖ ਕਬੀਰਾ ਰੋਏ, 2 ਪਾਟਨ ਕੇ ਬੀਚ ਮੇਂ ਸਾਬਤ ਬਚਾ ਨਾ ਕੋਈ। ਜਿਹੜੇ ਦਾਣੇ ਉਹ ਚੱਕੜ ਪੱਥਰ ਦੇ ਵਿੱਚ ਇਨ ਬਿਟਵੀਨ ਦ ਸਟੋਨਸ ਆ ਗਏ, ਉਹ ਸਾਰੇ ਪੀਸੇ ਜਾਂਦੇ ਨੇ, ਆਟਾ ਬਣ ਜਾਂਦਾ, ਪਰ ਬਚਦਾ ਕਿਹੜਾ, ਜਿਹੜਾ ਉਹ ਕਿੱਲੀ ਦੇ ਨਾਲ ਲੱਗਿਆ ਰਹਿੰਦਾ। ਸੋ ਇਸੇ ਤਰ੍ਹਾਂ ਜਿਹੜਾ ਬੰਦਾ ਪਰਮਾਤਮਾ ਨੂੰ ਯਾਦ ਕਰਦਾ, ਵਾਹਿਗੁਰੂ ਨੂੰ ਯਾਦ ਕਰਦਾ, ਅੱਲਾਹ ਨੂੰ ਯਾਦ ਕਰਦਾ, ਹਮੇਸ਼ਾ ਉਹਦੇ ਰਹਿੰਦਾ। ਇਹ ਨਾ ਸੋਚੋ ਕਿ ਮੇਰਾ ਮਾਮਾ ਹੈ ਉਹ ਪੁਲਿਸ ਅਫਸਰ ਆ ਉਹ ਬਚਾ ਦੂਗਾ, ਮੇਰਾ ਫੁੱਫੜ ਬਚਾ ਦੂਗਾ, ਮੇਰਾ ਸਾਲਾ ਬਚਾ ਦੂਗਾ, ਕਿਸੇ ਨੇ ਭਾਈ ਸਾਹਿਬ ਦੁੱਖ ਵੇਲੇ ਕੰਮ ਨਹੀਂ ਆਉਣਾ, ਦੁੱਖ ਵੇਲੇ ਤਾਂ ਸਿਰਫ ਇੱਕ ਪਰਮਾਤਮਾ ਹੀ ਕੰਮ ਆਉਂਦਾ। ਇਹ ਸਾਨੂੰ ਇੱਕ ਬਹੁਤ ਵੱਡੇ ਭੁਲੇਖੇ ਨੇ ਕਿ ਮੇਰੇ 10 ਦੋਸਤ ਨੇ, ਮੇਰੇ ਰਿਸ਼ਤੇਦਾਰ ਅਮੀਰ ਨੇ, ਉਹ ਫਲਾਣਾ ਅਫਸਰ ਲੱਗਿਆ ਵਾ, ਉਹ ਮਿਨਿਸਟਰ ਲੱਗਿਆ ਵਾ। ਜਦੋਂ ਵਿਪਤਾ ਪੈਂਦੀ ਹੈ ਤਾਂ ਕਿਸੇ ਨੇ ਸਾਥ ਨਹੀਂ ਦੇਣਾ, ਅਤੇ ਜਿਹੜੇ ਸਾਥ ਦੇਣਾ ਉਹ ਕਦੇ ਦੱਸਦਾ ਨਹੀਂ। ਉਹਦੇ ਨਾਲ ਉਹਦੀਆਂ ਰਹਿਮਤ ਇੰਨੀਆਂ ਹੁੰਦੀਆਂ ਨੇ ਜਦੋਂ ਅਸੀਂ ਉਹਦੇ ਨਾਲ ਲੱਗ ਜਾਂਦੇ ਹਾਂ। ਜਿਸ ਵੀ ਨਾ ਹਾਥੀ ਕੇ ਪਾਉਂ ਮੈਂ ਸਭ ਕਾ ਪਾਉਂ, ਹਾਥੀ ਕੇ ਪਾਉਂ ਮੈਂ ਸਭ ਕਾ ਪਾਉਂ, ਉਹਦਾ ਮਤਲਬ ਜੇ ਹਾਥੀ ਸਾਡੇ ਨਾਲ ਲੱਗ ਗਿਆ ਤਾਂ ਸਾਨੂੰ ਫਿਰ ਬਾਕੀ ਚੀਜ਼ਾਂ ਦੀ ਘਬਰਾਉਣ ਦੀ ਕੀ ਲੋੜ ਹੈ। ਸੋ ਹਮੇਸ਼ਾ ਕੋਸ਼ਿਸ਼ ਕਰੋ, 2 ਮਿੰਟ, 4 ਮਿੰਟ, ਅੱਧਾ ਘੰਟਾ, ਘੰਟਾ, ਇਹ ਸੋਚੋ ਕਿ ਅਸੀਂ ਉਸ ਪਰਮਾਤਮਾ ਨੂੰ ਯਾਦ ਕਰਨਾ, ਫਿਰ ਸਾਡੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਆਪਣੇ ਆਪ ਹੀ ਦੂਰ ਕਰਨ। ਸਹਿਜੋ ਬਾਈ ਨੇ ਕਿਹਾ ਸੀ ਨਾ, ਜਿਸ ਕੋ ਕਛੂ ਨਾ ਚਾਹੀਏ ਬਹੁਈ ਸ਼ਹਿਨਸ਼ਾਹ। ਚਿੰਤਾ ਐਵੇਂ ਕਰੀ ਜਾਂਦੇ ਅਸੀਂ ਬਿਨਾਂ ਮਤਲਬ, ਉਹ ਚਿੰਤਾ ਬਣਾਈਆਂ ਵੀ ਹੈ। ਚਿੰਤਾ ਰਾਤ ਨੂੰ ਸਾਨੂੰ ਨੀਂਦ ਨਹੀਂ ਆਉਂਦੀ, ਸਵੇਰੇ ਉੱਠਦੇ ਹਾਂ ਥੱਕੇ ਹੁੰਦੇ ਹਾਂ, ਬੁਰਾ ਹਾਲ ਹੁੰਦਾ, ਕਿਉਂਕਿ ਅਸੀਂ ਫਿਊਚਰ ਬਾਰੇ ਸੋਚਦੇ ਹਾਂ। ਜਿਹੜੀ ਚੀਜ਼ ਸਾਡੇ ਪੱਲੇ ਹੀ ਨਹੀਂ, ਜਿਹੜੀ ਸਾਡੇ ਕੰਟਰੋਲ 'ਚ ਹੀ ਨਹੀਂ, ਉਹਦੀ ਫਿਰ ਚਿੰਤਾ ਕਾਹਦੇ ਲਈ ਕਰਨੀ ਹੈ। ਸੋ ਕੋਸ਼ਿਸ਼ ਕਰੋ, ਮੈਂ ਇਹ ਨਹੀਂ ਕਹਿੰਦਾ ਵੀ ਚਿੰਤਾ ਅੱਜ ਹੀ ਬੰਦ ਹੋ ਜੂਗੀ, ਪਰ ਕੋਸ਼ਿਸ਼ ਕਰੋ। ਜੋ ਆਪਾਂ ਇੱਕ ਦੂਜੇ ਦੀ ਕੰਪਨੀ 'ਚ ਬੈਠਦੇ ਹਾਂ, ਗੱਲਬਾਤ ਕਰਦੇ ਹਾਂ, ਬੰਦਾ ਸੋਚਦਾ ਵੀ ਐਵੇਂ, ਫਿਰ ਆਪਾਂ ਕਰਦੇ ਵੀ ਕਾਹਦੇ ਲਈ ਹੈ, ਜਦੋਂ ਹੁਣ ਉਹਦੀ ਮਾਲਕ ਦੀ ਹੈ। ਜਿੰਨਾ ਚਿਰ ਉਹ ਚਿੰਤਾ ਕਰਦੇ ਹਾਂ, ਰਾਤ ਨੂੰ ਨੀਂਦ ਨਹੀਂ ਉਹਦੀ, ਉਹਨਾਂ ਬੈਠ ਕੇ ਪਾਠ ਕਰ ਲਓ, ਉਹਨੂੰ ਯਾਦ ਕਰ ਲਓ, ਦੇਖੋ ਦੇਖੋ ਚਿੰਤਾ ਕਿਵੇਂ ਦੂਰ ਹੁੰਦੀ ਹੈ। ਕਿਉਂਕਿ ਅਸੀਂ ਜਿੱਥੋਂ ਸਾਨੂੰ ਫਾਇਦਾ ਹੋਣਾ, ਜਿੱਥੋਂ ਸਾਡੀ ਚਿੰਤਾ ਦੂਰ ਹੋਣੀ ਹੈ, ਉਹਦੇ ਕਿੰਨੀ ਖਿਆਲ ਨਹੀਂ ਕਰਦੇ। ਅਸੀਂ ਆਪਣੇ ਤਰੀਕੇ ਨਾਲ ਹੀ ਸੋਚਣ ਦੀ ਕੋਸ਼ਿਸ਼ ਕਰਦੇ ਹਾਂ, ਆਪਣੇ ਤਰੀਕੇ ਨਾਲ ਹੀ ਉਸ ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਹਦੇ ਨਾਲ ਕੀ ਸਾਡੀ ਜਿਹੜੀ ਹੈ ਚਿੰਤਾ ਕਦੇ ਵੀ ਦੂਰ ਨਹੀਂ ਹੁੰਦੀ। ਸੋ 2 ਪੁਆਇੰਟ ਮਹਾਤਮਾ ਬੁੱਧ ਨੇ ਕੀਤੇ ਸੀ, ਇੱਕ ਨੈਵਰ ਹੇਟ ਅਤੇ ਦੂਜਾ ਡੋਂਟ ਵਰੀ, ਅਤੇ ਤੀਜਾ ਹੈਗਾ ਸਿੰਪਲ ਲਿਵਿੰਗ, ਸਾਦਾ ਜੀਵਨ ਜੀਵੋ। ਜਿੰਨਾ ਵੀ ਛੇਤੀ ਹੋ, ਜਿੰਨਾ ਵੀ ਹੋ ਸਕੇ, ਜਿਹੜੀ ਵੀ ਜ਼ਿੰਦਗੀ ਮਿਲੀ ਹੈ, 10 ਸਾਲ, 20 ਸਾਲ, 50 ਸਾਲ, 100 ਸਾਲ, ਇਹਦੇ ਵਿੱਚ ਕੋਸ਼ਿਸ਼ ਕਰੋ ਕਿ ਜਿਹੜੀ ਤੁਹਾਡੀ ਲਾਈਫ ਹੈ ਉਹ ਸਿੰਪਲ ਹੋਵੇ। ਕਿਉਂਕਿ ਜਦੋਂ ਅਸੀਂ ਫੂੰਫਾਂ ਜੀ ਬਾਹਲੀ ਕਰਦੇ ਹਾਂ ਨਾ, ਲੋਕਾਂ ਨੂੰ ਇੰਪ੍ਰੈਸ਼ਨ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਨਾਲ ਸਾਨੂੰ ਖੁਸ਼ੀ ਨਹੀਂ ਮਿਲਦੀ, ਸਗੋਂ ਸਾਨੂੰ ਦੁੱਖ ਆਉਂਦੇ ਨੇ। ਦੇਖੋ ਨਾ, ਕਿਸੇ ਤਰ੍ਹਾਂ ਦੇਖੋ, ਲਾਲਚ ਨਾ ਕਰੋ ਕਿਸੇ ਬੰਦੇ ਨੂੰ। ਸੱਚ ਮੈਨੂੰ ਗੱਲ ਯਾਦ ਆ ਗਈ, ਮੈਂ ਉਹ ਗੱਲ ਦੱਸਣੀ ਚਾਹੁੰਦਾ। ਬਰਨ ਬਫੇ ਇੱਕ ਅਮੀਰ ਹੋਇਆ, ਜਿਸ ਤਰ੍ਹਾਂ ਉਹ ਆਪਣਾ ਕੰਪਿਊਟਰ ਵਾਲੇ ਨੇ ਹੋਰ ਦੁਨੀਆ ਦੇ, ਇਸ ਤਰ੍ਹਾਂ ਮੈਨੂੰ ਨਾਂ ਨਹੀਂ ਪਤਾ, ਬਰਨ ਬਫੇ। ਉਹ ਬਫੇ ਮੈਨੂੰ ਤਾਂ ਯਾਦ ਆ ਵੀ ਆਪਾਂ ਕਹਿੰਦੇ ਹਚਨ ਬਫੇ ਜਾਂ ਬਫੇ ਲੱਗਿਆ ਸਿਸਟਮ, ਉਹ ਤਾਂ ਮੈਨੂੰ ਪੁਰਾਣਾ ਨਾਂ ਯਾਦ ਹੈ। ਬਰਨ ਬਫੇ ਉਹਦਾ ਨਾਂ ਸੀ। ਉਹਨੂੰ ਪੁੱਛਿਆ ਅਮੀਰ ਆਦਮੀ ਨੂੰ ਵੀ, ਅਮੀਰ ਆਦਮੀ ਵੀ ਤੂੰ ਆਪਣੀ ਜ਼ਿੰਦਗੀ ਦਾ ਰਾਜ ਦੱਸ। ਵੀ ਤੂੰ ਇੰਨਾ ਅਮੀਰ ਕਿਉਂ ਹੈ? ਉਹ ਕਹਿੰਦਾ ਮੇਰਾ ਇੱਕ ਸਿੰਪਲ ਫਾਰਮੂਲਾ, ਇਹ ਸਾਨੂੰ ਵੀ ਅਡੋਪਟ ਕਰਨਾ ਚਾਹੀਦਾ। ਕਹਿੰਦਾ ਜਦੋਂ ਵੀ ਮੈਂ ਕਦੇ ਸ਼ੋਪਿੰਗ ਕਰਦਾ ਨਾ, ਮੈਂ ਸਿਰਫ ਸ਼ੋਪਿੰਗ ਉਹ ਕਰਦਾ ਜਿਹਦੀ ਮੈਨੂੰ ਜ਼ਰੂਰਤ ਹੋਵੇ, ਨਸੈਸਿਟੀ ਹੋਵੇ। ਕਦੇ ਵੀ ਮੈਂ ਪਸੰਦ ਲਾਇਕ ਜਾਂ ਨਾ ਲਾਇਕ ਜਾਂ ਇੱਛਾਵਾਂ ਦੇ ਅਨੁਸਾਰ ਨਹੀਂ ਕਰਦਾ। ਦੇਖੋ ਹੁਣ ਆਪਾਂ ਪ੍ਰੈਕਟੀਕਲ ਕੀ ਕਰਦੇ ਹਾਂ, ਜਦੋਂ ਅਸੀਂ ਖਾਸ ਕਰਕੇ ਲੇਡੀਜ਼, ਮੇਰੇ ਮਗਰ ਨਾ ਪੈ ਜਾਣ, ਲੇਡੀਜ਼ ਦੀ ਆਦਤ ਹੈ, ਬੰਦਿਆਂ ਦੀ ਵੀ ਹੈ ਵੈਸੇ, ਕਈ ਬੰਦੇ ਵੀ ਲੇਡੀਜ਼ ਵਰਗੇ ਹੀ ਕੰਮ ਕਰਦੇ ਨੇ, ਅਸੀਂ ਸ਼ੋਪਿੰਗ ਕਰਨ ਜਾਂਦੇ ਹਾਂ ਮਾਲ ਦੇ ਵਿੱਚ, ਖਾਸ ਕਰਕੇ ਤੁਸੀਂ ਦੇਖਿਆ ਹੋਊਗਾ ਆਦਮੀਆਂ ਦੀਆਂ ਸ਼ਰਟਾਂ ਬਹੁਤ ਥੋੜ੍ਹੀਆਂ ਹੁੰਦੀਆਂ, ਆਦਮੀਆਂ ਦੇ ਸ਼ੂਜ਼ ਬਹੁਤ ਥੋੜ੍ਹੇ, ਆਦਮੀਆਂ ਦੇ ਟਾਈਆਂ ਥੋੜ੍ਹੀਆਂ ਹੁੰਦੀਆਂ, ਲੇਡੀਜ਼ ਦੇ ਸਟੋਰ ਬੜੇ ਭਰੇ ਪਏ ਨੇ। ਉਹਦਾ ਕੀ ਹੈ, ਜਦੋਂ ਵੀ ਕੋਈ ਲੇਡੀਜ਼ ਕਿ ਦੂਜੇ ਸਟੋਰ 'ਚ ਵੜਦੀਆਂ, ਆਹ ਦੇਖੋ ਆਹ ਕੱਪੜਾ ਬਹੁਤ ਵਧੀਆ, ਰੇਟ ਵੀ ਵਧੀਆ, ਦੇ ਬਈ। ਉਹਨੂੰ ਪੁੱਛੇ ਵੀ ਤੇਰੇ ਤਾਂ ਕਿੱਲੀ ਦੇ ਉੱਤੇ, ਹੈਂਗਰਾਂ ਦੇ ਉੱਤੇ ਹਜ਼ਾਰਾਂ ਕੱਪੜੇ ਪਹਿਲਾਂ ਡੰਗਣੇ, ਤੈਨੂੰ ਤਾਂ ਪਤਾ ਹੀ ਨਹੀਂ, ਜਦ ਦੇ ਚੱਕ ਕੇ ਮੇਰੇ ਵਰਗਾ ਕਾਲੇ ਗਾਰਬੇਜ ਪਾ ਕੇ ਫੈਂਕ ਸਿੱਟ ਵੀ ਦੇਵੇ ਨਾ, ਉਹਨਾਂ ਨੂੰ ਕੱਖ ਨਹੀਂ ਪਤਾ। ਸੋ ਜਦੋਂ ਅਸੀਂ ਖਰਚਾ ਕਰੀ ਜਾਂਦੇ ਹਾਂ, ਜਾਂ ਕਹਿ ਲਓ ਜਿੰਨੀ ਲੋੜ ਹੈ, ਲੋੜ ਤੋਂ ਵੱਧ ਖਰਚਾ ਕਰਦੇ ਹਾਂ, 10,000 ਦੀ ਸਾਡੀ ਇਨਕਮ ਹੈ, 20,000 ਦੀ ਕਰੀ ਜਾਂਦੇ ਹਾਂ, ਕਈ ਤਾਂ ਸਾਡੇ ਵਰਗੇ ਸਾਡੇ ਬੱਚੇ ਵੀ ਕਈ ਵਾਰੀ ਮੈਨੂੰ ਕਹਿੰਦੇ ਹੁੰਦੇ ਸੀ ਵੀ ਡੈਡ ਤੁਸੀਂ ਐਵੇਂ ਪੈਸੇ ਦੇ ਜੀ, ਉਹਨੇ ਪੈਸੇ ਦੇਣ ਦੀ ਕੀ ਲੋੜ ਹੈ? ਮੈਂ ਕਿਹਾ ਫਿਰ ਉਹ ਕਿਵੇਂ ਇੱਕ ਸਮਾਨ ਕਿਵੇਂ ਦਿਊ? ਕਹਿੰਦੀ ਉਹਦਾ ਕਾਰਡ ਆ, ਉਹ ਦੇ ਦਿਓ, ਤਾਂ ਲੋੜ ਹੀ ਨਹੀਂ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਾਰਡ ਤਾਂ ਜਿਹੜਾ ਵੀਜ਼ਾ ਮਾਸਟਰ ਕਾਰਡ, ਉਹਦੇ ਪੈਸੇ ਦੇਣੇ ਪੈਣਗੇ, ਰਾਧਰ 20%, 18% ਉਹਦੇ ਟੈਕਸ ਲੱਗਦਾ। ਕੋਈ ਬੱਚੇ ਅਣਜਾਣ ਹੁੰਦੇ ਨੇ, ਉਹ ਸਮਾਨ ਧੜਾਧੜ ਖਰੀਦੀ ਜਾਂਦੇ ਨੇ, ਇਨਕਮ ਹੁੰਦੀ ਨਹੀਂ, ਫਿਰ ਉਹਨਾਂ ਨੂੰ ਦੁੱਗਣੇ ਮਿਹਨਤ ਕਰਦੇ ਨੇ, ਫਿਰ ਉਹਦੇ ਨਾਲ ਚਿੰਤਾ ਹੁੰਦੀ ਹੈ, ਫਿਰ ਉਹਨਾਂ ਨੂੰ ਦੁੱਖ ਹੁੰਦਾ, ਫਿਰ ਉਹਨਾਂ ਨੂੰ ਕਾਲਾਂ ਆਉਂਦੀਆਂ ਨੇ। ਸੋ ਕਹਿਣ ਦਾ ਮਤਲਬ ਜਿੰਨਾ ਵੀ ਸਿੰਪਲ ਹੋਵੇ ਉਹ ਤੁਸੀਂ ਕਰੋ, ਉਹਦੇ ਨਾਲ ਵਧੀਆ ਜਾਂਦਾ। ਜਦੋਂ ਅਸੀਂ ਆਪਣੀਆਂ ਇੱਛਾਵਾਂ ਦੇ ਮਗਰ, ਉਦੋਂ ਸਾਨੂੰ ਜਿਹੜੀਆਂ ਪ੍ਰੋਬਲਮਸ ਵੱਧ ਜਾਂਦੀਆਂ। ਆਸਾਂ ਪਰਬਤ ਜਿੰਨੀਆਂ, ਮੌਤ ਨਾਮਾ ਹੇਰ। ਇੱਛਾ ਤਾਂ ਸਾਡੀਆਂ ਮੁੱਕਦੀਆਂ ਹੀ ਨਹੀਂ, ਜਿੰਨੀਆਂ ਮਰਜ਼ੀ ਵਧਾਈ ਚਲੋ, ਜਿੰਨੀਆਂ ਮਰਜ਼ੀ ਵਧਾਈ ਚਲੋ। ਮੈਨੂੰ ਗੱਲ ਯਾਦ ਹੈ ਕਿ ਇੱਕ ਵਾਰ ਦੋ ਦੋਸਤ ਨਦੀ ਦੇ ਕਿਨਾਰੇ ਖੜ੍ਹੇ ਸੀਗੇ, ਅਤੇ ਉਹ ਨਦੀ ਵਿੱਚ ਦੀ ਉਹਨਾਂ ਨੇ ਦੇਖਿਆ ਵੀ ਕੰਬਲ ਉੱਪਰ ਤਿੱਦਾ ਜਾਂਦਾ, ਬੜਾ ਮਖਮਲੀ ਜਿਹਾ ਕੰਬਲ ਆ, ਬਹੁਤ ਵਧੀਆ। ਇੱਕ ਬੰਦੇ ਨੇ ਛਾਲ ਮਾਰੀ ਵੀ ਕੰਬਲ ਦਾ ਲਈਏ, ਬਹੁਤ ਵਧੀਆ। ਉਹ ਜਦੋਂ ਛਾਲ ਮਾਰੀ ਜਾ ਕੇ ਉਹਨੂੰ ਕੰਬਲ ਨੂੰ ਜੱਫੀ ਪਾਈ, ਉਹ ਕੰਬਲ ਨਹੀਂ ਸੀਗਾ, ਸੀਗਾ ਰਿੱਛ, ਭਾਲੂ ਜਿਹਨੂੰ ਪੰਜਾਬੀ 'ਚ ਕਹਿੰਦੇ ਹਾਂ। ਅਤੇ ਜਦੋਂ ਭਾਲੂ ਨੂੰ ਜੱਫੀ ਪਾਈ, ਭਾਲੂ ਨੇ ਉਹਨੂੰ ਪਾ ਲਈ। ਜਦੋਂ ਭਾਲੂ ਨੇ ਪਾ ਲਈ, ਭਾਲੂ ਉਹਨੂੰ ਛੱਡੇ ਨਾ, ਕੋਈ ਰਿੱਛ ਬੜਾ ਤਕੜਾ ਸੀ। ਉਹਦੇ ਦੋਸਤ ਕਹਿਣ, ਉਹ ਆ ਜਾ ਡੁੱਬ ਜੀਗਾ ਅੱਗੇ ਪਾਣੀ ਡੂੰਘਾ। ਉਹ ਕਹਿੰਦਾ ਯਾਰ ਮੈਂ ਤਾਂ ਕੰਬਲ ਨੂੰ ਛੱਡਦਾ, ਹੁਣ ਕੰਬਲ ਨਹੀਂ ਮੈਨੂੰ ਛੱਡਦਾ। ਸੋ ਕਹਿਣ ਦਾ ਮਤਲਬ ਜਦੋਂ ਅਸੀਂ ਲਾਲਚ 'ਚ ਪੈ ਜਾਂਦੇ ਹਾਂ, ਇੱਛਾਵਾਂ ਦੇ ਮਗਰ ਪੈ ਜਾਂਦੇ ਹਾਂ, ਫਿਰ ਇੱਛਾਵਾਂ ਇੰਨੀਆਂ ਵੱਧ ਜਾਂਦੀਆਂ, ਫਿਰ ਉਹ ਦੁੱਖਾਂ ਦਾ ਕਾਰਨ ਬਣਦੀਆਂ। ਤੁਸੀਂ ਦੇਖ ਲਓ, ਸਾਨੂੰ ਜਿੰਨੀਆਂ ਜ਼ਰੂਰਤਾਂ ਵਧਾਈ ਜਾਂਦੇ ਹਾਂ, ਹੁਣ ਅਸੀਂ ਅਪਾਰਟਮੈਂਟ ਲੈ ਲੈਣਾ, ਘਰ ਲਈ ਜਾਂਦੇ ਹਾਂ, ਬਿਜ਼ਨਸ ਵਧਾਈ ਜਾਂਦੇ ਹਾਂ। ਤਾਂ ਮੈਂ ਕਈ ਵਾਰੀ ਆਪਣੇ ਫਰੈਂਡਸ ਨੂੰ ਕਹਿੰਦਾ ਨਾ, ਜੋ ਤੁਸੀਂ ਆਪਣੀਆਂ ਬਿਲਡਿੰਗਾਂ ਲੈਂਦੇ ਹੋ, ਘਰ ਲੈਂਦੇ ਹੋ, ਜਦੋਂ ਤੁਸੀਂ ਉਹਨੂੰ ਕਹਿੰਦੇ ਅਸੀਂ ਕਿਰਾਏ 'ਤੇ ਦੇ ਦਿੰਦੇ ਹਾਂ ਜੀ, ਕਿਰਾਏ 'ਤੇ ਦੇ ਦੇਣ, ਜਿੱਦਣ ਕੋਈ ਮਕਾਨ ਵਾਲਾ ਕਹਿੰਦਾ, ਕਿਰਾਏਦਾਰ ਕਹਿੰਦਾ ਸਾਡੀ ਸਰ ਜੀ ਸਾਡੀ ਛੱਤ ਲੀਕ ਕਰ ਗਈ, ਸਾਡੀ ਟੂਟੀ ਨਹੀਂ ਚੱਲਦੀ, ਜਾਂ ਕੋਈ ਕਿਰਾਇਆ ਮਾਰ ਜਾਂਦਾ, ਫਿਰ ਤੁਹਾਨੂੰ ਨੀਂਦਾਂ ਉੱਡ ਜਾਂਦੀ ਹੈ ਵੀ ਇਹਨੂੰ ਕਿਰਾਏਦਾਰ ਨੂੰ ਕੱਢੀਏ ਕਿਵੇਂ। ਇਹੀ ਚਿੰਤਾ ਦੁੱਖ ਹੈ, ਫਿਰ ਕਿੰਨੀ ਕੁ ਜ਼ਿੰਦਗੀ ਹੈ ਤੁਹਾਡੀ? ਜੇ ਪਰਮਾਤਮਾ ਨੇ ਤੁਹਾਨੂੰ ਦਿੱਤਾ ਤਾਂ ਤੁਸੀਂ ਉਹਦੇ ਲਈ ਥੈਂਕਫੁਲ ਹੋਵੋ, ਜਿੰਨਾ ਦੇ ਤਾਂ ਮੋਰ ਦੈਨ ਐਨਫ ਹੈ। ਤੁਸੀਂ ਕਿਉਂ ਕੰਪੀਟੀਸ਼ਨ ਕਰਦੇ ਹੋ? ਮੈਨੂੰ ਯਾਦ ਹੈ ਕੰਪੀਟੀਸ਼ਨ ਤਾਂ ਬੜੀ ਸਿੰਪਲ ਜਿਹੀ ਗੱਲ ਹੈ, ਵੀ ਤੁਸੀਂ ਇੱਕ ਮਕਾਨ ਲੈ ਲਿਆ, ਉਦੋਂ ਬਾਅਦ ਤੁਸੀਂ ਕਹਿੰਦੇ 5,000 ਦਾ ਚਾਹੀਦਾ, 5,000 ਚਾਹੀਦਾ ਫਾਰਮ ਹਾਊਸ ਆ, ਜੇ ਫਾਰਮ ਹਾਊਸ 2 ਏਕੜ ਦੇ ਸਟੋਵ ਮਿਲ ਵੀ ਗਏ, ਫਿਰ ਜਨਾਨੀ ਅਤੇ ਬੱਚੇ ਉਹ ਨਹੀਂ ਕਹਿੰਦੇ ਵੀ ਆਪਣਾ ਮਕਾਨ ਤਾਂ ਪੁਰਾਣਾ ਹੈ, ਉਹ ਸਾਹਮਣੇ ਵਾਲਾ ਦੇ ਕਿੰਨਾ ਨਵਾਂ ਆਪਾਂ ਢਾਹ ਕੇ ਨਵਾਂ ਬਣਾਓ। ਇਸੇ ਤਰ੍ਹਾਂ ਹੀ ਢਾਉਂਦੇ 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 ਸਾਡਾ ਆਪਣਾ ਸਰੀਰ ਢਹਿ ਜਾਂਦਾ। ਸੋ ਕੋਸ਼ਿਸ਼ ਕਰਿਆ ਕਰੀਏ ਕਿ ਸਾਨੂੰ ਜਿੰਨੀ ਵੀ ਲਾਈਫ ਦੇ ਵਿੱਚ ਜ਼ਰੂਰਤ ਹੈ ਉਨੀ ਚੀਜ਼ ਖਰੀਦੀਏ, ਬਾਹਲੀ ਲੋੜ ਨਹੀਂ। ਮੈਂ ਤੁਹਾਨੂੰ ਆਪਣੀ ਇਮਾਨਦਾਰੀ ਦੱਸਦਾ, ਮੇਰੇ ਘਰ ਦੇ ਵੀ ਮੇਰੇ ਨਾਲ ਲੜਦੇ ਰਹਿੰਦੇ ਨੇ ਕਈ ਵਾਰੀ, ਜੇ ਮੈਂ 2 ਸ਼ਰਟਾਂ ਲਿਆਉਣਾ ਜਾਂ 4 ਸ਼ਰਟਾਂ ਲਿਆਉਣਾ, ਤਾਂ ਮੈਂ ਆਉਣ ਸਾਰੀ ਪਹਿਲਾਂ 4 ਸ਼ਰਟਾਂ ਕੱਢ ਕੇ ਤਾਂ ਹੀ ਲਿਆ ਨਾ, ਕਿਉਂਕਿ ਬਾਕੀ ਪੁਰਾਣੀ ਹੋ ਗਈ, ਉਹ ਚੱਕ ਕੇ ਮੈਂ ਪਹਿਲਾਂ ਗਾਰਵੇ ਸਿੱਟਦਾ, ਫਿਰ ਨਵੀਆਂ ਰੱਖਦਾ, ਮੇਰੇ ਕੱਪੜੇ ਉਨੇ ਦੇ ਉਨੇ। ਮੈਂ ਜਿੰਨੀ ਵੀ ਇੰਨੇ ਹੈਂਗਰ ਭਰੇ ਰਹਿੰਦੇ ਨੇ, ਲਮਕੀ ਜਾਂਦੇ ਨੇ, ਲੇਡੀਜ਼ ਦੇ ਕਿੱਥੇ ਚਲੇ ਜਾਓ ਸ਼ੂਜ਼, ਗਿਣਤੀ ਕੋਈ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਵੀ ਕਦੋਂ ਖਰੀਦੇ ਸੀ, ਕਿਵੇਂ ਖਰੀਦੇ, ਜਿੱਥੋਂ ਲੈਂਦੇ ਲਈ ਜਾਂਦੇ ਆ। ਇਸ ਕਰਕੇ ਫਿਰ ਉਹਨਾਂ ਨੂੰ ਦੁੱਖ ਵੀ ਹੁੰਦੇ ਨੇ, ਜਿੰਨਾ ਮਰਜ਼ੀ ਪੈਸਾ ਆਈ ਜਾਵੇ, ਬਰਬਾਦੀ ਪੈਸੇ ਦੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ। ਅਤੇ ਨਾਲ ਹੀ ਮੈਂ ਕਹਿੰਦਾ ਵੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਦੇ ਮਗਰ ਲੱਗ ਕੇ ਆਪਾਂ ਦਿਖਾਵਾ ਵੀ ਨਾ ਕਰੀਏ। ਜਦੋਂ ਅਸੀਂ ਦਿਖਾਵੇ 'ਚ ਪੈ ਜਾਂਦੇ ਹਾਂ ਨਾ, ਉਹ ਵੀ ਉਹਦੇ ਨਾਲ ਵੀ ਦੁੱਖ ਹੁੰਦਾ। ਦਿਖਾਵੇ ਦਾ ਕੀ ਹੈ ਕਿ ਫਾਰ ਐਗਜ਼ਾਮਪਲ ਆਪਾਂ ਕਹਿੰਦੇ ਵੀ ਸਾਡੇ ਘਰ ਗੈਸਟ ਬੁਲਾਏ ਨੇ, ਅਸੀਂ ਵਧੀਆ ਤੋਂ ਵਧੀਆ ਕਰੋਕਰੀ $10,000-$50,000 ਦੀ ਜਿਹੜੀ ਖਰੀਦੀ ਹੁੰਦੀ ਹੈ, ਮਹਿੰਗੀ ਤੋਂ ਮਹਿੰਗੀ ਸੋਨੇ ਦੀ ਜਿਹੜੀ ਕਰੋਕਰੀ, ਉਹ ਰੱਖਦੇ ਹਾਂ ਪਲੇਟ, ਅਗਲੇ ਨੇ ਪਲੇਟ ਖਾਣੀ ਹੈ ਜੀ ਤੁਹਾਡੀ, ਖਾਣਾ ਉਹਦੇ ਵਿੱਚ ਠੰਡਾ ਹੁੰਦਾ। ਕੱਪ ਅਸੀਂ ਰੱਖਦੇ ਹਾਂ ਮਹਿੰਗੇ ਤੋਂ ਮਹਿੰਗੇ, ਆਹ ਚਾਈਨਾ ਦਾ ਜੀ, ਆਹ ਮੈਂ ਸਪੇਨ ਤੋਂ ਲੈ ਕੇ ਆਇਆ ਸੀ, ਆਹ ਮੈਂ ਪੋਲੈਂਡ ਤੋਂ ਲੈ ਕੇ ਆਇਆ ਸੀ, ਆਹ ਮੈਂ ਦਿੱਲੀ ਤੋਂ ਲੈ ਕੇ ਆਇਆ ਸੀ, ਆਹ ਮੈਂ ਉੱਥੋਂ ਮੰਗਾਇਆ, ਕਿੰਨਾ ਵਧੀਆ ਜੀ, $100 ਦਾ ਕੱਪ ਆ, ਰੱਖ ਦਿੰਦੇ ਹਾਂ, ਜਦੋਂ ਚਾਹ ਪਾਉਣ ਲੱਗਦੇ ਹਾਂ ਗੱਲਾਂ ਮਾਰੀ ਜਾਂਦੇ, ਚਾਹ ਠੰਡੀ ਹੁੰਦੀ ਹੈ। ਹੁਣ ਉਹ ਬੰਦੇ ਨੇ ਕੱਪ ਨੂੰ ਦਾ ਕੀ ਕਰਾਉਣਾ? ਅਤੇ ਜੇ ਉਹ ਬੰਦਾ ਉਹਦੇ ਉੱਤੇ ਕੰਪਲੀਮੈਂਟ ਨਾ ਦੇਵੇ, ਤੁਸੀਂ ਵਾਰੀ ਵਾਰੀ ਕਹੀਏ ਨੇ ਕੱਪ ਵਾਲਾ ਕਹਿੰਦਾ ਕੱਪ ਦੇਖ ਕੇ ਖੁਸ਼, ਉਹ ਦੇਖ ਕੇ ਚਾਹ ਨੂੰ ਖੁਸ਼ ਹੁੰਦਾ, ਕੱਪ ਨੂੰ। ਕਾਰ ਲੈ ਲਈ, ਉਹ ਕੀ ਕਹਿੰਦੇ ਨੇ ਆਪਣੀ ਲੈਕਸਿਸ ਦੀ ਕਾਰ ਹੀ ਆ, ਹੋਰ ਕੀ ਉਹ ਕਿਤੇ ਹਵਾਈ ਜਹਾਜ਼ ਹੈ। ਉਹ ਜਦੋਂ ਵੀ ਕਿਤੇ ਗੱਲ ਕਰਿਆ ਕਰਨ, ਸਾਡੀ ਲੈਕਸਿਸ ਹੈ, ਸਾਡੀ ਲੈਕਸਿਸ ਤੋਂ ਹੋ ਜਾਣੀ ਹੈ, ਅਸੀਂ ਤਾਂ ਵਾਸ਼ ਕਰਨ ਸਾਨੂੰ ਅਸੀਂ ਲੱਗਿਆ ਕਰਿਆ, ਦੇਖੋ ਕਿੰਨੀ ਸ਼ੋਰ, ਜੇ ਕਾਰ ਕਹਿ ਦਿਓ ਤਾਂ ਵੀ ਕੀ ਫਰਕ ਪੈਂਦਾ। ਸੋ ਇਹ ਜਿਹੜਾ ਹੋਛਾਪਣ ਹੈ ਰਹਿਣਾ ਜ਼ਿੰਦਗੀ ਦੇ ਵਿੱਚ, ਦੂਜਿਆਂ ਨੂੰ ਦਿਖਾਉਣਾ, ਦੂਜਿਆਂ ਨੂੰ ਸ਼ੇਖੀ ਮਾਰਨੀ ਅਤੇ ਲੋੜ ਤੋਂ ਜ਼ਿਆਦਾ ਖਰਚਾ ਕਰਨਾ, ਹਾਂਜੀ, ਉਹਦੇ ਫਿਰ ਮੋਟਗੇ ਚੱਕਦੇ ਆ, ਮੋਟਗੇ ਚੱਕਦੇ ਆ, ਮੋਟਗੇ ਚੱਕਦੇ ਆ, ਫਿਰ ਦੁਖੀ ਹੁੰਦੇ, ਉਹਦੇ ਲਈ ਹੋਰ ਮਿਹਨਤਾਂ ਕਰਦੇ ਆ, ਇਹਦੀ ਕੋਈ ਲੋੜ ਨਹੀਂ। ਮਹਾਤਮਾ ਬੁੱਧ ਨੇ ਕਿਹਾ ਸੀਗਾ ਵੀ ਜਿਹੜੀ ਆਪਣੀ ਲਾਈਫ ਹੈ ਨਾ, ਉਹਨੂੰ ਬੜੀ ਸਿੰਪਲ ਰੱਖੋ। ਸੋ ਤਿੰਨ ਗੱਲਾਂ ਅਸੀਂ ਹੁਣ ਤੱਕ ਕੀਤੀਆਂ ਨੇ, ਨੈਵਰ ਹੇਟ, ਡੋਂਟ ਵਰੀ ਅਤੇ ਸਿੰਪਲ ਲਿਵਿੰਗ। ਸੋ ਕਿਉਂਕਿ ਜਿੰਨਾ ਅਸੀਂ ਸਿੰਪਲ ਕਰਾਂਗੇ, ਜਿਹੜਾ ਵੀ ਪਰਮਾਤਮਾ ਨੇ ਦਿੱਤਾ ਉਹਦੇ ਲਈ ਸਾਨੂੰ ਸ਼ੁਕਰ ਕਰਨਾ ਚਾਹੀਦਾ। ਸੋਚ ਕੇ ਦੇਖ ਲਓ, ਜੇ ਪਰਮਾਤਮਾ ਉਹ ਵੀ ਲੈ ਲਏ ਫਿਰ ਆਪਾਂ ਕੀ ਕਰਾਂਗੇ। ਅੱਗੇ ਕਹਿੰਦੇ ਜੀ ਸਾਡਾ ਸਟੋਰ ਹੈ ਜੀ, ਸਾਡੀ ਕਾਰ ਆ ਜੀ ਵਧੀਆ, ਉਹ ਪਰਮਾਤਮਾ ਨੇ ਕਰੋਨਾ ਵਾਇਰਸ ਲਿਆਤਾ, ਉਹ ਖੜੀਆਂ ਕਾਰਾਂ ਉੱਥੇ ਜਾ ਕੇ ਦਿਖਾਓ, ਕੰਮ 'ਤੇ ਨਹੀਂ ਜਾਂਦੇ, ਹੁਣ ਫਿਰ ਕੀ ਆ? ਕਿਉਂਕਿ ਅਸੀਂ ਐਵੇਂ ਠੰਡੇ ਦਿਲ ਨਾਲ ਸੋਚੋ, ਚਲੋ ਵੀ ਆਪਣਾ ਮਕਾਨ ਹੈ, ਆਪਾਂ ਕਹਿੰਦੇ ਇਹ ਮੇਰਾ ਮਕਾਨ ਹੈ, ਜੇ ਅਸਲੀ ਮਾਲਕ ਮਕਾਨ ਆ ਜੇ, ਪਰਮਾਤਮਾ ਆ ਜੇ, ਬੋਲਣ ਲੱਗੇ, ਉਹ ਪੁੱਛੇ ਭਾਈ ਸਾਹਿਬ ਤੁਹਾਡਾ ਇਹ 'ਚ ਕੀ ਹੈ? ਇੱਟਾਂ ਤੁਹਾਡੀਆਂ ਨੇ, ਮਿੱਟੀ ਤੁਹਾਡੀ ਹੈ, ਸੀਮੈਂਟ ਤੁਹਾਡਾ, ਇੱਥੋਂ ਲਈਆਂ ਸਾਡੀ ਚੀਜ਼ਾਂ ਚੱਕੀਆਂ ਨੇ, ਅਤੇ ਫਿਰ ਤੁਹਾਡੀ ਹੈ ਕੀ ਚੀਜ਼ ਹੈ ਇਹਦੇ ਵਿੱਚ? ਸੋ ਅਸੀਂ ਐਵੇਂ ਆਕੜ ਮਾਰਦੇ ਹਾਂ, ਜੇ ਸਾਨੂੰ ਇਹ ਟੈਂਪਰੇਰੀ, ਸਾਨੂੰ ਥੋੜ੍ਹੇ ਜਿਹੇ ਸਮੇਂ ਲਈ ਸਾਡੀ ਲਾਈਫ ਮਿਲੀ ਹੈ, ਇਹਨੂੰ ਅਸੀਂ ਮੁਸਾਫਰ ਦੇ ਤੌਰ 'ਤੇ ਸਮਝ ਕੇ ਬਤੀਤ ਕਰੀਏ। ਸੋ ਮੈਂ ਤੁਹਾਨੂੰ ਇਹਦੇ ਵਰਤੀ ਆ ਵੀ ਸਾਰੀ ਜ਼ਿੰਦਗੀ ਨੂੰ ਆਪਣੇ 'ਤੇ ਜੱਫਾ ਨਾ ਮਾਰੋ, ਸਗੋਂ ਕੋਸ਼ਿਸ਼ ਕਰੋ ਇੱਕ ਗੱਲ ਸਮਝ ਕੇ ਕਿ ਮੇਰਾ ਮੁਛਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਦੇ, ਕਿਆ ਲਾਗੇ ਮੇਰਾ। ਹੁਣ ਗਾਣਾ ਸੁਣੋ ਹੀ ਮੁਸਾਫਰ ਦੇ ਉੱਪਰ।
ਇੱਕ ਦਿਨ ਬਿਕ ਜਾਏਗਾ ਮਾਟੀ ਕੇ ਨੂੰ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਇੱਕ ਦਿਨ ਬਿਕ ਜਾਏਗਾ ਮਾਟੀ ਕੇ ਨੂੰ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਦੂਜੇ ਕੇ ਹੋਠੋ ਕੋ ਜੇਕਰ ਆਪਣੇ ਕੀ ਕੋਈ ਫਿਰ ਦੁਨੀਆ ਤੇ ਗੋ। ਇੱਕ ਦਿਨ ਬਿਕ ਜਾਏਗਾ ਮਾਟੀ ਕੇ ਨੂੰ, ਜਗ ਮੇ ਰਹਿ ਜਾਏਂਗੇ ਚਾਰੇ ਤੇਰੇ ਬੋ। ਲਾ 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 ਲਾ। ਮੈਂ ਕਾਟੇ ਲਾਖ ਬਿਛਾਏ ਹੋਣੀ ਤੋਂ ਫਿਰ ਵੀ ਵਿਛੜਾ ਯਾਰ ਮਿਲਾਏ। ਅਨਹੋਣੀ ਸਪ ਮੈਂ ਕਾਟੇ ਲਾਖ ਬਿਛਾਏ ਹੋਣੀ ਤੋਂ ਫਿਰ ਵੀ ਵਿਛੜਾ ਯਾਰ ਮਿਲਾਏ। ਯੇ ਬਿਰਹਾ ਯੇ ਦੂਰੀ ਤੋ ਪਲ ਕੀ ਮਜਬੂਰੀ, ਫਿਰ ਕੋਈ ਦਿਲ ਵਾਲਾ ਕਾਹੇ ਕੋ ਘਬਰਾਏ। ਕਰਮ ਪਮ ਧਾਰਾ ਜੋ ਬਹਿਤੀ ਹੈ ਮਿਲ ਕੇ ਰਹਿਤੀ ਹੈ, ਬਹਿਤੀ ਧਾਰਾ ਬਣ ਜਾ ਫਿਰ ਦੁਨੀਆ ਸੇ ਗੋ। ਇੱਕ ਦਿਨ ਬਿਕ ਜਾਏਗਾ ਮਾਟੀ ਕੇ ਮੋਨ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਲਾ 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 ਲਾ।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਹੁਣ ਹਰ ਸੰਡੇ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਹਲਕਾ ਫੁਲਕਾ ਪ੍ਰੋਗਰਾਮ ਕੰਪਲੀਮੈਂਟਰੀ ਕਰਦਾ। ਕੋਈ ਵੀ ਟੋਪਿਕ ਲੈ ਕੇ ਉਹਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ। ਤੁਸੀਂ ਵੀ ਸਟੂਡੀਓ 'ਚ ਕਾਲ ਕਰ ਸਕਦੇ ਹੋ 416 620-1778 ਸੰਗਿਆ ਨਾ ਕਰੋ, ਨਾਲੇ ਪ੍ਰੈਕਟਿਸ ਹੋ ਜਾਂਦੀ ਆ, ਨਾਲੇ ਮੈਨੂੰ ਵੀ ਹੌਸਲਾ ਆਉਂਦਾ ਵੀ ਕੋਈ ਸੁਣ ਵੀ ਰਿਹਾ ਪ੍ਰੋਗਰਾਮ ਕਿ ਨਹੀਂ। 416-620-1778। ਅਤੇ ਅੱਜ ਮੇਰਾ ਨਾਮ ਡਾਕਟਰ ਨਰਿੰਦਰ ਰਵੀ ਹੈ, ਮੈਂ ਕੋਈ ਮੈਡੀਕਲ ਡਾਕਟਰ ਨਹੀਂ। ਆਈ ਡਿਡ ਮਾਈ ਡਾਕਟਰੇਟ ਇਨ ਕੰਪੈਰੇਟਿਵ ਰਿਲੀਜਨ, ਮੈਂ ਪੜ੍ਹਾਉਂਦਾ ਸੀ ਕਾਲਜ ਦੇ ਵਿੱਚ ਯੂਨੀਵਰਸਿਟੀ 'ਚ, ਅਤੇ ਨਾਲ ਹੀ ਪੜ੍ਹਦਾ ਸੀ ਨਾਲ ਪੜ੍ਹਾਉਂਦਾ ਸੀ, ਬਹੁਤ ਸਾਲ ਪੜ੍ਹਾਇਆ, ਅਤੇ ਇੱਥੇ ਤਾਂ ਨਹੀਂ ਕੀਤਾ। ਵੈਸੇ ਮੈਂ ਬੁੱਕ ਵੀ ਲਿਖੀ ਹੈ, ਇੰਪੋਰਟੈਂਸ ਆਫ ਦੀ ਪਰਫੈਕਟ ਲਿਵਿੰਗ ਮਾਸਟਰ, ਇਟਸ ਪਬਲਿਸ਼ਡ ਇਨ ਅਮੈਰੀਕਾ। ਸੋ ਆਰਟੀਕਲਸ ਵੀ ਮੈਂ ਬਹੁਤ ਲਿਖਦਾ ਰਹਿਣਾ, ਸੋ ਇਸ ਕਰਕੇ ਮੇਰਾ ਸ਼ੌਕ ਹੈ। ਬਸ ਇਸ ਤਰ੍ਹਾਂ ਨਹੀਂ ਕੋਈ ਮੈਂ ਇਹਦੇ ਵਿੱਚ ਕੋਈ ਬਿਜ਼ਨਸ ਲੈਣਾ, ਮਾਲਕ ਨੇ ਬੜੀ ਕਿਰਪਾ ਕੀਤੀ ਹੈ, ਕੰਟੈਂਟਮੈਂਟ ਹੈਗੀ ਮੇਰੇ ਕਰਕੇ ਨਹੀਂ, ਇਹ ਮਾਲਕ ਦੀ ਰਹਿਮਤ ਕਰਕੇ ਹੀ ਹੈ। ਅਦਰਵਾਈਜ਼ ਤਾਂ ਲਾਲਚ ਬੰਦਾ ਕਿੱਥੇ ਛੱਡ ਜਾਂਦਾ। 53 ਈਅਰਸ ਦੀ ਉਮਰ ਦੇ ਵਿੱਚ ਅਸੀਂ ਰਿਟਾਇਰਮੈਂਟ ਲੈ ਲਈ, ਸਾਰਾ ਕੰਮ ਚੱਲੀ ਜਾਂਦਾ, ਨਾ ਆਪਾਂ ਮੀਟ ਖਾਣਾ, ਨਾ ਸ਼ਰਾਬ ਪੀਣੀ, ਨਾ ਜੂਆ ਖੇਡਣਾ, ਸੋ ਬਾਕੀ ਸਿੰਪਲ ਹੀ ਲਾਈਫ ਹੈ। ਸੋ ਸਿੰਪਲ ਲਾਈਫ ਦੇ ਉੱਤੇ ਹੀ ਲਾਸਟ ਦੇ ਵਿੱਚ ਆਪਾਂ ਗੱਲ ਮੁਕਾਈ ਸੀ, ਸਿੰਪਲ ਰੱਖੋ, ਜਿੰਨੀ ਸਿੰਪਲ ਹੋਊਗੀ ਤੁਹਾਡੀਆਂ ਇੱਛਾਵਾਂ ਘੱਟ ਹੋਣਗੀਆਂ ਅਤੇ ਤੁਹਾਨੂੰ ਦੁੱਖ ਤਕਲੀਫ ਘੱਟ ਹੋਏਗੀ। ਸੋ ਮਹਾਤਮਾ ਬੁੱਧ ਨੇ 3 ਗੱਲਾਂ ਆਪਾਂ ਡਿਸਕਸ ਕਰ ਲਈਆਂ। ਪਹਿਲੀ ਗੱਲ ਸੀ ਨੈਵਰ ਹੇਟ, ਦੂਸਰੀ ਸੀ ਡੋਂਟ ਵਰੀ, ਤੀਸਰੀ ਸੀ ਸਿੰਪਲ ਲਾਈਫ। ਹੁਣ ਚੌਥੀ ਗੱਲ ਮਹਾਤਮਾ ਬੁੱਧ ਨੇ ਕਿਹਾ ਕਿ ਲਿਟਲ ਚੇਂਜ ਐਵਰੀ ਡੇ ਟੂ ਬੀ ਗੁੱਡ, ਕਿ ਹਰ ਰੋਜ਼ ਪ੍ਰੈਕਟਿਸ ਕਰੋ ਕਿ ਕੋਈ ਨਾ ਕੋਈ ਛੋਟਾ ਛੋਟਾ ਕੰਮ ਕਰਦੇ ਰਹੋ ਜਿਹਦੇ ਨਾਲ ਅਸੀਂ ਬੈਟਰ ਇਨਸਾਨ, ਬੈਟਰ ਪਰਸਨੈਲਿਟੀ ਸਾਡੀ ਹੋ ਸਕੇ। ਨੈਗੇਟਿਵ ਨਹੀਂ, ਟੂਵਰਡਸ ਦਾ ਬੈਟਰ ਐਂਡ ਟੂਵਰਡਸ ਦਾ ਪੋਜ਼ਿਟਿਵ ਥਿੰਗਸ। ਕਿਸ ਤਰ੍ਹਾਂ, ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਆਪਾਂ ਕਹਿੰਦੇ ਰੋਜ਼ ਚੇਂਜ ਕਰੋ, ਜੇ ਅੱਜ ਮੈਂ 5 ਸਿਗਰਟਾਂ ਪੀਂਦਾ ਅਤੇ ਕੱਲ੍ਹ ਨੂੰ ਕੋਈ ਨਹੀਂ ਉਹਨਾਂ ਨੇ ਕਿਹਾ ਸੀਗਾ ਹੁਣ ਮੈਂ 6 ਸਮੋਕਿੰਗ ਕਰੂੰਗਾ ਸਿਗਰਟਸ ਦੀ, ਨੋ, ਬੈਟਰ ਲਈ ਜੇ ਕੱਲ੍ਹ 5 ਪੀਂਦਾ ਸੀਗਾ ਅੱਜ 4 ਕਰੋ, ਕੱਲ੍ਹ ਨੂੰ 3 ਕਰੋ, ਅਤੇ ਜੇ ਮੈਂ ਚੋਰੀਆਂ ਜ਼ਿਆਦਾ ਕਰਦਾ ਸੀ ਥੋੜ੍ਹੀ ਜਿਹੀ ਘਟਾਓ, ਜੇ ਮੈਂ ਸੁੱਤਾ ਹੀ ਰਹਿਣਾ ਸੀਗਾ ਤਾਂ ਫਿਰ ਮੈਂ ਕੋਸ਼ਿਸ਼ ਕਰਾਂ ਵੀ ਥੋੜ੍ਹਾ ਜਿਹਾ ਹੋਰ ਘਟਾਵਾਂ, ਅਤੇ ਜੇ ਮੈਂ ਹੇਰਾ ਫੇਰੀਆਂ ਕਰਦਾ ਸੀਗਾ, ਪਤਾ ਲੱਗ ਜੇ, ਮਹਿਸੂਸ ਕਰੀਏ ਵੀ ਇਹਦੀਆਂ ਹੇਰਾ ਫੇਰੀਆਂ ਦਾ ਕੋਈ ਫਾਇਦਾ ਨਹੀਂ, ਥੋੜ੍ਹਾ ਜਿਹਾ ਹੇਰਾ ਫੇਰੀਆਂ ਘਟਾਈਏ, ਵੀ ਇੰਨਾ ਬਾਹਲੀਆਂ ਠੱਗੀਆਂ ਠੁੜੀਆਂ ਦੇ ਮੰਗ ਕਰਨ ਦੀ ਲੋੜ ਨਹੀਂ, ਜੇ ਕੋਈ ਮੇਰੀ ਕਾਮ ਦੀ ਭਾਵਨਾ ਘਟਾਓ ਇਹਨੂੰ, ਵੀ ਕਦੇ ਨਾ ਕਦੇ ਛਿੱਤਰ ਪੈਣ ਦੇ ਡਰ ਹੈ। ਸੋ ਕਹਿਣ ਦਾ ਮਤਲਬ ਹੈ ਵੀ ਹਰ ਰੋਜ਼ ਥੋੜ੍ਹਾ ਥੋੜ੍ਹਾ ਬੈਟਰਮੈਂਟ ਦੀ ਤਰਫ ਐਕਸਰਸਾਈਜ਼ ਕਰਦੇ ਰਹੋ ਤਾਂ ਕਿ ਤੁਸੀਂ ਕਿਸੇ ਆਪਣੇ ਮਿਸ਼ਨ ਦੇ ਉੱਤੇ, ਆਪਣੇ ਰਿਜ਼ਲਟ ਦੇ ਉੱਤੇ, ਆਪਣੇ ਏਮ ਦੇ ਉੱਤੇ ਪਹੁੰਚ ਸਕੋ। ਦੇਖੋ ਫਾਰ ਐਗਜ਼ਾਮਪਲ, ਇੱਕ ਬੰਦੇ ਦਾ 300 ਪਾਉਂਡ ਭਾਰ ਹੈ, 200 ਲਾ ਲਓ, ਚਲੋ ਮੈਂ ਜੇ ਜ਼ਿਆਦਾ ਕਹਿ ਗਿਆ, 200 ਪਾਉਂਡ ਭਾਰ ਹੈ, ਅਤੇ ਉਹ ਇੱਕ ਦਿਨ 'ਚ ਘੱਟ ਜੂਗਾ, ਕਦੇ ਨਹੀਂ ਘੱਟਦਾ। ਸੋ ਉਹਦੇ ਲਈ ਕੀ ਕਰਦੇ ਹਾਂ ਆਪਾਂ, ਵੀ ਰੋਜ਼ ਉਹਨੂੰ ਕਹਿੰਦੇ ਹਾਂ ਵੀ ਭੈਣ ਜੀ ਜਾਂ ਭਾਈ ਸਾਹਿਬ ਜਾਂ ਕਾਕਾ ਜੀ, ਤੁਸੀਂ ਐਕਸਰਸਾਈਜ਼ ਕਰਿਆ ਕਰੋ, ਅਤੇ ਜਿਹੜੇ ਪੀਜ਼ੇ ਖਾਂਦੇ ਹੋ, ਪਾਸਤਾ ਖਾਂਦੇ ਹੋ, ਅਤੇ ਦੇਹ ਤੇਰੇ ਦਿੱਤੀ ਤੇਰੇ ਦੀ ਮਿੱਠੇ ਬਰਫੀਆਂ ਸਮੋਸੇ ਖਾਂਦੇ ਹੋ, ਇਹਨੂੰ ਘਟਾਓ, ਇੱਕ ਦਿਨ 'ਚ ਤਾਂ ਉਹਨੇ ਘਟਾਉਣਾ ਨਹੀਂ, ਇੱਕ ਦਿਨ 'ਚ ਕਿਵੇਂ ਭਾਰ ਘੱਟ ਜੂਗਾ। ਜੇ ਉਹ ਰੋਜ਼ਾਨਾ ਥੋੜ੍ਹੀ ਥੋੜ੍ਹੀ ਐਕਸਰਸਾਈਜ਼ ਕਰੇ, ਆਪਣੇ ਮੂੰਹ ਦੇ ਉੱਤੇ ਕਾਬੂ ਰੱਖੇ, ਜਲੇਬੀਆਂ ਪਕੌੜੇ ਇਹ ਖਾਣੇ ਬੰਦ ਥੋੜ੍ਹੇ ਕਰੇ, ਹੌਲੀ ਹੌਲੀ ਘਟਾ ਦੇ, ਵੀ ਮੈਂ ਚੱਲ ਅੱਜ ਸਮੋਸੇ ਨਹੀਂ ਖਾਣੇ ਬੰਦ ਕਰਤੇ, ਜੇ ਜੇ ਕਿਲੋ ਖਾਣਾ ਖਾਂਦੇ ਹਾਂ ਤਾਂ 1/2 ਕਿਲੋ ਕਰ ਦਿਓ, 50 ਗ੍ਰਾਮ ਘਟਾਓ, ਰੋਜ਼ ਤੁਸੀਂ 10 ਗ੍ਰਾਮ ਵੀ ਭਾਰ ਘਟਾਓ, ਹੌਲੀ 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 ਹੌਲੀ, 5 ਮਹੀਨੇ 6 ਮਹੀਨੇ 7 ਮਹੀਨੇ ਨੂੰ ਤੁਹਾਡੀ ਅਟੈਚਮੈਂਟ ਹੋਜੂ, ਨਾਲੇ ਤੁਹਾਨੂੰ ਮਜ਼ਾ ਆਊਗਾ, ਨਾਲੇ ਤੁਹਾਡਾ ਭਾਰ ਘੱਟ ਜੂਗਾ। ਸੋ ਕਹਿਣ ਦਾ ਮਤਲਬ ਹੈ ਵੀ ਹੌਲੀ ਹੌਲੀ ਪੋਜ਼ਿਟਿਵ ਸਾਈਡ ਵੱਲ ਜਾਣ ਦੀ ਕੋਸ਼ਿਸ਼ ਕਰੋ। ਸੋ ਇਹਨੂੰ ਪ੍ਰੈਕਟੀਕਲ ਕਰਨਾ ਪਊਗਾ, ਕਿਤਾਬਾਂ ਪੜ੍ਹ ਕੇ ਨਹੀਂ, ਵੀ ਜੇ ਕਿਤਾਬਾਂ ਹੁਣ ਡਾਕਟਰ ਦੀਆਂ ਪੜ੍ਹ ਲਈਏ ਵੀ ਭਾਰ ਕਿਵੇਂ ਘਟਣਾ, ਉਸ ਤਰ੍ਹਾਂ ਨਹੀਂ। ਸੋ ਮੇਰੇ ਖਿਆਲ ਮੇਰੇ ਕੋਲ ਲਾਈਨ ਨਹੀਂ, ਮੈਂ ਲਾਈਨ ਹੀ ਲੈਣਾ ਜੇ ਟੌਪਿਕ ਨਹੀਂ ਆ। ਓਕੇ, ਫਸਟ ਲਾਈਨ ਪਲੀਜ਼। ਹੈਲੋ,
ਹੈਲੋ, ਗੁੱਡ ਆਫਟਰਨੂਨ ਡਾਕਟਰ ਸਾਹਿਬ।
ਹਾਂਜੀ, ਸਤਿ ਸ਼੍ਰੀ ਅਕਾਲ ਸਰ, ਗੁੱਡ ਆਫਟਰਨੂਨ ਸਰ, ਦੋਨੇ ਹੱਥ ਜੋੜ ਕੇ ਨਮਸਕਾਰ
ਜੀ। ਮੈਂ ਤੇ ਕਹਿੰਦਾ ਜੀ, ਤੁਸੀਂ ਪਹਿਲਾਂ ਪਹਿਲਾਂ ਕਰਾਈ ਸੀ ਪ੍ਰੋਗਰਾਮ, ਇੰਨਾ ਅੱਛਾ ਹੁੰਦਾ ਤੁਹਾਡਾ ਕਿ ਰੱਬ ਤੁਹਾਨੂੰ ਉੱਚੀ ਕਲਾ 'ਚ ਚਲੇ ਰੱਖੇ ਹਮੇਸ਼ਾ।
ਸਰ ਤੁਹਾਨੂੰ ਵੀ ਰੱਖੇ, ਦੋਨਾਂ ਦੇ ਰੱਬ ਇੱਕੋ ਹੀ ਬੈਠਾ, ਮੈਂ ਤੁਹਾਡੀ ਸਿਫਾਰਿਸ਼ ਕਰਦਾ ਨਾ, ਤੁਸੀਂ ਮੇਰੀ ਕਰ ਦਿਓ ਤੇ ਰੱਬ ਨੇ ਸੁਣ ਲੈਣੀ ਆ, ਇਹ ਚੰਗੇ ਪਨ ਦੀ ਨਿਸ਼ਾਨੀ ਆ, ਆਪਣਾ ਕਾਹਨੂੰ ਫਾਇਦਾ ਲੈਣਾ ਮੈਂ।
ਤੁਸੀਂ ਜਿਹੜੀਆਂ ਗੱਲਾਂ ਦੱਸਦੇ ਹੋ ਸਾਡੇ 'ਚ, 10% ਵੀ ਆ ਗਈਆਂ ਨਾ ਤੇ ਅਸੀਂ ਸਮਝੋ ਇਨਸਾਨ ਬਣ ਜਾਵਾਂਗੇ।
ਸਰ ਉਹਦੇ ਵਿੱਚ ਐਂ ਥੋੜ੍ਹੀ ਥੋੜ੍ਹੀ ਠੋਕਰ ਲੱਗਦੀ ਰਹੇ ਨਾ, ਕੰਪਨੀ ਦਾ ਬੜਾ ਅਸਰ ਹੁੰਦਾ। ਹੁਣ ਮੈਂ ਇੱਥੇ ਗਾਣੇ ਤਾਂ ਦੂਜੇ ਵੀ ਲਵਾ ਦਿੰਦਾ, ਸਲਮਾਨ ਖਾਨ ਦੇ ਨੱਚਣ ਟੱਪਣ ਵਾਲੇ ਜਾਂ ਮੀਕਾ ਸਿੰਘ ਦੇ, ਹੈ ਨਾ, ਫਿਰ ਉਸ ਤਰ੍ਹਾਂ ਦੇ ਖਿਆਲ ਬਣਨਗੇ ਸਾਡੇ। ਮੈਂ ਕੋਸ਼ਿਸ਼ ਕਰਦਾ ਨਾ ਵੀ ਮਾਹੌਲ ਉਸ ਤਰ੍ਹਾਂ ਦੇ ਰੱਖੀਏ ਜਿੱਥੋਂ ਸਾਨੂੰ ਫਾਇਦਾ ਹੋਊ, ਫਾਇਦਾ ਇੱਥੋਂ ਹੀ ਹੋਊਗਾ ਕਿ ਮੰਨੋ ਜਾਂ ਨਾ ਮੰਨੋ ਕੋਈ ਤਾਕਤ ਤਾਂ ਹੈਗੀ ਹੋਈ ਨਾ ਦੁਨੀਆ ਨੂੰ ਪੈਦਾ ਕਰਨ ਲਈ, ਅਸੀਂ ਉਹਦੇ ਬਾਰੇ ਸੋਚੀਏ ਅਤੇ ਸਾਡਾ ਕੋਈ ਨਾ ਕੋਈ ਫਾਇਦਾ ਹੀ ਹੁੰਦਾ, ਮੇਰੇ ਖਿਆਲ ਕਦੇ ਨੁਕਸਾਨ ਨਹੀਂ ਹੁੰਦਾ। ਹੈਲੋ
ਭਾਜੀ, ਇਹ ਮੰਨ ਲਈਏ ਜਿਸ ਦਿਨ ਅਸੀਂ ਮੈਂ ਇਹ ਚੀਜ਼ ਮੰਨ ਲਈ ਨਾ, ਤੇ ਉਸ ਦਿਨ ਤੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਏਗੀ, ਇਹ ਜਿਹੜੀਆਂ ਫਿਕਰਾਂ ਨੇ ਸਾਡੀਆਂ ਖਤਮ ਹੋ ਜਾਣਗੀਆਂ।
ਹਾਂਜੀ ਸਰ, ਬਿਲਕੁਲ ਠੀਕ ਗੱਲ ਹੈ, ਬਿਲਕੁਲ ਠੀਕ ਗੱਲ ਹੈ ਸਰ। ਸੋ ਇਸੇ ਤਰ੍ਹਾਂ ਹੀ ਮਤਲਬ ਦੇਖੋ ਨਾ, ਕਿਸੇ ਨੇ ਕਿਹਾ ਸੀਗਾ ਆਪਾਂ ਤੈਰਨ ਦੀ ਗੱਲ ਕਰ ਲਈਏ, ਪ੍ਰੈਕਟੀਕਲ ਸਾਨੂੰ ਕਰਨਾ ਪੈਂਦਾ ਸੀ। ਦੇਖੋ ਜਿੰਨੇ ਧਾਰਮਿਕ ਗ੍ਰੰਥ ਨੇ, ਸਵੇਰੇ ਤੋਂ ਲੈ ਕੇ ਸ਼ਾਮ ਤੱਕ ਅਸੀਂ ਰੱਟਾ ਮਾਰੀ ਜਾਂਦੇ ਹਾਂ, ਉਹਦਾ ਕਦੇ ਉਹਦਾ ਮਤਲਬ ਨਾ ਤਾਂ ਅਸੀਂ ਉਹਦਾ ਮਤਲਬ ਸਮਝਿਆ ਅਤੇ ਨਾ ਹੀ ਉਹਨੂੰ ਪ੍ਰੈਕਟੀਕਲ ਕਰਨ ਦੀ ਕੋਸ਼ਿਸ਼ ਕਰੀ ਹੈ। ਜੇ ਹੁਣ ਕਿਸੇ ਬੰਦੇ ਨੂੰ ਕਹੋ ਵੀ ਤੈਰਨਾ ਹੁਣ ਕਿਤਾਬ ਪੜ੍ਹ ਲਏ ਵੀ ਇੰਝ ਕਰਕੇ ਹੱਥ ਮਾਰੋ ਅਤੇ ਪੈਰ ਮਾਰੋ ਅਤੇ ਪਾਣੀ ਦੇ ਵਿੱਚ ਕਲੋ ਤੈਰੀ ਜਾਊਂਗੇ, ਕਹਿੰਦੇ ਤੈਰ ਸਕਦਾ, ਜਿੰਨਾ ਚਿਰ ਉਹ ਪ੍ਰੈਕਟੀਕਲ ਨਹੀਂ ਕਰਦਾ, ਜੇ ਉਹ ਪੜ੍ਹ ਕੇ ਕਰੂਗਾ ਤਾਂ ਨਾਲ ਹੀ ਡੁੱਬ ਜੂਗਾ। ਸੋ ਸਾਨੂੰ ਪ੍ਰੈਕਟੀਕਲ ਕਰਨ ਦੀ ਲੋੜ ਹੈ, ਅਤੇ ਪ੍ਰੈਕਟੀਕਲ ਦੇ ਵਿੱਚ ਇਹ ਹੈ, ਮੇਰੀ ਤਾਂ ਇੱਕ ਸਿੰਪਲ ਜੀ ਆਪਣੀ ਲਾਈਫ ਦੇ ਪ੍ਰਿੰਸੀਪਲ 'ਚੋਂ ਦੱਸ ਰਿਹਾ, ਇਹ ਨਹੀਂ ਤੁਸੀਂ ਸੋਚੋ ਕਿ ਮੈਂ ਬਹੁਤ ਵਧੀਆ ਇਨਸਾਨ ਹਾਂ, ਮੈਂ ਖੋਤਾ ਹੀ ਹੋ ਸਕਦਾ, ਗਧਾ ਹੋ ਸਕਦਾ, ਬੜਾ ਠੱਗ ਵੀ ਹੋ ਸਕਦਾ, ਲੜਾਕਾ ਵੀ ਹੋ ਸਕਦਾ, ਪਰ ਮੈਂ ਤੁਹਾਨੂੰ ਇੱਕ ਗੱਲ ਦਾ ਵਿਸ਼ਵਾਸ ਦਿਵਾਉਣਾ, ਮੈਂ ਮਾਫ਼ੀ ਛੇਤੀ ਮੰਗ ਲੈਣਾ। ਮੈਂ ਜਦੋਂ ਵੀ ਮੈਂ ਸਵੇਰੇ ਸ਼ਾਮ ਰਾਤ ਨੂੰ ਪੈਣ ਤੋਂ ਪਹਿਲਾਂ ਮੈਂ ਦਿਨ ਦਾ ਆਪਣਾ ਲੇਖਾ ਜੋਖਾ ਜ਼ਰੂਰ ਕਰਦਾ ਕਿ ਮੇਰੇ ਯਾਰ ਉਹ ਬੰਦਾ ਨਾਰਾਜ਼ ਹੋ ਗਿਆ, ਮੈਂ ਐਂ ਕਾਹਨੂੰ ਕਹਿਣਾ ਸੀ, ਜੇ ਮੈਂ ਐਂ ਕਰਦਾ ਤਾਂ ਮੇਰਾ ਨਾਰਾਜ਼ ਨਹੀਂ ਹੋਣਾ ਸੀਗਾ, ਮੈਂ ਨੋਟ ਕਰ ਲੈਣਾ ਵੀ ਸਵੇਰੇ ਉੱਠ ਕੇ ਉਹਦੇ ਨਾਲ ਗੱਲਬਾਤ ਕਰਨੀ ਹੈ, ਭਾਈ ਸਾਹਿਬ ਮੈਂ ਦਿਲੋਂ ਮਾਫ਼ੀ ਮੰਗਦਾ, ਉੱਪਰੋਂ ਨਹੀਂ ਸ਼ੈਤਾਨੀ ਕਰਿਆ, ਦਿਲੋਂ ਮੇਰਾ ਰਾਤ ਦਾ ਦੁਖੀ ਹਾਂ, ਮੇਰੇ ਕਹਿਣ ਨਾਲ ਤੁਹਾਨੂੰ ਹਰਟ ਹੋਇਆ, ਮੈਂ ਮਾਫ਼ੀ ਕਰਦਾ, ਮੈਂ ਉਹ ਮੇਰੇ ਪੱਕੇ ਦੋਸਤ ਬਣੇ ਹੋਏ ਨੇ, ਅਤੇ ਜੇ ਮੈਂ ਕਿਸੇ ਨਾਲ ਬੇਈਮਾਨੀ ਕਰਦਾ ਖੋ ਜਾਂਦੀ ਹੈ, ਬਿਜ਼ਨਸ 'ਚ ਨਹੀਂ ਕਰਨੀ, ਪੈਸਾ ਬਹੁਤ ਵੱਡੀ ਚੀਜ਼ ਹੈ। ਤੁਸੀਂ ਮੈਂ ਤਾਂ ਕਈ ਵਾਰੀ ਦੋਸਤਾਂ ਨੂੰ ਕਹਿੰਦਾ ਵੀ ਦੇਖ ਲਓ ਕਿੰਨੇ ਕੁ ਧਰਮਾਤਮੇ, ਆਪਾਂ ਗੁਰਦੁਆਰੇ ਮੰਦਿਰ ਜਾਂਦੇ ਹਾਂ, ਪੰਜਾਂ ਦਾ ਨੋਟ ਉੱਥੇ $5 ਖੁੰਝੇ ਬਾਥਰੂਮ 'ਚ ਰੱਖ ਲੈਂਦੇ ਹਾਂ, ਦੇਖ ਲਿਓ ਦਸਾਂ ਦੇ ਵਿੱਚੋਂ ਇੱਕ ਬੰਦੇ ਨੇ ਪੈਰ ਦੇ ਉੱਤੇ ਨੱਪ ਲੈਣੇ, ਹਾਲਾਂਕਿ ਗੁਰਦੁਆਰੇ 'ਚ ਅਸੀਂ ਖੜ੍ਹੇ ਹੁੰਦੇ ਹਾਂ, ਮੰਦਿਰ 'ਚ ਖੜ੍ਹੇ ਹੁੰਦੇ ਹਾਂ, ਇਹ ਸਾਡੀ ਮਤਲਬ ਅੰਦਰੋਂ ਅਸੀਂ ਬਹੁਤ ਕਮਜ਼ੋਰ ਹਾਂ, ਪਰ ਜੇ ਸਾਨੂੰ ਮਾਲਕ ਦੇ ਨਾਲ ਤੁਸੀਂ ਜੁੜੇ ਵੇ ਹੋ, ਫਿਰ ਤੁਸੀਂ ਸੋਚੋਗੇ ਯਾਰ ਮੈਂ ਅੱਜ ਹੋਮ ਡੀਪੂ 'ਤੇ ਗਿਆ ਸੀਗਾ, 10 ਚੀਜ਼ਾਂ ਚੱਕੀਆਂ, ਇੱਕ ਸਕਰੂ ਡਰਾਈਵਰ ਮੈਂ ਜੇਬ 'ਚ ਪਾ ਕੇ ਲਿਆ ਆ, ਫਿਰ ਤੁਹਾਨੂੰ ਵਾਰ ਵਾਰ ਤੁਹਾਡੀ ਆਤਮਾ ਕਹਿੰਦੀ ਹੈ ਵੀ ਜੇ ਉਹ ਕੈਮਰੇ 'ਚ ਨੋਟ ਹੋ ਗਿਆ ਤੇਰੀ ਬੇਇੱਜ਼ਤੀ ਹੋਊਗੀ, ਤੂੰ ਪੜ੍ਹਿਆ ਲਿਖਿਆ ਚੋਰੀ ਕਰਦਾ, ਤੁਸੀਂ ਸਿੱਧੇ ਜਾ ਕੇ ਉਹਨਾਂ ਨੂੰ ਕਹਿੰਦਾ ਜੀ ਗਲਤੀ ਨਾਲ ਮੇਰੇ ਕੋਲ ਸਕਰੂ ਡਰਾਈਵਰ ਮਾਫ਼ ਕਰ ਦਿਓ, ਉਹ ਬੰਦਾ ਰਾਦਰ ਰਿਸਪੈਕਟ ਕਰੂਗਾ ਤੁਹਾਡੀ ਗਲਤੀ ਕੀਤੀ ਹੈ, ਗਲਤੀਆਂ ਮੰਨਣ ਦੇ ਵਿੱਚ ਕਦੇ ਕੋਈ ਨੁਕਸਾਨ ਨਹੀਂ ਹੁੰਦਾ। ਹਾਂਜੀ ਸਰ, ਤੁਸੀਂ ਕਹੋ ਕੁਛ, ਮੈਂ ਤਾਂ ਬੋਲੀ ਜਾਂਦਾ
ਜੀ, ਬਸ ਮੇਰੀਆਂ ਤੇ ਮੇਰੇ ਤੁਹਾਡੀਆਂ ਗੱਲਾਂ ਮੇਰੇ ਦਿਲ ਤੇ ਲੱਗਦੀਆਂ ਨੇ ਨਾ ਜੀ, ਇਸ ਵਾਸਤੇ ਕਿ ਸਾਡੇ 'ਚ ਇਹ ਸਾਰੀਆਂ ਕਮਜ਼ੋਰੀਆਂ ਹੈਗੀਆਂ ਨੇ।
ਥੈਂਕ ਯੂ ਸਰ
ਜੀ,
ਥੈਂਕ ਯੂ,
ਥੈਂਕ ਯੂ ਸੋ ਮਚ।
ਹਾਂਜੀ, ਨੈਕਸਟ ਲਾਈਨ, ਹੈਲੋ, ਹੈਲੋ, ਹਾਂਜੀ ਸਰ, ਬਹੁਤ 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 ਸ਼ੁਕਰੀਆ ਜੀ, ਉਹਦਾ ਮਾਲਕ ਦਾ।
ਤੁਸੀਂ ਮਹਾਤਮਾ ਬੁੱਧ ਦੀ ਗੱਲ ਕਰ ਰਹੇ ਹੋ,
ਹਾਂਜੀ ਸਰ,
ਜਿਹਨੇ ਉਹਨੇ ਅੱਛੀਆਂ ਕੀਤੀਆਂ ਗੱਲਾਂ, ਉਹਦੇ ਇਹਨਾਂ ਨੇ 2000 ਸਾਲ ਦੇ ਸਟੈਚੂ ਦੇ ਬੰਬ ਮਾਰ ਕੇ ਮਾਰੇ, ਤੁਸੀਂ ਕੁਛ ਉਹਦਾ ਫਾਇਦਾ ਚੱਕਿਆ, ਕੁਛ ਉਸਦਾ ਕਿਹਾ, ਐਕਸ਼ਨ ਤਾਂ ਤੁਸੀਂ ਕਿਹਾ ਨਹੀਂ ਹੈ, ਤੁਸੀਂ ਬੋਲੀ ਜਾਂਦੇ ਨੇ ਨਾਨਕ ਬਾਬਿਆਂ ਵਾਂਗੂ, ਜਿਹੜੇ ਉਹਨਾਂ ਨੇ ਰਹਿ ਗਿਆ ਉਹ ਤੁਸੀਂ ਕਹਿ ਰਹੇ ਹੈ, ਇਹ ਕੰਟੀਨਿਊਸ਼ਨ ਆ ਔਫ ਪੁਲਿਸ਼ਨਲ ਕਿ ਵੀ ਤੁਸੀਂ ਆਪਣਾ,
ਹਾਂਜੀ,
ਤੇ ਦੂਜੇ ਬੰਦਿਆਂ ਨੂੰ ਨਹੀਂ ਪਤਾ ਤੁਹਾਡੇ ਤੋਂ ਘੱਟ ਅਕਲ ਹੈ,
ਹਾਂਜੀ ਹਾਂਜੀ ਬਿਲਕੁਲ ਠੀਕ,
ਇੱਦਾਂ ਹੈ ਕਿ ਵੇਸਟ ਆਫ ਵਰਡਸ,
ਹਾਂਜੀ ਹਾਂਜੀ,
ਤੁਸੀਂ ਕੋ ਕੰਕਰੀਟ ਕੋਈ ਐਕਟ ਕਰੋ,
ਹਾਂਜੀ,
ਕੋਈ ਬੱਚਿਆਂ ਦਾ ਜਾ ਕੇ ਹੋਮਲੈਸ ਦੀ ਮਦਦ ਕਰੋ, ਕੋਈ ਹੋਮਵਰਕ 'ਚ ਬੱਚਿਆਂ ਦੀ ਮਦਦ ਕਰੋ, ਕੁਛ ਏਦਾਂ ਕਰੋ, ਤੁਸੀਂ ਐਵੇਂ ਐਡਵਾਂਟੇਜ ਚੱਕ ਰਹੇ ਮੁਸਲਮਾਨਣੀ ਦਾ, ਉਹ ਵੀ ਹਸਤਰੀ ਹੈ ਪਿੱਛੇ, ਮਹਾਤਮਾ ਗਾਂਧੀ ਨੇ ਚੰਗੀ ਗੱਲਾਂ ਕੀਤੀਆਂ ਉਹਨੂੰ ਗੋਲੀ ਮਾਰਤੀ, ਏਦਾਂ ਕਰਕੇ ਤੁਸੀਂ ਆਪਣੀ ਜੀਵਨ ਜੀਓ, ਜ਼ਿਆਦਾ ਉਹ ਕਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਬਹੁਤ ਆਦਮੀ ਹੋ, ਔਰ ਥੈਂਕ ਯੂ ਵੈਰੀ ਮਚ,
ਥੈਂਕ ਯੂ ਸਰ। ਤੁਸੀਂ ਵੈਸੇ ਮੈਂ ਤੁਹਾਨੂੰ, ਜੇ ਤੁਸੀਂ ਮੈਨੂੰ ਆਪਣਾ ਫੋਨ ਨੰਬਰ ਦੇ ਦਿਓ, ਮੈਂ ਤਕਰੀਬਨ ਕੋਸ਼ਿਸ਼ ਕਰਦਾ, ਮੈਂ ਦੱਸਣਾ ਨਹੀਂ ਚਾਹੁੰਦਾ ਸੀ, ਆਪਾਂ ਚੱਲਿਆ ਕਰਾਂਗੇ ਹੋਮਲੈਸ 'ਤੇ, ਅਸੀਂ ਜਾਂਦੇ ਹਾਂ ਸਰਦੀਆਂ 'ਚ, ਉੱਥੇ ਚਾਹ ਕੌਫੀ ਡੋਨਟਸ ਵਗੈਰਾ ਦੇ ਕੇ ਆਉਂਦੇ ਹਾਂ, ਪਰ ਉਹ ਕਹਿੰਦੇ ਨੇ ਵੀ ਉਹ ਦਿਖਾਵੇ ਦੀ ਲੋੜ ਨਹੀਂ, ਥੋੜ੍ਹੀ ਜਿਹੀ ਐਕਸ਼ਨ ਕਰਨ ਦੀ ਲੋੜ ਹੈ, ਕੋਸ਼ਿਸ਼ ਕਰੀਏ ਆਪਾਂ ਕਿਸੇ ਨੂੰ ਬੁਰਾ ਕਾਹਦੇ ਲਈ ਕਹਿੰਦੇ, ਮੈਂ ਤਾਂ ਆਪਣੇ ਆਪ ਨੂੰ ਦੇਖਣਾ ਵੀ ਜਦੋਂ ਆਪਾਂ ਕਿਸੇ ਨੂੰ ਇੱਕ ਉਂਗਲੀ ਕਰਦੇ ਹਾਂ ਨਾ, ਚਾਰ ਉਂਗਲੀਆਂ ਸਾਡੇ ਕਿੰਨੀ ਆਉਂਦੀਆਂ, ਮੇਰੇ ਪ੍ਰਿੰਸੀਪਲ ਦੇ ਉਲਟ ਗੱਲ ਆ ਵੀ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਕਰਾਂ, ਮੈਂ ਤਾਂ ਆਪਣੇ ਆਪ ਨੂੰ ਕਰ ਸਕਦਾ ਕਿ ਮੇਰੇ 'ਚ ਬਹੁਤ ਕਮੀਆਂ ਨੇ।
ਡਰਾਮੇਬਾਜ਼ ਹੋ, ਮੁਸਲਮਾਨਾਂ ਨੂੰ ਖਰਾਬ ਕਰ ਰਹੀ ਹੈ, ਤੁਸੀਂ ਸਾਨੂੰ ਬੇਵਕੂ ਬਣਾ ਰਹੇ ਹੋ, ਅਸੀਂ ਸਾਰੇ ਮਿਲ ਕੇ ਸਰੋਤਾਂ ਨੂੰ ਬੇਵਕੂ ਬਣਾ ਰਹੇ ਹਾਂ, ਲੋਕ ਸਫ਼ਰ ਕਰ ਰਹੇ ਹਾਂ।
ਹਾਂਜੀ ਠੀਕ ਹੈ ਸਰ, ਤੁਹਾਡੇ ਵਿਚਾਰ, ਹਾਂਜੀ ਬਿਲਕੁਲ ਠੀਕ ਹੈ ਸਰ, ਸਤਿਵਚਨ ਸਰ, ਥੈਂਕ ਯੂ ਜੀ। ਨੈਕਸਟ ਲਾਈਨ, ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ,
ਹਾਂਜੀ, ਮੈਂ ਤਾਂ ਤੁਹਾਡਾ ਪ੍ਰੋਗਰਾਮ ਵੈਸੇ ਸੋਹਣਾ ਚੱਲ ਰਿਹਾ, ਪਰ ਮੈਂ ਤੁਹਾਨੂੰ ਪੁੱਛਣਾ ਸੀ ਵੀ ਜਿਹੜੀ ਆਪਾਂ ਕਹਿੰਦੇ ਹਾਂ ਵੀ ਇਨਸਾਨ ਨੂੰ ਸੈਲਫਿਕੇਸ਼ਨ ਹੋਣੀ ਚਾਹੀਦੀ ਹੈ, ਵੀ ਤਮਾ ਘਟਾਉਣੀ ਚਾਹੀਦੀ ਹੈ, ਇਹ ਜਿਵੇਂ ਇਹ ਅਮੀਰਾਂ ਨੂੰ ਜ਼ਿਆਦਾ ਹੁੰਦੀ ਹੈ ਤਮਾ ਕਿ ਗਰੀਬਾਂ ਨੂੰ ਘੱਟ ਹੁੰਦੀ ਹੈ, ਪਹਿਲਾਂ ਇਹਦਾ ਆਂਸਰ ਦਿਓ, ਫਿਰ ਮੈਂ ਕਹਾਂ ਤੁਹਾਨੂੰ ਉਹਦਾ।
ਨਹੀਂ ਤੁਸੀਂ ਸਵਾਲ ਕਰ ਲਓ, ਮੈਂ ਆਂਸਰ ਲਈ ਨਹੀਂ ਬੈਠਾ, ਮੈਂ ਸਰ ਤੁਹਾਡੇ ਵਿਚਾਰ ਹੀ ਸੁਣਨੇ, ਮੈਨੂੰ ਕੀ ਤਾਂ ਆਂਸਰ ਤਾਂ ਦੇਵਾਂ ਜੇ ਮੈਨੂੰ ਪਤਾ ਹੋਵੇ ਕੁਛ, ਮੈਂ ਤੁਹਾਡੇ ਕੋਲੋਂ ਸਿੱਖਣਾ ਜਿੱਥੋਂ, ਹੈ ਨਾ, ਤੁਸੀਂ ਜੋ ਕੁਛ ਕਹਿਣਾ ਕਹੋ।
ਅੱਛਾ, ਹੁਣ ਆਪਾਂ ਇੱਕ ਪਾਸੇ ਕਹਿੰਦੇ ਹਾਂ ਵੀ ਜਿਹੜੇ ਅਮੀਰ ਆ ਇਹ ਭੱਜ ਦੌੜ 'ਚ ਜ਼ਿਆਦਾ ਪੈਂਦੇ, ਇਹਨਾਂ ਨੂੰ ਤਮਾਂ ਬਹੁਤ ਜ਼ਿਆਦਾ ਰਹਿੰਦੀ ਹੈ, ਇਹ ਲਾਈਫ ਦੇ ਵਿੱਚ ਉਲਝ ਰਹਿੰਦੇ ਆ, ਦੂਸਰੇ ਪਾਸੇ ਆਪਾਂ ਜਿਹੜਾ USA ਦਾ ਸਭ ਤੋਂ ਰਿਚੈਸਟ ਪਰਸਨ ਆ, ਮੈਂ ਨਾਮ ਭੁੱਲ ਗਿਆ, ਜਿਹੜਾ ਆਹ ਮਾਈਕਰੋਸਾਫਟ ਵਾਲਾ,
ਹਾਂਜੀ ਹਾਂਜੀ ਚਲੋ, ਹਾਂਜੀ,
ਉਹਨੇ 50-52 ਸਾਲ ਦੀ ਉਮਰ ਦੇ ਵਿੱਚ ਆਪਣੀ ਲਾਈਫ ਦੀ ਸਟਰਗਲ ਕਰਕੇ ਬਹੁਤ ਸੋਹਣਾ ਪੈਸਾ ਕਮਾ ਕੇ, ਔਰ ਹੁਣ ਉਹ ਦੇਖੋ ਵੀ ਅਫਰੀਕਾ ਜਾਂ ਦੂਸਰੇ ਸਾਰੇ ਕੰਟਰੀਆਂ 'ਚ ਬੜੇ ਵਧੀਆ ਕੰਮ ਕਰ ਰਿਹਾ।
ਹਾਂਜੀ ਸਰ,
ਤੇ ਫਿਰ ਤੁਸੀਂ ਥੋੜਾ ਜਿਹਾ ਬੈਫਰੀਕੇਟ ਕਰੋ ਵੀ ਇਹ ਜਿਹੜੀ ਤਮਾ ਹੈ ਅਮੀਰਾਂ ਨੂੰ ਹੁੰਦੀ ਹੈ ਕਿ ਸਾਰੇ ਇਨਸਾਨ ਨੂੰ ਹੁੰਦੀ ਹੈ ਕਿ ਗਰੀਬਾਂ ਨੂੰ ਹੁੰਦੀ, ਥੋੜਾ ਇਹਦੇ ਬਾਰੇ ਦੱਸੋ।
ਤੁਸੀਂ ਸਰ ਦੱਸ ਦਿਓ ਨਾ, ਹੁਣ ਮੈਂ ਕੀ ਦੱਸੂਗਾ, ਤੁਸੀਂ ਦੱਸੋ, ਤੁਹਾਡੇ ਵਿਚਾਰ ਸੁਣ ਰਹੇ ਹਾਂ, ਮੈਂ ਵੀ ਫਾਇਦਾ ਲਊਂਗਾ ਤੁਹਾਡੇ। जिसको कछु ना चाहिए वही शहनशाह कहते भइयां दियां भइयां नूं ज्यादा कुछ नहीं हुंदी उत्थे सारा दिन थोड़े कम हुंदे जिहड़े जिन्ना ज्यादा पैसा आई जाऊगा कल्ला पैसा नहीं हुंदा दुख तकलीफ नाल आउंदे ने क्योंकि पैसा इमानदारी नाल तां आउंदा ही नहीं छाला मार के सानूं इधर उधर कहिंदे मेरे तां विचार ने पर ਤੁਹਾਡੇ ਵਿਚਾਰ ਹੋਣਗੇ ਮੇਰੇ ਸਿਰ ਮੱਥੇ ਜੋ ਦਿਓ ਜਵਾਬ ਜੋ ਤੁਸੀਂ ਕਹਿਣਾ ਚਾਹੁੰਦੇ ਹੋ
ਨਹੀਂ ਨਹੀਂ ਉਹ ਥੈਂਕਸ ਤੁਸੀਂ ਘਬਰਾ ਕੇ ਪਹਿਲਾਂ ਕਾਲਰ ਤੋਂ
ਹਾਂਜੀ ਹਾਂ ਨਹੀਂ ਨਹੀਂ ਨਹੀਂ
ਸੈਸ਼ਨ ਚੱਲ ਰਹੀ ਹੈ ਸਾਰੇ ਤਰ੍ਹਾਂ ਦੇ ਕਾਲਰ ਤੁਹਾਨੂੰ ਮਿਲਣਗੇ ਤੁਸੀਂ ਵੀ ਕੋਈ ਦੱਸੋਗੇ ਦੂਸਰਾ ਅਸੀਂ ਤਾਂ ਤੁਹਾਨੂੰ ਪੁੱਛ ਰਿਹਾ
ਕਾਫੀ ਠੀਕ ਹੈ ਸਰ ਠੀਕ ਹੈ ਨਹੀਂ ਨਹੀਂ ਘਬਰਾਉਣਾ ਕਿ ਤਾਂ ਮਾਲਕ ਤੋਂ ਘਬਰਾਉਣਾ ਚਾਹੀਦਾ ਜੀ ਆਪਣੀ ਤਾਂ ਜ਼ਿੰਦਗੀ ਬੋਨਸ ਦੀ ਹੈ ਹੈਲੋ ਨੈਕਸਟ ਲਾਈਨ ਹੈਲੋ
ਹੈਲੋ
ਹਾਂਜੀ ਸਰ
ਹਾਂਜੀ ਭਾਜੀ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ
ਹਾਂਜੀ ਸਰ ਥੈਂਕ ਯੂ ਸਰ
ਬੜਾ ਜ਼ਬਰਦਸਤ ਤੁਸੀਂ ਜੋ ਵੀ ਗੱਲਾਂ ਕਹੀਆਂ ਨੇ ਇਹ ਵੰਦ ਗੱਲਾਂ ਕਹੀਆਂ ਨੇ ਇਹ ਜਿਹੜੇ ਆਮ ਬੰਦੇ ਨੇ ਇਹਨਾਂ ਨੂੰ ਤੁਹਾਡੀਆਂ ਗੱਲਾਂ ਦੀ ਸਮਝ ਨਹੀਂ ਲੱਗਣੀ ਤੇ ਤੁਸੀਂ ਆਪਣਾ ਕੰਟੀਨਿਊ ਕਰੋ ਬਹੁਤ ਪਿਆਰੀਆਂ ਤੁਸੀਂ ਗੱਲਾਂ ਕੀਤੀਆਂ ਨੇ ਇਹੋ ਜਿਹੀਆਂ ਗੱਲਾਂ ਦਰਵੇਸ਼ ਆਦਮੀ ਸਮਝਦੇ ਨੇ ਤੇ ਇਹ ਬਹੁਤ ਅੱਛਾ ਤੁਸੀਂ ਉਹ ਜੋ ਗੱਲਾਂ ਕਰਦੇ ਪਏ ਬਹੁਤ ਪਿਆਰੀਆਂ ਨੇ ਆਮ ਬੰਦਿਆਂ ਤੇ ਚੂੰਕਿ ਉਹਨਾਂ ਦੀ ਅਪਰੋਚ ਨਹੀਂ ਤੇ ਉਹਨਾਂ ਨੇ ਫਿਰ ਇਹੋ ਜਿਹੀਆਂ ਗੱਲਾਂ ਤੁਹਾਨੂੰ ਕਰਨੀਆਂ ਨੇ ਇਸ ਕਰਕੇ ਤੁਸੀਂ ਕੰਟੀਨਿਊ ਕਰੋ ਪਲੀਜ਼
ਥੈਂਕ ਯੂ ਸਰ ਨੈਕਸਟ ਲਾਈਨ ਓਕੇ ਸੋ ਤੁਸੀਂ ਪਿਆਰੇ ਸਰੋਤਿਓ ਵਿਚਾਰ ਆਪਣੇ ਮੈਂ ਕਦੇ ਵੀ ਇਹ ਮੇਰੀ ਜ਼ਿੰਦਗੀ ਦਾ ਪ੍ਰਿੰਸੀਪਲ ਹੈ ਵੀ ਮੈਂ ਕਦੇ ਵੀ ਤੁਸੀਂ ਜੋ ਮਰਜ਼ੀ ਵਿਚਾਰ ਦਿਓ ਲੈਂਗੁਏਜ ਤੁਹਾਡੀ ਵਧੀਆ ਹੋਵੇ ਜਿਹਨੂੰ ਮੈਨੂੰ 10 ਗਾਲਾਂ ਕੱਢ ਲਓ ਬਾਹਰ 'ਚ ਵੀ ਮੈਂ ਐਡਰੈਸ ਦੱਸਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਰਾਧਾ ਦੇ ਜੇ ਤੁਸੀਂ ਮੈਨੂੰ ਡੀਲ ਕਰੋ ਗਾਲਾਂ ਕੱਢੋ ਮੈਂ ਤਾਂ ਹੋਰ ਖੁਸ਼ ਹੋਈ ਜਾਊਂਗਾ ਕਿਉਂਕਿ ਤੁਹਾਡਾ ਮਨ ਹਲਕਾ ਹੋ ਜਾਂਦਾ ਮੇਰੇ ਕਰਕੇ ਜੇ ਤੁਹਾਡਾ ਮਨ ਹਲਕਾ ਹੋਊਗਾ ਹੋਰ ਮੈਨੂੰ ਕੀ ਚਾਹੀਦਾ ਜੇ ਤੁਸੀਂ ਮੈਨੂੰ ਗਾਲਾਂ ਕੱਢੋ ਹੈ ਨਾ ਵੈਸੇ ਤਾਂ ਮੂਰਖ ਬੰਦਾ ਹੀ ਕੱਢਦਾ ਹੁੰਦਾ ਤੇ ਮੈਨੂੰ ਜੇ ਗਾਲਾਂ ਕੱਢ ਕੇ ਤੁਹਾਨੂੰ ਕੋਈ ਫਾਇਦਾ ਹੁੰਦਾ ਤਾਂ ਮਤਲਬ ਮੇਰੇ ਕਰਕੇ ਹੀ ਤੁਹਾਨੂੰ ਫਾਇਦਾ ਹੋਇਆ ਕੱਢੀ ਚਲੋ ਤਾਂ ਵੀ ਕੀ ਫਰਕ ਪੈਂਦਾ ਮੈਂ ਕਦੇ ਕਿਸੇ ਦੇ ਵਿਚਾਰ ਨਹੀਂ ਕੱਢਦਾ ਪਰ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਵੀ ਤੁਸੀਂ ਮੈਨੂੰ ਜੋ ਮਰਜ਼ੀ ਕਹੋ ਜੋ ਤੁਸੀਂ ਕਿਸੇ ਹੋਰ ਰੇਡੀਓ ਸਟੇਸ਼ਨ ਦੀ ਗੱਲ ਕਰਦੇ ਹੋ ਡਜ਼ਨਟ ਲੁੱਕ ਨਾਈਸ ਪਰ ਕੋਈ ਗੱਲ ਨਹੀਂ ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਜਦੋਂ ਕਿਸੇ ਨੂੰ ਕ੍ਰਿਟੀਸਾਈਜ਼ ਕਰਦੇ ਹੋ ਦੇਖ ਲਿਓ ਉਂਗਲਾਂ ਚਾਰ ਤੁਹਾਡੀ ਕਿੰਨੀ ਹੁੰਦੀਆਂ ਸਾਨੂੰ ਲੋੜ ਹੈ ਆਪਣੇ ਆਪ ਦੇ ਝਾਤੀ ਮਾਰਨ ਦੀ ਨਾ ਤਾਂ ਆਪਾਂ ਨੂੰ ਕਿਸੇ ਨੂੰ ਦੱਸਣ ਦੀ ਗੱਲ ਹੈ ਤੁਸੀਂ ਵਿਚਾਰ ਹੈ ਦੱਸੋ ਖੁੱਲ੍ਹੇ ਤਰੀਕੇ ਨਾਲ ਦੱਸੋ ਲੋਕ ਸੁਣ ਲੈਣਗੇ ਤੁਹਾਡੇ ਵਿਚਾਰ ਕਿਸੇ ਆਪਾਂ ਤਾਂ ਇਹ ਕਹਿੰਦੇ ਮੈਨੂੰ ਆਹ ਫਾਇਦਾ ਹੋਇਆ ਤੁਹਾਨੂੰ ਹੁੰਦਾ ਫਾਇਦਾ ਲੈ ਲਓ ਨਹੀਂ ਹੁੰਦਾ ਨਾ ਲਓ ਕੋਈ ਜ਼ਬਰਦਸਤੀ ਕਿਸੇ ਨੂੰ ਥੋਪਣਾ ਥੋੜ੍ਹਾ ਜੇ ਹਰੇਕ ਬੰਦਾ ਆਪਣੇ ਆਪਣੇ ਐਕਸਪੀਰੀਅੰਸ ਦੱਸਦਾ ਸੋ ਆਪਾਂ ਮਹਾਤਮਾ ਬੁੱਧੀ ਗੱਲ ਕਰ ਰਹੇ ਸੀਗੇ ਸੋ ਮੈਂ ਕਹਿੰਦਾ ਵੀ ਥੋੜ੍ਹਾ ਜਿਹਾ ਹਰ ਬੰਦੇ ਨੂੰ ਐਨਾਲਾਈਜ਼ ਕਰਨਾ ਕਿ ਮੈਂ ਜਿਹੜੀ ਗੱਲ ਕਹਿਤੀ ਜੇ ਨਾ ਕਹਿੰਦਾ ਤਾਂ ਕਿ ਸਰਨਾ ਨਹੀਂ ਸੀ ਕੰਮ ਹਾਂਜੀ ਸੋ ਕੋਸ਼ਿਸ਼ ਕਰੀਏ ਜੇ ਪਿਆਰ ਬਣਿਆ ਰਹੇ ਕੋਈ ਜਾਤ ਪਾਤ ਨਹੀਂ ਇਨਸਾਨ ਪਰਮਾਤਮਾ ਨੂੰ ਨੇ ਸਾਰੀਆਂ ਜਾਤਾਂ ਇਕੁਅਲ ਨੇ ਸੋ ਅਗਲੀ ਜਿਹੜੀ ਚਾਰ ਗੱਲਾਂ ਅਸੀਂ ਗੱਲ ਕੀਤੀਆਂ ਇੱਕ ਨੈਵਰ ਹੇਟ ਡੋਂਟ ਵਰੀ ਸਿੰਪਲ ਲਿਵਿੰਗ ਅਤੇ ਹਰ ਰੋਜ਼ ਕੋਈ ਨਾ ਕੋਈ ਬੈਟਰਮੈਂਟ ਦੇ ਵਾਸਤੇ ਚੇਂਜ ਕਰੀਏ ਅਤੇ ਅਗਲੀ ਗੱਲ ਹੈਗੀ ਕਿ ਹਮੇਸ਼ਾ ਖੁਸ਼ ਰਹੀਏ ਖੁਸ਼ ਰਹੀਏ ਕੀ ਹੈ ਕਿ ਤੇਰਾ ਪਾਣਾ ਮਿੱਠਾ ਲੱਗੇ ਹੁਣ ਕਿਹਾ ਤਾਂ ਉਹਨਾਂ ਨੇ ਸੰਤ ਮਹਾਂਪੁਰਸ਼ਾਂ ਨੇ ਸੀਗਾ ਸੋ ਅਸੀਂ ਵੀ ਜ਼ਿੰਦਗੀ 'ਚ ਅਪਣਾਈਏ ਕੋਸ਼ਿਸ਼ ਤਾਂ ਕਰ ਲਈਏ ਨਾ ਹੌਲੀ 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 ਅਸਰ ਹੋਊਗਾ ਇੱਕ ਨਾ ਇੱਕ ਦਿਨ ਜੇ ਘੜਾ ਸਿੱਧਾ ਕੀਤਾ ਹੋਇਆ ਬੂੰਦ ਕੋਈ ਨਾ ਕੋਈ ਤਾਂ ਪੈ ਕੇ ਘੜਾ ਭਰ ਜੂਗਾ ਜੇ ਘੜਾ ਹੀ ਪੁੱਠਾ ਕੀਤਾ ਵਾ ਉਹਦੇ 'ਤੇ ਅਸਰ ਕੀ ਹੋਊਗਾ ਮੀਂਹ ਦਾ ਸੋ ਮੇਰੇ ਕੋਲ ਇੱਕ ਲਾਈਨ ਵੀ ਹੈ ਹੋਰ ਹੈਲੋ ਹੈਲੋ ਹਾਂਜੀ ਸਰ ਥੈਂਕ ਯੂ ਵੈਰੀ ਮਚ ਸਰ
ਡਾਕਟਰ ਸਾਹਿਬ ਆਮ ਗ੍ਰੇਟ ਫੈਨ ਆਫ ਯੂਅਰਸ ਮਾਸ਼ਾਅੱਲਾ ਯੂ ਆਰ ਸੱਚ ਅ ਵੰਡਰਫੁਲ ਪਰਸਨ ਔਰ ਆਈ ਹੈਵ ਨੈਵਰ ਲਿਸਨ ਟੂ ਮਾਈ 40 ਈਅਰ ਆਫ ਬ੍ਰੌਡਕਾਸਟਿੰਗ ਲਾਈਫ ਆਈ ਵਿਲ ਨੈਵਰ ਲਿਸਨ ਟੂ ਐਨ ਐਂਕਰ ਹੂ ਫਾਰ ਦਾ ਹੋਲ 40-50 ਮਿੰਟਸ ਕੀਪਸ ਟਾਕਿੰਗ ਗੈਟ ਡਿਸਟਰੈਕਟਡ ਐਂਡ ਆਈ ਮੀਨ ਦੇਰ ਵਾਜ਼ ਅ ਰਿਸਰਚ ਇੱਕ ਰਿਸਰਚ ਮੈਂ ਪੜ੍ਹੀ ਸੀਗੀ
ਹਾਂਜੀ ਸਰ
ਕਿ ਅਗਰ ਕੋਈ ਕੋਈ ਹੋਸਟ ਜਾਂ ਐਂਕਰ ਜਾਂ ਆਰ ਜੇ ਰੇਡੀਓ ਤੇ ਬੋਲ ਰਿਹਾ ਹੈ ਤਾਂ ਟੂ ਐਂਡ ਹਾਫ ਮਿੰਟ ਸੇ ਜ਼ਿਆਦਾ ਕੋਈ ਲਿਸਨਰ ਇਜ਼ ਨਾਟ ਵਿਲਿੰਗ ਟੂ ਲਿਸਨ ਟੂ ਹਿਮ ਦਿਸ ਇਜ਼ ਦੀ ਰਿਸਰਚ
ਹਾਂਜੀ
ਐਂਡ ਯੂ ਆਰ ਬਲੈਸਡ ਵਿਦ ਸੱਚ ਅ ਵੰਡਰਫੁਲ ਕੁਆਲਿਟੀਜ਼ ਐਂਡ ਯੋਰ ਰਿਸਰਚ ਆਈ ਰੀਅਲੀ ਐਡਮਾਇਰ ਯੂ ਐਂਡ ਈਵਨ ਆਰ ਐਫ ਆਈ ਬੀਬੀ ਐਂਡ ਮਾਜਿਦ ਜਮਾਲ ਸਮਟਾਈਮ ਦੇ ਗੈਟ ਡਿਸਟਰੈਕਟਡ ਮਤਲਬ ਦੇਸ਼ ਯੂ ਆਰ ਆਈ ਮੀਨ ਦਿਸ full credit goes to you and miss arfa and we are enjoying your show sir god bless you
okay bhai sahab gall e hai vi tusi ਜੋ ਕੁਛ ਮੇਰੇ ਬਾਰੇ ਕਿਹਾ ਨਾ ਇਹ ਤੁਹਾਡੀ ਆਪਣੇ ਚੰਗੇ ਪਨ ਦੀਆਂ ਨਿਸ਼ਾਨੀਆਂ ਨੇ ਤੁਹਾਡੇ ਆਪਣੇ ਕੁਆਲਿਟੀਜ਼ ਨੇ ਕਿਉਂਕਿ ਆਪਾਂ ਦੋਨੇ ਇੱਕੋ ਥਾਂ ਤੋਂ ਆਏ ਹਾਂ ਮਰ ਕੇ ਉੱਥੇ ਚਲੇ ਜਾਂਦੇ ਮੈਂ ਤਾਂ ਇਹ ਗੱਲ ਕਹਿਣਾ ਵੀ ਆਪਾਂ ਦੋਸ਼ ਫਰੋਲਣ ਦੇ ਨਾਲੋਂ ਦੂਜੇ ਦੇ ਚੰਗੇ ਗੁਣ ਫਰੋਲੀਏ ਲਾਈਫ ਬੈਟਰ ਹੋ ਜਾਏਗੀ ਜਦੋਂ ਅਸੀਂ ਦੋਸ਼ ਹੀ ਦੋਸ਼ 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 ਲੱਭਦੇ ਹਾਂ ਬੁਰਾ ਜੋ ਟੂੰਡਣ ਮੈਂ ਚਲਾ ਬੁਰਾ ਨਾ ਮਿਲਿਆ ਕੋਈ ਜਬ ਤਨ ਖੋਜਾ ਆਪਣਾ ਮੁਸੇ ਬੁਰਾ ਨਾ ਕੋਈ ਆਪਾਂ ਮਤਲਬ ਮੈਂ ਤਾਂ ਕੋਸ਼ਿਸ਼ ਇਹ ਕਰਦਾ ਹੁੰਦਾ ਵੀ ਲੜਾਈ ਝਗੜਾ ਕਰਨ ਕੱਢ ਲਓ ਗਾਲਾਂ, ਮਾਰ ਲਓ ਜੁੱਤੀਆਂ, ਦੋ ਮਾਰ ਲਓ, ਚਾਰ ਮਾਰ ਲਓ, ਕੀ ਫਰਕ ਪੈਂਦਾ? ਅਲਾ ਕਹਿੰਦਾ ਮਾੜਾ ਮਾੜਾ ਨਹੀਂ, ਮਾਲਕ ਤੁਹਾਡੀ ਮਦਦ ਕਰਨਾ, ਉਹਦੇ ਤੋਂ ਸਾਨੂੰ ਡਰਨਾ ਚਾਹੀਦਾ। ਜਦੋਂ ਉਹਦਾ ਅੱਤ ਦੇ ਖੁਦਾ ਦਾ ਬਹਿਰਾ, ਜਦੋਂ ਤੁਸੀਂ ਕਿਸੇ ਗਰੀਬ ਦੇ, ਗਰੀਬ ਨੂੰ ਕੀ ਆ, ਗਰੀਬ ਨੂੰ ਕੁੱਟ ਲਓ ਜਿੰਨਾ ਮਰਜ਼ੀ, ਮਾੜੇ ਬੰਦੇ ਨੂੰ ਕੁੱਟ ਲਓ, ਆਪਣੇ ਸਰੀਰ ਦਾ ਜੋਸ਼ ਦਿਖਾ ਲਓ, ਗਾਲਾਂ ਕੱਢ ਲਓ, ਉਹਦਾ ਕੀ ਫਰਕ ਪੈ ਜੂਗਾ? ਫਰਕ ਤਾਂ ਮਾਲਕ ਦੀ ਰਹਿਮਤ 'ਚ ਰਹਿਣ ਦੇ ਨਾਲ ਹੈ ਜੀ। ਸੋ ਨੈਕਸਟ ਲਾਈਨ, ਹੈਲੋ ਹੈਲੋ
ਹੈਲੋ,
ਹਾਂਜੀ ਸਰ, ਹਾਂਜੀ ਸਰ, ਹਾਂਜੀ ਪਿਆਰਿਓ,
ਆਦੀ ਪ੍ਰੋਗਰਾਮ ਸੁਣ ਰਿਹਾ ਬੇਟਾ ਜੀ ਮੈਂ ਤੁਹਾਡਾ।
ਹਾਂਜੀ ਸਰ,
ਬਹੁਤ ਅੱਛੇ ਵਿਚਾਰ ਹੈ। ਹਰ ਐਤਵਾਰ ਨੂੰ ਆਉਂਦਾ ਜਾਂ?
ਹਾਂਜੀ, ਇਹ ਐਤਵਾਰ ਨੂੰ 4 to 5 ਤੱਕ ਹੈ। ਅਰਫਾ ਜੀ ਨੇ ਮੈਨੂੰ ਕੰਪਲੀਮੈਂਟਰੀ ਪ੍ਰੋਗਰਾਮ ਦਿੱਤਾ, ਇਹਦੇ ਵਿੱਚ ਕੋਈ ਵੀ ਐਡ ਨਹੀਂ ਹੈ।
ਹੈ ਨਹੀਂ ਐਡ, ਕੋਈ ਵੀ ਨਹੀਂ ਆਈ?
ਹਾਂਜੀ ਨਹੀਂ ਆਉਗੀ,
ਇਹਦੇ 'ਚ ਵਿਚਾਰ ਹੀ ਆਏ ਤੁਹਾਡੇ, ਬਹੁਤ ਵਧੀਆ ਹੈ ਜੀ। ਅੱਛਾ ਚਲੋ, ਬੜਾ ਅੱਛਾ ਜੀ।
ਹਾਂਜੀ, ਤੁਹਾਡਾ ਆਸ਼ੀਰਵਾਦ ਮਿਲ ਗਿਆ ਜੀ ਬਜ਼ੁਰਗਾਂ ਦਾ। ਜਿਹੜਾ
ਸੁਣਿਆ ਕਰਾਂਗੇ ਜੀ।
ਜਿਹੜਾ ਦਰਖਤ ਹੈ ਨਾ ਜੀ, ਦਰਖਤ ਹਮੇਸ਼ਾ ਧੁੱਪ ਆਪਣੇ ਉੱਪਰ ਲੈਂਦਾ ਤੇ ਥੱਲੇ ਉਹ ਛਾਂ ਦਿੰਦਾ ਹਮੇਸ਼ਾ।
ਅਜੇ ਕਿੰਨੀ ਦੇਰ ਤੋਂ ਚੱਲ ਰਿਹਾ ਤੁਹਾਡਾ?
ਨਹੀਂ, 2-3 ਤੋਂ ਹੀ ਹੈ ਜੀ ਹੋਇਆ ਸ਼ੁਰੂ। ਵੈਸੇ ਮੇਰਾ ਸੋਮਵਾਰ ਨੂੰ ਆਉਂਦਾ, ਸੋਮਵਾਰ ਨੂੰ ਮੇਰਾ ਰੈਗੂਲਰ ਪ੍ਰੋਗਰਾਮ ਆਉਂਦਾ 3-4 ਤੱਕ, ਪਰ ਉਹਦੇ ਵਿੱਚ ਅਸੀਂ ਮੈਡੀਕਲ ਦੀਆਂ ਗੱਲਾਂ ਕਰਦੇ ਹਾਂ, ਇਹ ਗੱਲਾਂ ਨਹੀਂ ਕਰਦੇ। ਉਹ 'ਚ ਮੈਡੀਕਲ ਦੀਆਂ ਜਿਹੜੀਆਂ ਵੀ ਬਿਮਾਰੀਆਂ ਨੇ, ਮੇਰੇ ਨਾਲ ਡਾਕਟਰ ਹੁੰਦੇ ਨੇ ਜਿਹੜੇ ਕੈਨੇਡੀਅਨ ਜਾਂ ਅਮੈਰੀਕਨ ਲਾਇਸੈਂਸਡ ਨੇ, ਇੱਥੇ ਪ੍ਰੈਕਟਿਸ ਕਰਦੇ ਨੇ।
ਇੱਥੇ ਆਉਂਦੇ ਇੱਕ ਦਿਨ ਮੈਂ ਸੁਣਿਆ ਸੀ ਤੁਹਾਡਾ ਨਾ, ਇਸ ਤੁਸੀਂ ਉਹਨਾਂ ਨੂੰ ਅੱਗੋਂ ਸਵਾਲਾਂ ਦੇ ਜਵਾਬ ਦੇ ਰਹੇ।
ਹਾਂਜੀ, ਲਾਈਫ ਉਹਦੇ ਵਿੱਚ ਤੁਸੀਂ ਸਵਾਲ ਪੁੱਛ ਸਕਦੇ ਹੋ, ਕੱਲ੍ਹ ਆਏਗਾ 3-4, ਤੁਸੀਂ ਸਵਾਲ ਕਰ ਸਕਦੇ ਹੋ। ਉਹਦੇ ਵਿੱਚ ਸਿਰਫ ਉਹੀ ਟੋਪਿਕ ਕੀਤਾ ਜਾਂਦਾ, ਮੈਂ ਕੋਸ਼ਿਸ਼ ਕਰਦਾ ਵੀ ਜਿਹੜਾ ਟੋਪਿਕ ਉਹਦੇ ਉੱਤੇ ਰਿਹਾ ਜਾਵੇ।
ਅੱਛਾ, ਉਹੀ ਹੈ ਮਤਲਬ ਤੁਸੀਂ ਉਹੀ ਉਹ ਜਿਹੜੇ ਉਹਨਾਂ ਨਾਲ ਸਵਾਲ ਜਵਾਬ ਕਰਦੇ, ਉਹ ਵੀ ਮੈਂ ਇੱਕ ਦੋ ਵਾਰੀ ਸੁਣਿਆ। ਅੱਛਾ ਬੇਟਾ ਜੀ,
ਓਕੇ ਜੀ, ਥੈਂਕ ਯੂ ਵੈਰੀ ਮੱਚ। ਬਸ ਇਸ ਤਰ੍ਹਾਂ ਹੀ ਤੁਹਾਡਾ ਆਸ਼ੀਰਵਾਦ ਬਣਿਆ ਰਹੇ, ਇਹਦੇ ਬਹੁਤ ਵੱਡੀ।
ਤੁਹਾਡਾ ਨਾਮ ਪੁੱਛ ਸਕਦਾ ਮੈਂ?
ਹਾਂਜੀ, ਮੇਰਾ ਨਾਮ ਡਾਕਟਰ ਨਰਿੰਦਰ ਰਵੀ ਹੈ।
ਡਾਕਟਰ ਨਰਿੰਦਰ
ਰਵੀ?
ਰਵੀ, ਵੈਰੀ ਗੁੱਡ। ਅੱਛਾ ਅੱਛਾ ਬੇਟਾ ਜੀ,
ਓਕੇ ਜੀ, ਥੈਂਕ ਯੂ, ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ। ਨੈਕਸਟ ਲਾਈਨ, ਹੈਲੋ।
ਹੈਲੋ,
ਹਾਂਜੀ ਸਰ,
ਨੰਬਰ ਆ 416-6-12-17-17।
ਹਾਂਜੀ ਬਿਲਕੁਲ ਸਰ, ਇਹੀ ਹੈ ਜੀ।
ਇਹਦਾ ਨਾਂ ਕੀ ਹੈ ਆਪਣੇ ਪ੍ਰੋਗਰਾਮ ਦਾ?
ਇਹਦਾ ਹਾਲੇ ਕੋਈ ਨਾਂ ਨਹੀਂ ਜੀ, ਮੈਂ ਪਹਿਲਾਂ ਕੰਪਲੀਮੈਂਟਰੀ ਹੈ। ਇਹ ਸਰਫਾ, ਇਹ ਕਰਫਾ ਜੀ ਨੇ ਕੁਛ ਦਿਨਾਂ ਦੇ ਲਈ ਮੈਨੂੰ ਕਿਹਾ, ਸੋ ਮੈਂ ਕਰ ਰਹੇ ਹਾਂ। ਹਾਂਜੀ, ਕੋਈ ਟੋਪਿਕ
ਮੈਂ ਕੁਦਰਤੀ ਲਾਉਂਦਾ ਹੁੰਦਾ ਲਾਇਆ, ਬਹੁਤ ਪ੍ਰੋਗਰਾਮ ਤੁਹਾਡਾ ਟੋਪ ਦਾ, ਇਹਦੀ ਗੱਲ ਕਰ ਨਹੀਂ ਸਕਦੇ, ਇੰਨਾ ਵਧੀਆ।
ਨਹੀਂ ਸਰ, ਸਭ ਤੁਹਾਡੀ ਇਹ ਦੇਖਣ ਵਾਲੀ ਹੈ, ਹੈ ਨਾ, ਤੁਹਾਡੀ ਨਜ਼ਰ ਹੈ। ਮੈਂ ਕੀ ਕਰਨਾ, ਮੈਂ ਤਾਂ ਇਹ ਮੰਨ ਕੇ ਹਮੇਸ਼ਾ ਕੋਸ਼ਿਸ਼ ਕਰਦਾ ਵੀ ਜੋ ਮਾਲਕ ਕਹਿੰਦਾ, ਜੇ ਉਹਨੇ ਛਿੱਤਰ ਪਾਉਣੇ ਆ ਤਾਂ ਜ਼ਰੂਰ ਪੈਣਗੇ, ਜੇ ਗਾਲਾਂ ਦਵਾਉਣੀਆਂ ਜ਼ਰੂਰ ਪੈਣਗੀਆਂ, ਜੇ ਸ਼ਾਬਾਸ਼ ਦਵਾਉਣੀਆਂ ਤਾਂ ਵੀ, ਜਦੋਂ ਸਾਰਾ ਕੁਛ ਹੈ ਹੀ ਉਹਦਾ।
5 ਤਾਂ
5 ਤੱਕ? ਹਾਂਜੀ ਸਰ,
ਮੈਂ ਚਾਹ ਵੀ 4:30 ਚਾਹ ਪੀਂਦਾ।
ਮੇਰੀ ਰੱਖ ਲਿਓ ਹੁਣ ਥੋੜ੍ਹੀ ਜਿਹੀ ਚਾਹ, ਮੈਂ ਵੀ ਨਹੀਂ ਪੀਤੀ,
ਕੋਈ ਨਹੀਂ, ਭੇਜ ਦਵਾਂਗੇ।
ਹਾਂਜੀ, ਥੈਂਕ ਯੂ ਸਰ। ਨੈਕਸਟ ਲਾਈਨ, ਹੈਲੋ ਹੈਲੋ
ਦੇਖੋ, ਮੈਂ ਹੁਣ ਆਇਆ ਲੇਟ ਹੀ ਆ, ਜਦੋਂ ਹੁਣ ਕਾਲ ਹੋਈ ਆ ਪਹਿਲੇ ਕਾਲਰ ਨੇ, ਤੇ ਉਹ ਗਾਲਾਂ ਦਾ ਤਾਂ ਵਿਚਾਰ ਰੇਗਦੇ ਜੀ ਆਪੋ ਆਪਣੇ।
ਬਿਲਕੁਲ, ਮੈਂ ਤਾਂ ਖੁਸ਼ ਹੁੰਦਾ, ਸਭ ਕਹਿੰਦੀ ਮੈਂ ਲੋਕਾਂ ਨੂੰ ਝਿੜਕਾ ਮਾਰਨਾ, ਕੋਈ ਮੈਨੂੰ ਵੀ ਝਿੜਕਾ ਮਾਰੇ, ਮਜ਼ਾ ਆ ਜਾਂਦਾ।
ਦੇਖੋ ਹਾਂ, ਕਿਉਂਕਿ ਦੇਖੋ ਜਿਹੜਾ ਇਹ ਆਉਣ ਦੀ ਏਅਰ ਬਹਿਣਾ, ਜਿਹੜੀ ਵਿਚਾਰਾਂ ਦੀ ਆਜ਼ਾਦੀ ਆ, ਉਹ ਹਰ ਇੱਕ, ਜੇ ਆਪਣੇ ਘਰ ਦੇ ਵਿੱਚ ਬੱਚਾ ਹੁੰਦਾ, ਜਿੱਦਾਂ ਹੁਣ ਪਹਿਲਾਂ ਛੋਟਾ ਹੁੰਦਾ ਫਿਰ ਹੌਲੀ ਹੌਲੀ ਵੱਡਾ ਹੁੰਦਾ, ਉਹਦੇ ਵੀ ਆਪਣੇ ਵਿਚਾਰ ਹੁੰਦੇ, ਕਿਉਂਕਿ ਜਿਹੜਾ ਮਨੁੱਖ ਜਨਮ ਲੈਂਦਾ ਹਰੇਕ ਦਾ ਅਧਿਕਾਰ। ਜੇ ਘਰ ਦੇ ਵਿੱਚ ਆਪਾਂ ਪਾਲਤੂ ਜਾਨਵਰ ਵੀ ਕੋਈ ਰੱਖਦੇ ਹਾਂ, ਜੇ ਉਹਦਾ ਜੇ ਹੁਣ ਉਹਨੂੰ ਆਪਾਂ ਕਹੀਏ ਵੀ ਇੱਧਰੋਂ ਨੀ ਇੱਧਰ ਚੱਲ ਜਾ, ਉਹ ਵੀ ਕਿਤੇ ਨਾ ਕਿਤੇ ਆਪਦੀ ਮਨਮਾਨੀ ਕਰਦੇ ਆ, ਕਿਉਂਕਿ ਜਿਹੜੇ ਆਪਾਂ ਤਾਂ ਇਨਸਾਨੀ ਜਾਮੇ ਦੇ ਵਿੱਚ ਇਨਸਾਨ ਆ, ਇਸ ਲਈ ਜਿਹੜੀ ਵਿਚਾਰਾਂ ਦੀ ਆਜ਼ਾਦੀ ਇੱਕ ਦੂਜੇ ਨੂੰ ਗਲਤ ਬੋਲਣਾ, ਉਹ ਕਤੇ ਹੀ ਮਾੜੀ ਗੱਲ ਹੈ। ਜਿਹੜੀ ਆਪਣੀ ਭਾਸ਼ਾ ਹੋਣੀ ਚਾਹੀਦੀ ਆ, ਵਧੀਆ ਹੋਣੀ ਚਾਹੀਦੀ।
ਨਹੀਂ ਕੋਈ ਨਹੀਂ, ਆਪਾਂ ਜੇ ਮੇਰਾ ਸ਼ੁਰੂ ਤੋਂ ਪ੍ਰੋਗਰਾਮ ਦੇ ਵਿੱਚ ਇਹ ਹੁੰਦਾ ਵੀ ਲੈਂਗੁਏਜ ਵਧੀਆ ਹੋਣੀ ਚਾਹੀਦੀ ਆ, ਮੈਨੂੰ ਜੋ ਮਰਜ਼ੀ ਕਹਿ ਲਓ ਨਾ, ਮੈਂ ਅਰਫਾ ਜੀ ਨੂੰ ਕਹਿ ਦੇਣਾ, ਨਾ ਮੁਜ਼ੱਫਰ ਜੀ ਨੂੰ ਕਹਿਣਾ, ਨਾ ਮੁਸਲਮਾਨ ਦੇ ਉੱਤੇ ਟੋਪਿਕ ਦੇ ਗੱਲ ਕਰਨੀ, ਨਾ ਹਿੰਦੂ ਦੇ, ਨਾ ਸਿੱਖ ਦੇ, ਆਪਾਂ ਸਾਰੇ ਇਨਸਾਨ ਆ ਉਹਦੇ ਉੱਤੇ ਆ। ਪਰ ਜੇ ਕੋਈ ਬੋਲਦੇ ਨੇ ਲੋਕ, ਲੱਖਾਂ ਬੰਦੇ ਸੁਣਦੇ ਨੇ, ਮੈਂ ਤਾਂ ਖੁਸ਼ ਹੁੰਦਾ ਹੁੰਦਾ। ਤੁਸੀਂ ਆਪਣੇ ਵਿਚਾਰ ਦਿਓ ਖੁੱਲ੍ਹ ਕੇ, ਜ਼ਰੂਰੀ ਤਾਂ ਨਹੀਂ ਜੋ ਮੈਂ ਕਹਿੰਦਾ ਤੁਸੀਂ ਮੇਰੇ ਨਾਲ ਐਗਰੀ ਕਰੋ, ਮੈਂ ਤਾਂ ਕਹਿੰਦਾ ਹੀ ਨਹੀਂ, ਮੈਂ ਤਾਂ ਆਪਣੇ ਵਿਚਾਰ ਦੇ ਰਿਹਾ, ਮੈਂ ਤਾਂ ਕਹਿੰਦਾ ਨਹੀਂ ਐਗਰੀ ਕਰੋ ਜਾਂ ਨਾ ਕਰੋ। ਸਭ ਕਹਿੰਦੀ ਜੇ ਇੱਕ ਭਾਈ ਸਾਹਿਬ ਨੇ ਕੁਛ ਕਹਿਤਾ, ਚਲੋ ਮਾਲਕ ਸਮਤ ਬਖਸ਼ੇ, ਵਧੀਆ ਗੱਲ ਆ, ਕਿਸੇ ਟਾਈਮ ਉਹ ਵੀ ਰੀਅਲਾਈਜ਼ ਕਰਨਗੇ। ਜੇ ਇੱਕ ਬੰਦਾ ਕਹਿੰਦਾ 10 ਉਹ ਹੋਰ ਤਰ੍ਹਾਂ ਕਹਿੰਦੇ ਨੇ, ਹਰ ਬੰਦੇ ਦੀ ਬੋਲਣ ਦੀ ਆ, ਪਰ ਲੈਂਗੁਏਜ ਵਧੀਆ ਰੱਖ ਕੇ ਆਪਾਂ ਕਿਸੇ ਨੂੰ ਹਰਟ ਨਾ ਕਰੀਏ, ਕੋਸ਼ਿਸ਼ ਇਹ ਕਰੀਏ। ਥੈਂਕ ਯੂ ਵੈਰੀ ਮੱਚ ਪਵਨ ਜੀ। ਸੋ
ਮੇਰੇ,
ਹਾਂਜੀ ਸੋ ਆਪਣੀ ਕੋਲ ਲਾਈਨਾਂ ਹੈ ਨਹੀਂ, ਮੈਂ ਜਿਹੜੀ ਮਹਾਤਮਾ ਬੁੱਧ ਦੀਆਂ 8 ਗੱਲਾਂ ਕਰ ਰਿਹਾ ਸੀਗਾ, ਪਹਿਲੀ ਗੱਲ ਕੀਤੀ ਸੀ ਆਪਾਂ ਨੈਵਰ ਹੇਟ ਡੋਂਟ ਵਰੀ ਸਿੰਪਲ ਲਿਵਿੰਗ, ਅਤੇ ਹਰ ਰੋਜ਼ ਕੋਈ ਨਾ ਕੋਈ ਚੇਂਜ ਲਿਆਈਏ ਅਤੇ ਹਮੇਸ਼ਾ ਖੁਸ਼ ਰਹੀਏ ਅਤੇ ਸੱਚ ਬੋਲੀਏ। ਉਹਦੇ ਵਿੱਚ ਇਹ ਆ ਵੀ ਤੇ ਖੁਸ਼ ਰਹੋ ਜਿਸ ਤਰ੍ਹਾਂ ਵੀ ਰੱਖਦਾ, ਚੰਗਾ ਰੱਖੇ ਮਾੜਾ ਰੱਖਿਆ ਹੁਣ ਤੁਹਾਡੇ ਸਾਹਮਣੇ ਹੀ ਹੈ। ਜੇ ਆਪਾਂ ਇਵੇਂ ਹੁਣ ਮੈਂ ਰਾਤ ਨੂੰ ਨੀਂਦ ਨਾ ਆਵੇ, ਮੈਨੂੰ ਵੀ ਉਹ ਬੰਦਾ ਇਹ ਕਹਿ ਕੇ ਆਪਾਂ ਫੇਸਬੁੱਕ ਦੇ ਉੱਤੇ ਆਪਣੇ ਕੋਈ ਵਿਚਾਰ ਲਿਖ ਦਿੰਦੇ ਹਾਂ ਅਤੇ ਜਾਂ ਕੋਈ ਫੋਟੋ ਲਾ ਦਿੰਦੇ ਹਾਂ, ਜੇ ਉਹਦੇ ਵਿੱਚੋਂ 99 ਬੰਦੇ ਕਹਿੰਦੇ ਉਹ ਬੜਾ ਸਮਾਰਟ ਲੱਗਦਾ, ਬੜੀ ਪੀਲੀ ਜੈਕਟ ਪਾਈ ਹੈ, ਵਧੀਆ ਲੱਗਦਾ ਤੂੰ, ਬਾਲ ਵਧੀਆ ਨੇ, ਉਹ ਖੁਸ਼ ਹੋਈ ਜਾਂਦੇ। ਜੇ ਇੱਕ ਜਣਾ ਕਹਿੰਦਾ ਉਹ ਤੂੰ ਤਾਂ ਮੋਟਾ ਜਿਹਾ ਬਹੁਤ ਲੱਗਦਾ, ਸਾਨੂੰ ਨੀਂਦ ਨਹੀਂ ਆਉਂਦੀ, ਵੀ ਕਿਉਂ ਕਹਿ ਗਿਆ ਇਹ ਗੱਲ ਨਹੀਂ ਨਾ ਜੋ ਕਹਿ ਤੁਹਾਨੂੰ। ਜੇ 99 ਬੰਦਿਆਂ 'ਤੇ ਖੁਸ਼ੀ ਹੈ ਅਤੇ ਇੱਕ ਬੰਦਾ ਕਹਿ ਗਿਆ ਤਾਂ ਉਹਦਾ ਵੀ ਰਾਈਟ ਹੈ ਕਹਿਣ ਦਾ, ਹਾਂਜੀ। ਅਤੇ ਜੇ ਹੁਣ ਤੁਸੀਂ ਦੂਜੇ ਪਾਸੇ ਤਕਲੀਫ ਹੁੰਦੀ ਹੈ, ਜੇ ਅੱਜ 100 ਬੰਦਿਆਂ ਨੇ ਕਮੈਂਟ ਦਿੱਤੇ ਨੇ, ਕੱਲ੍ਹ ਨੂੰ 50 ਰਹਿ ਗਏ, ਫਿਰ ਦੁੱਖ ਹੈ। ਇਹ ਦੁੱਖ ਤਾਂ ਨਾਲ ਇਸ ਕਰਕੇ ਜਿਸ ਤਰ੍ਹਾਂ ਵੀ ਰੱਖੇ ਮਾਲਕ ਦੀ ਰਜ਼ਾ 'ਚ ਰਹੋ ਵੀ ਜਿਹੜਾ ਕੁਛ ਦਿੱਤਾ ਉਹਨੇ ਬਹੁਤ ਕੁਛ ਦਿੱਤਾ ਤੁਹਾਨੂੰ, ਬਖਸ਼ਿਸ਼ ਦਿੱਤੀ ਵੀ ਹੈ, ਤੁਸੀਂ ਜੁੜੇ ਵੀ ਹੋ। ਸੋ ਇਸ ਕਰਕੇ ਚੰਗਾ ਜਦੋਂ ਵੀ ਕਰਨ ਦੀ ਕੋਸ਼ਿਸ਼ ਕਰੋ ਕਿ ਖੁਸ਼ ਹੀ ਰਹੋ, ਸੱਚ ਬੋਲੋ। ਉਹ ਯੁਧਿਸ਼ਠਿਰ ਦੀ ਇਗਜ਼ਾਮਪਲ ਆਉਂਦੀ ਹੈ ਆਪਣੇ ਮਹਾਂਭਾਰਤ ਦੇ, ਹੁਣ ਜਦੋਂ ਕਰੋਨਾ ਵਾਇਰਸ ਚੱਲ ਰਿਹਾ ਸੀਗਾ ਇੰਡੀਆ ਦੇ ਵਿੱਚ, ਜਿੱਥੇ ਰਮਾਇਣ ਚੱਲੀ ਸੀ ਉੱਥੇ ਮਹਾਂਭਾਰਤ ਵੀ ਚੱਲੀ ਸੀ। ਉਹਦੇ ਵਿੱਚ ਪਾਂਡਵਾਂ ਦਾ ਜਿਹੜਾ ਵੱਡਾ ਬ੍ਰਦਰ ਸੀ ਉਹ ਯੁਧਿਸ਼ਠਿਰ ਸੀ, ਵੈਸੇ ਤਾਂ ਕਰਨ ਸੀਗਾ, ਮੈਂ ਉਹ ਬਰੀਕੀ 'ਚ ਨਹੀਂ ਜਾਂਦਾ। ਉਹ ਜਿਹੜੇ ਪਾਂਡਵ ਸੀਗੇ, ਜਦੋਂ ਕਹਿੰਦੇ ਛੋਟੇ ਬੱਚੇ ਸੀ ਪਾਂਡਵ ਵੀ ਅਤੇ ਕੌਰਵ ਵੀ, ਉਹ ਸਿੱਖਿਆ ਲੈਣ ਗਿਆ ਕਿ ਗੁਰੂਆਂ ਕੋਲ, ਆਪਣੇ ਗੁਰੂ ਕੋਲ ਜਾਂਦੇ ਹੁੰਦੇ ਸੀਗੇ ਜੰਗਲਾਂ ਦੇ ਵਿੱਚ ਸਿੱਖਿਆ ਲੈਣ ਲਈ, ਤਾਂ ਗੁਰੂ ਜੀ ਨੇ ਸਾਰੇ ਬੱਚਿਆਂ ਨੂੰ, ਕੌਰਵਾਂ ਨੂੰ ਵੀ ਅਤੇ ਪਾਂਡਵਾਂ ਦੇ ਬੱਚਿਆਂ ਨੂੰ, ਸਾਰਿਆਂ ਨੂੰ ਇਕੱਠੇ ਕਿਹਾ ਵੀ ਇੱਕ ਗੱਲ ਯਾਦ ਰੱਖੋ ਅਤੇ ਮੈਂ ਤੁਹਾਡੇ ਕੋਲੋਂ ਸੁਣਨਾ ਵੀ ਸਦਾ ਸੱਚ ਬੋਲੋ, ਸਦਾ ਸੱਚ ਬੋਲੋ। ਕਹਿੰਦਾ ਯਾਦ ਕਰਕੇ ਆਇਓ ਕੱਲ੍ਹ ਨੂੰ। ਉਹ ਬੰਦੇ ਕੌਰਵ ਕਹਿੰਦੇ ਲਓ ਜੀ ਅਸੀਂ ਤੁਹਾਨੂੰ ਹੁਣੀ ਸੁਣਾ ਦਿੰਦੇ ਹਾਂ। ਉਹ ਕਹਿੰਦੇ ਸੁਣਾਓ। ਕਹਿੰਦਾ ਸਦਾ ਸੱਚ ਬੋਲੋ। ਦੂਜਾ ਕਹਿੰਦਾ ਸਦਾ ਸੱਚ ਬੋਲੋ। ਤੀਜਾ ਕਹਿੰਦਾ ਸਦਾ ਸੱਚ ਬੋਲੋ। ਸਾਰਿਆਂ ਨੇ ਕਹਿਤਾ। ਜਦੋਂ ਯੁਧਿਸ਼ਠਿਰ ਨੇ ਆਇਆ ਉਹ ਕਹਿੰਦਾ ਚੁੱਪ ਕਰ ਗਿਆ, ਕਹਿੰਦਾ ਜੀ ਮੈਂ ਕੱਲ੍ਹ ਨੂੰ ਦੱਸੂੰਗਾ। ਦੂਜੇ ਦਿਨ ਆ ਗਏ, ਉਹਦੇ ਗੁਰੂ ਜੀ ਨੇ ਪੁੱਛਿਆ ਯੁਧਿਸ਼ਠਿਰ, ਉਹਨੇ ਦੇਖਿਆ ਵੀ ਯੁਧਿਸ਼ਠਿਰ ਦਾ ਮੂਰਖ ਹੀ ਆ, ਇੰਨੀ ਗੱਲ ਨਹੀਂ ਯਾਦ ਕਰ ਸਕਿਆ। ਕਹਿੰਦਾ ਯੁਧਿਸ਼ਠਿਰ ਦੱਸ ਜਿਹੜਾ ਮੈਂ ਕੱਲ੍ਹ ਕਿਹਾ ਸੀਗਾ। ਕਹਿੰਦਾ ਜੀ ਹਾਲੇ ਮੇਰੇ ਯਾਦ ਨਹੀਂ ਹੋਇਆ। ਤੀਜੇ ਦਿਨ ਪੁੱਛਿਆ, ਚੌਥੇ ਦਿਨ ਪੁੱਛਿਆ, ਪੰਜਵੇਂ ਦਿਨ ਪੁੱਛਿਆ, ਸੱਤਵੇਂ ਦਿਨ। ਕਹਿੰਦੇ ਯੁਧਿਸ਼ਠਿਰ ਤੈਨੂੰ ਯਾਰ ਪਤਾ ਹੀ ਨਾ, ਤਾਂ ਇੰਨੀ ਤਾਂ ਗੱਲ ਸੀ ਸਦਾ ਸੱਚ ਬੋਲੋ, ਇਹ ਤੈਨੂੰ ਯਾਦ ਹੀ ਨਹੀਂ ਹੋਈ। ਕਹਿੰਦਾ ਹਾਂਜੀ, 7 ਦਿਨ ਨਹੀਂ ਹੋਈ ਸੀ, ਅੱਜ ਮੈਨੂੰ ਯਾਦ ਹੋ ਗਈ, ਸਦਾ ਸੱਚ ਬੋਲੋ। ਕਹਿੰਦਾ ਤੇਰੇ 7 ਦਿਨ ਨਹੀਂ ਯਾਦ ਹੋਈ? ਕਹਿੰਦਾ ਨਹੀਂ ਜੀ, ਤੁਸੀਂ ਕਿਹਾ ਸੀ ਸਦਾ ਸੱਚ ਬੋਲੋ, ਉਹਨੂੰ ਮੈਂ ਇੰਪਲੀਮੈਂਟ ਕਰ ਰਿਹਾ ਸੀਗਾ। ਮੈਂ ਰੋਜ਼ ਦੇਖਦਾ ਸੀ ਜਦੋਂ ਰਾਤ ਨੂੰ ਬੈਠਦਾ ਸੀ ਵੀ ਕੋਈ ਨਾ ਕੋਈ ਮੇਰੇ ਤੋਂ ਝੂਠ ਬੋਲਿਆ ਗਿਆ, ਚਾਹੇ ਮਜ਼ਾਕ 'ਚ ਸੀਰੀਅਸਨੈਸ। ਅਤੇ 7 ਦਿਨਾਂ ਦੀ ਪ੍ਰੈਕਟਿਸ ਤੋਂ ਬਾਅਦ ਅੱਜ ਮੈਂ ਦੇਖਿਆ 7ਵੇਂ ਦਿਨ, ਅੱਜ ਮੈਂ ਕੋਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਝੂਠ ਨਹੀਂ ਬੋਲਿਆ, ਅਤੇ ਅੱਜ ਮੈਂ ਕਹਿਤਾ ਵੀ ਸਦਾ ਸੱਚ ਬੋਲੋ। ਇਸੇ ਕਰਕੇ ਹਿਸਟਰੀ 'ਚ ਆਉਂਦਾ ਵੀ ਯੁਧਿਸ਼ਠਿਰ ਨੇ ਸਾਰੀ ਲਾਈਫ ਕਦੇ ਝੂਠ ਨਹੀਂ ਬੋਲਿਆ ਸੀ, ਇੱਕ ਵਾਰੀ ਝੂਠ ਬੋਲਿਆ ਸੀ, ਉਹਦਾ ਉਹਨੂੰ ਪਛਤਾਪ ਵੀ ਕਰਨਾ ਪਿਆ ਸੀ। ਨੋਇੰਗਲੀ ਕ੍ਰਿਸ਼ਨ ਜੀ ਨੇ ਕਿਹਾ ਸੀ ਵੀ ਇਹਦਾ ਕੋਈ ਹੋਰ ਮਹਾਂਭਾਰਤ ਦੇ ਯੁੱਧ ਦੇ ਵਿੱਚ ਹੱਲ ਨਹੀਂ ਹੈ। ਸੋ ਕੋਸ਼ਿਸ਼ ਕਰੋ, ਝੂਠ ਐਵੇਂ ਬੋਲੀ ਜਾਂਦਾ ਬਿਨਾਂ ਮਤਲਬ। ਮੈਨੂੰ ਗੱਲ ਯਾਦ ਹੈ, ਘਰ ਵਾਲੀ ਦਾ ਫੋਨ ਆ ਜੇ, ਉਹ ਕਹਿੰਦੇ ਜੀ ਤੁਸੀਂ ਕਿੱਥੇ ਹੋ, ਸਾਡੇ ਇੱਕ ਫਰੈਂਡ ਸੀ ਬਹੁਤ ਕਲੋਜ਼, ਜੇ ਸੁਣਦੇ ਹੁਣ ਕਿਤੇ ਮੇਰੇ ਨਾਲ ਨਾਰਾਜ਼ ਹੀ ਨਾ ਹੋ ਜਾਣ। ਜਦੋਂ ਅਸੀਂ ਇਕੱਠੇ ਬੈਠੇ ਹੁੰਦੇ, ਉਹਨਾਂ ਦੀ ਵਾਈਫ ਨੇ ਕਹਿਣਾ ਹਾਂਜੀ ਤੁਸੀਂ ਕਿੱਥੇ ਹੋ, ਉਹ ਕਹਿੰਦਾ ਜੀ ਮੈਂ ਮੁੱਢੀ ਹਾਂ। ਹੁਣ ਉਹਨਾਂ ਨੇ ਦੇਖਿਆ ਵੀ ਸਟੋਰ ਤੋਂ ਚੱਲਿਆ ਟੋਰਾਂਟੋ ਦੇ ਬਰੈਂਪਟਨ 'ਚ ਪਹੁੰਚਿਆ, ਪਹੁੰਚਣਾ ਅਤੇ 40 ਮਿੰਟ ਨਹੀਂ 45 ਲੱਗ ਜਾਂਦੇ, 45 ਚਲੋ 50 ਲੱਗ, ਉਹਨਾਂ ਦਿਨਾਂ ਦੀ ਗੱਲ ਕਰਦਾ, ਉਹ ਤਾਂ ਲੱਗਦੀ 35 ਮਿੰਟ ਸੀ, ਕੋਈ ਟ੍ਰੈਫਿਕ ਨਹੀਂ ਹੁੰਦੀ ਸੀ। ਉਹਨੇ ਅੱਧੇ ਘੰਟੇ ਬਾਅਦ ਫੇਰ ਕਹਿਣਾ ਹਾਂਜੀ ਤੁਸੀਂ ਆਏ ਹੀ ਨਹੀਂ ਹਾਲੇ, ਕਿੱਥੇ ਗਏ? ਬਸ ਮੈਂ ਮੁੱਢੀ ਆ ਗਿਆ। ਮੈਂ ਇੱਕ ਦਿਨ ਉਹਨਾਂ ਨੂੰ ਕਿਹਾ ਮੁੱਢ ਮੁੱਢ ਕਰੀਏ, ਉਹਨੂੰ ਘਰ ਦੇ ਫਿਕਰ ਕਰੀਏ, ਤੁਸੀਂ ਦੱਸਦੇ ਕਿਉਂ ਨਹੀਂ ਵੀ ਹਲਦਾ ਸੀ ਸਟੋਰ ਤੋਂ ਨਹੀਂ ਚੱਲੇ? ਇਹਦੇ ਗੱਲ ਦੱਸੋ, ਇੰਨੀ ਕੁ ਝੂਠ ਬੋਲਣ ਦੀ ਕੀ ਲੋੜ ਪੈ ਗਈ? ਇੰਨੀ ਗੱਲ ਜੇ ਤੁਸੀਂ ਕੋਈ ਸੇਵਾ 'ਤੇ ਵੀ ਜਾਂਦੇ ਹੋ, ਈਵਨ ਮੈਂ ਦੇਖਿਆ ਬਹੁਤ ਸਾਰੇ ਬੰਦੇ ਸੇਵਾ 'ਤੇ ਜਾਂਦੇ ਨੇ ਅਤੇ ਘਰੋਂ ਰਾਤ ਨੂੰ ਲੇਟ ਉੱਠਦੇ, ਉੱਠਿਆ ਨਹੀਂ ਜਾਂਦਾ, ਕਾਰ ਜਾਂ ਕਾਰ ਵੇਟ ਕਰਦੇ ਹੋਰ, ਉਹਨਾਂ ਨੂੰ ਜਾ ਕੇ ਜੇ ਕੋਈ ਵੱਡਾ ਸੇਵਾਦਾਰ ਪੁੱਛਦਾ ਵੀ ਤੂੰ ਯਾਰ ਲੇਟ ਹੋ ਗਿਆ, ਕਹਿੰਦਾ ਟ੍ਰੈਫਿਕ 'ਚ ਫਸ ਗਏ। ਝੂਠ, ਤੁਹਾਨੂੰ ਇਹ ਨਹੀਂ ਪਤਾ ਵੀ ਜੇ ਕੋਈ ਬੰਦਾ ਤੁਹਾਡਾ ਕਿੰਨਾ ਕੁ ਇੰਪਰੈਸ਼ਨ, ਜੇ ਅੱਜ ਕੱਲ੍ਹ ਤਾਂ ਕੈਮਰੇ ਹਰੇ ਵੀ ਕੋਲ ਆ, ਫੋਨ ਹੈ, ਅਤੇ ਹੋ ਸਕਦਾ ਉਹ ਜਿਹੜਾ ਬੰਦੇ ਦੱਸ ਰਹੇ ਹੋ ਤੁਹਾਡੀ ਕਾਰ ਦੇ ਪਿੱਛੇ ਪਿੱਛੇ ਆਉਂਦਾ ਹੋਵੇ ਜਾਂ ਕੋਈ ਹੋਰ ਆਉਂਦਾ ਹੋਵੇ, ਉੱਥੇ ਕੋਈ ਟ੍ਰੈਫਿਕ ਹੀ ਨਹੀਂ, ਜਾਂ ਕਈ ਵੀ ਕਹਿੰਦੇ ਐਕਸੀਡੈਂਟ ਹੋ ਗਏ। ਇਹ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਜਿਹੜਾ ਝੂਠ ਬੋਲਦੇ ਹਾਂ ਉਹਦੇ ਨਾਲ ਪ੍ਰੋਬਲਮ ਆ ਜਾਂਦੀ ਹੈ। ਸੋ ਹਮੇਸ਼ਾ ਕੋਸ਼ਿਸ਼ ਕਰੋ ਕਿ ਅਸੀਂ ਖੁਸ਼ ਰਹੀਏ। ਮੈਂ ਥੋੜ੍ਹਾ ਜਿਹਾ ਫਾਸਟ ਕਰਦਾ ਨਾ, ਇੱਕ ਹੈਗਾ ਲਿਵ ਵਿਦ ਲਵ, ਕਿ ਹਰੇਕ ਨਾਲ ਪਿਆਰ ਕਰੋ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਇਹ ਚਾਹੇ ਇਹ ਗੁਰੂ ਸਾਹਿਬਾਨ ਨੇ ਕਿਤੇ ਉਹਨੇ ਪ੍ਰੈਕਟੀਕਲ ਕੀਤਾ ਸੀ, ਅਸੀਂ ਵੀ ਜਦੋਂ ਸਿੱਖ ਪੜ੍ਹਦੇ ਹਾਂ ਵਾਰ ਵਾਰ, ਹੋ ਸਕਦਾ ਸਾਡੇ 'ਤੇ ਵੀ ਅਸਰ ਹੋ ਜੇ, ਹੈ ਨਾ। ਜਬ ਸੇ ਤੁਮਾਰਾ ਮਿਲ ਗਿਆ, ਡੂਬਤੇ ਦਿਲ ਕੋ ਕਿਨਾਰਾ ਮਿਲ ਗਿਆ, ਕਿਆ ਜ਼ਰੂਰਤ ਹੈ ਅਬ ਸਹਾਰੋਂ ਕੀ, ਜਬ ਮੁਝੇ ਤੇਰਾ ਸਹਾਰਾ ਮਿਲ ਗਿਆ। ਕਿਉਂਕਿ ਜ਼ਿੰਦਗੀ ਖੂਬਸੂਰਤ ਹੈ ਮਗਰ ਜੀਣਾ ਨਹੀਂ ਆਤਾ, ਨਸ਼ਾ ਤੋ ਹਰ ਸ਼ੈ ਮੇਂ ਹੈ ਮਗਰ ਪੀਣਾ ਨਹੀਂ ਆਤਾ। ਅਸੀਂ ਦੇਖਦੇ ਹਾਂ ਨਸ਼ਾ ਭੈਣ ਨਾਲ ਜਾਂ ਮਾਂ ਨਾਲ ਇੱਜ਼ਤ ਕਰਕੇ ਵੀ ਆਉਂਦਾ, ਪਿਆਰ ਕਰਕੇ ਆਉਂਦਾ, ਉਹਦਾ ਨਸ਼ਾ ਡਿਫਰੈਂਟ ਹੁੰਦਾ। ਨਸ਼ਾ ਨਸ਼ਾ ਹੀ ਹੈ, ਇਹਦਾ ਆਪਣਾ ਢੰਗ ਹੈ ਕਿਸ ਤਰ੍ਹਾਂ ਕਰਨਾ। ਚੋਰੀ ਕਰਕੇ, ਹੇਰਾਫੇਰੀ ਕਰਕੇ ਕਰ ਲਓ, ਝੂਠ ਬੋਲ ਕੇ ਕਰ ਲਓ, ਜਾਂ ਸੱਚਾਈ ਬਣ ਕੇ ਕਰ ਲਓ, ਵੱਡਿਆਂ ਦੀ ਰਿਸਪੈਕਟ ਕਰਕੇ ਕਰਕੇ ਦੇਖ ਲਓ ਕਿਸੇ ਨਾਲ। ਜੇ ਕੋਈ ਵਾਲਾ ਦੋ ਗੱਲਾਂ ਕਹਿ ਵੀ ਦਿੰਦਾ, ਜ਼ਰੂਰ ਗੁੱਸਾ ਆਉਂਦਾ, ਹੌਲੀ ਹੌਲੀ ਘੱਟਦਾ, ਆਪਣੇ ਅੰਦਰੋਂ ਹੀ ਝਾਤੀ ਮਾਰਨੀ ਵੀ ਪਹਿਲਾਂ ਮੇਰੇ 'ਚ ਕਿੰਨਾ ਗੁੱਸਾ ਸੀ, ਹੁਣ ਮੈਂ ਕਿੰਨਾ ਘਟਾਤਾ। ਸੋ ਇਸ ਕਰਕੇ ਆਂਢ ਗੁਆਂਢ ਦੇ ਵਿੱਚ ਵੀ ਕੋਸ਼ਿਸ਼ ਕਰੋ ਕਿ ਹਰੇਕ ਨਾਲ ਆਪਾਂ ਪਿਆਰ ਕਰੀਏ। ਨਫ਼ਰਤ ਕਰਨ ਦੀ ਕੀ, ਨਫ਼ਰਤ 'ਚ ਕੱਢਣ ਪਾਉਣ ਨੂੰ ਹੈ ਕੀ? ਨਫ਼ਰਤ 'ਚ ਕੱਢਣ ਪਾਉਣ ਨੂੰ ਕੁਛ ਨਹੀਂ ਹੈ, ਜਿੰਨੀ ਮਰਜ਼ੀ ਵਧਾ ਲਓ। ਦੂਜੇ ਦੇ ਨੁਕਸ ਕੱਢੀ ਜਾਂਦੇ, ਉਹਨੇ ਐਂ ਕੀਤਾ, ਉਹ ਕੀਤਾ, ਮੈਨੂੰ ਯਾਦ ਹੈ ਕਿਸੇ ਬੰਦੇ ਨੂੰ ਮੈਂ ਐਵੇਂ ਕਿਸੇ ਨੂੰ ਕਹਿਤਾ ਵੀ ਗੱਲਾਂ ਐਵੇਂ ਗੱਲਾਂ ਕਰੀਆਂ, ਜੱਫੀਆਂ ਪਾਈਆਂ ਨੇ, ਆ ਵਿੱਚੋਂ ਸੀ ਸ਼ੈਤਾਨ ਆ। ਉਹ ਬੰਦਾ ਮੇਰੇ ਨਾਲ ਸਾਹ ਨਹੀਂ ਬੋਲਿਆ, ਜਦੋਂ ਪਤਾ ਲੱਗਿਆ ਫਿਰ ਉਹ ਕਹਿੰਦਾ ਤੁਸੀਂ ਐਂ ਕਿਹਾ ਸੀ। ਮੈਂ ਕਿਹਾ ਮੈਂ ਤੁਹਾਨੂੰ ਕਿਹਾ ਨਹੀਂ, ਤੁਹਾਡੀ ਤਾਂ ਮੈਂ ਤਾਰੀਫ ਕਰਦਾ ਵੀ ਤੁਸੀਂ ਬਹੁਤ ਵਧੀਆ ਬੰਦੇ। ਮੈਂ ਤਾਂ ਇੱਕ ਜਨਰਲ ਗੱਲ ਕੀਤੀ ਸਟੂਡੈਂਟ ਹੋਣ ਦੇ ਨਾਤੇ ਵੀ ਲੋਕ ਉੱਪਰੋਂ ਕੁਛ ਨੇ ਵਿੱਚੋਂ ਕੁਛ ਨੇ। ਫਿਰ ਉਹ ਬੰਦਾ ਕਹਿੰਦਾ ਅੱਛਾ, ਮੈਂ ਗੱਲ ਉਲਟ ਸਕਦਾ। ਮੈਂ ਕਿਹਾ ਮੈਂ ਤਾਂ ਤੁਹਾਡੀ, ਤੁਸੀਂ ਆਮ ਦੇਖਿਆ ਕਰੋ ਵੀ ਬੰਦੇ ਦੇ ਜਦੋਂ ਔਗਣ ਕੱਢਦੇ ਵੀ ਚੰਗੇ ਕੰਮ ਕਿੰਨੇ ਕਰਦਾ, ਮਾੜੇ ਕਿੰਨੇ ਕਰਦਾ। ਜੇ 90 ਉਹਨੇ ਚੰਗੇ ਕੰਮ ਕੀਤੇ ਨੇ, ਜੇ 10 ਮਾੜੇ ਵੀ ਹੋਵੇ ਜਸਟ ਇਗਨੋਰ। ਹਾਂਜੀ, ਉਹ ਰੱਖਣ ਦੀ ਕੀ ਲੋੜ ਹੈ? ਸੋ ਅਸੀਂ 7 ਗੱਲਾਂ ਕੀਤੀਆਂ ਨੇ। ਨੈਵਰ ਹੇਟ, ਡੋਂਟ ਵਰੀ, ਸਿੰਪਲ ਲਿਵਿੰਗ, ਲਵ ਕਰੋ ਅਤੇ ਰੋਜ਼ ਆਪਣੇ ਆਪ ਨੂੰ ਚੇਂਜ ਕਰੋ। ਅਤੇ 7ਵਾਂ, ਕਿਉਂਕਿ ਟਾਈਮ ਖਤਮ ਹੈ, ਮੇਕ ਐਵਰੀ ਵਨ ਹੈਪੀ, ਅਤੇ ਕੋਸ਼ਿਸ਼ ਕਰੋ ਵੀ ਹਰੇਕ ਨੂੰ ਥੋੜ੍ਹਾ ਥੋੜ੍ਹਾ ਖੁਸ਼ ਰੱਖੋ, ਥੋੜ੍ਹੀ ਜਿਹੀ ਤਾਰੀਫ ਕਰ ਦਿਆ ਕਰੋ। ਜੇ ਆਪਾਂ ਘਰੇ ਵੀ ਹਾਂ, ਜੇ ਜਨਾਨੀ ਰੋਟੀ ਬਣਾਉਂਦੀ ਹੈ, ਜੇ ਥੋੜ੍ਹੀ ਜਿਹੀ ਕਹਿ ਦਿਉ ਵੀ ਬੜੀ ਸਵਾਦ ਭਿੰਡੀਆਂ ਬਣਾਈਆਂ, ਸ਼ਾਹੀ ਪਨੀਰ ਬੜਾ ਸਵਾਦ, ਜਨਾਨੀ ਖੁਸ਼ ਹੋ, ਜਿਹਨੇ ਮਿਹਨਤ ਪਿਆਜ਼ ਕੱਟ ਕੱਟ ਕੇ ਅੱਖਾਂ 'ਚੋਂ ਪਾਣੀ ਕੱਢਿਆ। ਜੇ ਹੁਣ ਸਾਰਾ ਦਿਨ ਖਾਣਾ ਖਾ ਖੂ ਕੇ ਢਿੱਡ 'ਤੇ ਹੱਥ ਮਾਰਦੇ ਚਲੇ ਜਾਂਦੇ ਹਾਂ, ਜਿਸ ਦਿਨ ਕਦੇ ਮਾੜਾ ਮੋਟਾ ਮਿਰਚ ਜ਼ਿਆਦਾ ਪੈ ਗਈ, ਉਦੋਂ ਹੀ ਅਸੀਂ ਲੜਨ ਪੈਂਦੇ ਹਾਂ, ਦੇਖੇ ਤੈਨੂੰ ਪਤਾ ਨਹੀਂ ਮਿਰਚ ਕਿੰਨੀ ਪਾਤੀ, ਅਦਾ ਲੂਣ ਪਾਇਆ ਹੀ ਨਹੀਂ, ਜਿਸ ਦਿਨ ਉਹ ਵਧੀਆ ਪਿਆ ਸੀ ਉਦੋਂ ਕਿਹੜਾ ਤਾਰੀਫ ਕੀਤੀ ਸੀ। ਸੋ ਕੋਸ਼ਿਸ਼ ਕਰੋ ਕਿ ਥੋੜ੍ਹੀ ਮੋਟੀ ਤਾਰੀਫ ਕਰ ਦਿਓ। ਕਿਸੇ ਨੇ ਕੋਈ ਚੰਗਾ ਕੱਪੜਾ ਪਾਇਆ, ਕਹਿੰਦਾ ਬੜੀ ਵਧੀਆ ਯੂਨੀਫਾਰਮ ਪਾਈ ਹੈ, ਵਧੀਆ ਕੋਟ ਪਾਇਆ, ਅਤੇ ਕੀ ਨੁਕਸਾਨ ਹੋ ਗਿਆ? ਤੂੰ ਯਾਰ ਬੜਾ ਸਮਾਰਟ ਲੱਗਦਾ, ਮੋਟਰਸਾਈਕਲ ਲਿਆ ਤੂੰ, ਬਹੁਤ ਵਧੀਆ। ਹਾਂਜੀ, ਸੋ ਥੋੜ੍ਹੀ ਥੋੜ੍ਹੀ ਆਪਾਂ ਨੂੰ ਤਾਰੀਫ ਕਰਨੀ ਚਾਹੀਦੀ ਹੈ ਕਿਸੇ ਦੀ। ਜੇ ਥੋੜ੍ਹੀ ਤੁਹਾਨੂੰ ਝੂਠੀ ਵੀ ਕਰ ਦਿਓਗੇ, ਮਤਲਬ ਥੋੜ੍ਹੀ ਜਿਹੀ ਝੂਠੀ ਵੀ ਕਰ ਦਿਓਗੇ ਤਾਂ ਕੀ ਨੁਕਸਾਨ ਹੈ? ਉਹਦੇ ਨਾਲ ਜਿਆੜੇ ਦਾ ਫਾਇਦਾ ਹੋ ਜੇ। ਸੋ ਆਪਾਂ ਨੂੰ ਕੋਸ਼ਿਸ਼ ਕਰੀਏ ਖੁਦ ਰੱਖਣ, ਆਦਮੀ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੀਏ, ਅਤੇ ਆਪਣੇ ਆਪ ਨੂੰ ਇਹ ਰੱਖੀਏ ਕਿ ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਖੁਦਾ ਬੰਦੇ ਸੇ ਪੁੱਛੇ ਕਿ ਬੰਦੇ ਬਤਾ ਤੇਰੀ ਰਜ਼ਾ ਕਿਆ ਹੈ। ਆਪਣੇ ਆਪ ਨੂੰ ਇੰਨਾ ਉੱਚਾ ਲੈ ਜਾਓ ਅਤੇ ਵੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ। ਸੋ ਕੋਸ਼ਿਸ਼ ਕਰੋ ਵੀ ਥੋੜ੍ਹੀ 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 ਆਦਮੀ ਦੀ ਤਾਰੀਫ ਕਰੋ, ਕਿਉਂਕਿ ਮੁਸਕਰਾਤੇ ਚਿਹਰੇ ਮੇਂ ਜੋ ਨਾ ਦਿਖਾ ਤੋ ਪੱਥਰ ਕੀ ਮੂਰਤ ਮੇਂ ਕਿਆ ਦਿਖੇਗਾ, ਇਬਾਦਤ ਕੀ ਨਜ਼ਰੋਂ ਸੇ ਦੇਖ ਜ਼ਰੇ ਜ਼ਰੇ ਮੇਂ ਖੁਦਾ ਦਿਸੇਗਾ। ਉਹੀ ਗੱਲ ਕਹਿੰਦੇ ਵੀ ਜਦੋਂ ਅਸੀਂ ਰੱਬ ਦੇ ਨਾਲ ਲੱਗਦੇ ਹਾਂ, ਪਾਠ ਕਰਦੇ ਹਾਂ, ਪੂਜਾ ਕਰਦੇ ਹਾਂ, ਕੋਈ ਕਰੋ ਨਾ ਕਰੋ, ਆਪਾਂ ਕੋਈ ਜ਼ਬਰਦਸਤੀ ਨਹੀਂ ਕਹਿੰਦੇ, ਆਪਾਂ ਤਾਂ ਆਪਣਾ ਵਿਸ਼ਵਾਸ ਕਹਿ ਆਪਣਾ ਵਿਚਾਰ ਦੇ ਰਹੇ ਹਾਂ, ਤੁਸੀਂ ਚਾਹੇ ਗੁਰਦੁਆਰੇ ਜਾਓ, ਮੰਦਰ ਜਾਓ, ਨਾ ਜਾਓ, ਚਾਹੇ ਤੁਸੀਂ ਸਟਾਲਿਨ ਪੜ੍ਹੋ, ਕ੍ਰਿਸਚਨ ਪੜ੍ਹੋ, ਕਾਰਲ ਮਾਰਕਸ ਪੜ੍ਹੋ, ਮਾਓਜੇ ਤੁੰਗ ਪੜ੍ਹੋ, ਐਵਰੀਬਾਡੀ ਹੈਜ਼ ਦਾ ਰਾਈਟ, ਪਰ ਪੜ੍ਹੋ ਧਿਆਨ ਨਾਲ, ਸ਼ਾਇਦ ਤੁਸੀਂ ਰੈੱਡ ਬੁੱਕ ਦੇ ਵਿੱਚੋਂ ਵੀ ਕੁਛ ਸਪਿਰਚੁਅਲ ਗੱਲਾਂ ਲੱਭ ਲਓਗੇ, ਕਿਉਂਕਿ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਮੈਂ ਸੁਣੀਆਂ ਵੀਆਂ ਗੱਲਾਂ, ਮੈਂ ਪੜ੍ਹ ਕੇ ਦੇਖੀ ਹੈ, ਰੈੱਡ ਬੁੱਕ ਵੀ, ਕਾਰਲ ਮਾਰਕਸ ਦੀ ਵੀ ਪੜ੍ਹ ਕੇ ਦੇਖੀ ਹੈ, ਹਾਂਜੀ, ਸਟਾਲਿਨ ਦੀ ਵੀ ਪੜ੍ਹੀ ਹੈ, ਰਿਪਬਲਿਕ ਵੀ ਪੜ੍ਹੀ ਹੈ। ਸੋ ਇਸ ਕਰਕੇ ਉਹਨਾਂ ਤੋਂ ਮੈਂ ਆਪਣੇ ਨਜ਼ਰੀਏ ਨਾਲ ਪੜ੍ਹੀਏ, ਕੁਛ ਨਾ ਕੁਛ ਫਾਇਦਾ ਲੈਣ ਦੀ ਕੋਸ਼ਿਸ਼ ਕਰੀਏ, ਹਾਂਜੀ। ਸੋ ਨੈਕਸਟ ਲਾਸਟ ਜਿਹੜੀ ਗੱਲ ਕਹੀ ਹੈ, ਉਹਨਾਂ ਨੇ ਕਿਹਾ ਟਰੱਸਟ ਯੂਅਰ ਸੈਲਫ ਐਂਡ ਗੋਡ ਆਲਮਾਈਟੀ, ਆਪਣੇ ਆਪ 'ਤੇ ਯਕੀਨ ਕਰੋ ਕਿ ਪਰਮਾਤਮਾ ਮੈਨੂੰ ਬਣਾਇਆ ਹੈ। ਸੋ ਇਹਦੇ ਕਰਕੇ ਜੋ ਕੁਛ ਗੱਲਾਂ ਵੀ ਮੇਰੇ 'ਚ ਇੱਕ ਪਾਵਰ ਹੈ, ਮੈਂ ਕਰ ਸਕਦਾ ਕੰਮ, ਇਹ ਨਾ ਵੀ ਢੇਰੀ ਨਾ ਢਾਓ ਜਿਹਨੂੰ ਕਹਿੰਦੇ ਨੇ, ਹਿੰਮਤ ਏ ਮਰਦ ਮਰਦੇ ਖੁਦਾ, ਇਹ ਵਿਸ਼ਵਾਸ ਰੱਖੋ ਵੀ ਅਸੀਂ ਕੁਛ ਕਰ ਸਕਦੇ ਹਾਂ। ਜੇ ਐਵੇਂ ਢੇਰੀ ਢਾ ਦਿਆਂਗੇ, ਕਈ ਬੱਚੇ ਹੁੰਦੇ ਨੇ ਸਕੂਲ ਜਾਂਦੇ ਨੇ, ਜਾਂ ਹੁਣ ਮੈਨੂੰ ਇਹੋ ਜਿਹੀ ਗੱਲ ਜਾਣਦੇ ਵੀ ਮੈਡੀਕਲ ਦੇ ਵਿੱਚ ਪੜ੍ਹਨ ਭੇਜ ਦਿੰਦੇ ਨੇ, ਉਹਨਾਂ ਨੂੰ ਰੈਜੀਡੈਂਸੀ ਨਹੀਂ ਮਿਲਦੀ, ਹਥਿਆਰ ਛੱਡਦੇ, ਬਿਮਾਰ ਨੇ, ਸਟ੍ਰੈਸ ਰਹਿੰਦੇ, ਐਂਗਜ਼ਾਇਟੀ ਹੁੰਦੀ, ਕੋਸ਼ਿਸ਼ ਕਰੋ ਮੈਨੂੰ ਮਿਲੂਗੀ, ਮਿਲੂਗੀ ਕਿਉਂ ਨਹੀਂ, ਜੇ ਉਹਨੂੰ ਮਿਲ ਸਕਦੀ ਹੈ ਮੈਨੂੰ ਕਿਉਂ ਨਹੀਂ ਮਿਲ ਸਕਦੀ, ਤਾਂ ਉਹਦੇ ਲਈ ਹੈਗੀ ਮਿਹਨਤ ਕਰੀ, ਚਲੋ ਇਮਾਨਦਾਰੀ ਨਾਲ ਮਿਹਨਤ ਕਰੋ ਕਿ ਆਪੇ ਹੀ ਤੁਹਾਨੂੰ ਮਿਲ ਜੂਗੀ। ਤੁਸੀਂ ਦੇਖੋ ਮਦਾਰੀ ਕੋਲ ਜਿਹੜੇ ਆਪਣੇ, ਮੈਂ ਛੋਟੇ ਹੁੰਦੇ ਆਪਾਂ ਦੇਖ ਦਿੰਦੇ ਸੀ ਆਪਣੇ ਸ਼ਹਿਰਾਂ ਜਾਂ ਪਿੰਡਾਂ 'ਚ ਮਦਾਰੀ ਆਉਂਦੇ ਸੀ ਗਰਮੀਆਂ 'ਚ, ਉਹ ਦੋ ਸੋਟੀਆਂ ਦੇ ਉੱਤੇ ਰੱਸੀ ਵਿਚਾਲੇ ਬੰਨ੍ਹ ਦਿੰਦੇ ਸੀ, ਅਤੇ ਛੋਟਾ ਜਿਹਾ ਬੱਚਾ ਉਹਨਾਂ ਦਾ 2-4 ਸਾਲ ਦਾ ਹੁੰਦਾ ਸੀ, ਉਹ ਰੱਸੀ ਦੇ ਉੱਤੇ ਤੁਰਦਾ ਹੁੰਦਾ ਸੀ ਸੋਟੀ ਫੜ ਕੇ ਬੈਲੈਂਸ ਕਰਕੇ। ਜੇ ਉਹਨੇ ਕਿਉਂ, ਕਿਉਂਕਿ ਉਹਨੂੰ ਬੱਚੇ ਨੂੰ ਸਿਖਾਇਆ ਤੂੰ ਕਰ ਸਕਦਾ, ਉਹਨੇ ਬੱਚੇ ਨੂੰ ਚੜਾਇਆ ਉੱਪਰ 'ਚ ਕਰ ਸਕਦਾ, ਬੈਲੈਂਸ ਬਣਾ ਲਿਆ, ਇੱਕ ਦਿਨ ਉਹ ਟ੍ਰੇਨਡ ਹੋ ਗਈ। ਸੋ ਅਸੀਂ ਜਿਹੜੇ ਅਸੀਂ ਆਲਮ ਫਾਜ਼ਿਲ ਬਣ ਗਏ, ਅੱਜ ਡਾਕਟਰ ਬਣ ਗਏ, ਕੋਈ ਪ੍ਰੋਫੈਸਰ ਬਣ ਗਏ, ਕੋਈ ਇੰਜੀਨੀਅਰ ਬਣ ਗਏ, ਕੋਈ ਮਿਨਿਸਟਰ ਬਣ ਗਏ, ਘਰ ਜੰਮ ਕੇ ਆਏ ਸੀਗੇ, ਜਿਹੜਾ ਹੁਣ ਅਸੀਂ ਇੰਨਾ ਕੁਛ ਬੋਲੀ ਜਾਂਦੇ ਹਾਂ। ਜੇ ਮੈਂ 2 ਸਾਲ ਪਹਿਲਾਂ ਬੋਲ ਸਕਦਾ, ਜੋ 2 ਸਾਲ ਦਾ ਬੱਚਾ ਸੀ, ਉਦੋਂ ਸਾਨੂੰ ਕਿਹਾ ਸੀ ਊੜਾ ਲਿਖ, ਊੜਾ ਉੱਠ, ਆੜਾ ਅੱਖ, ਇਹ ਐਪਲ, ਉਦੋਂ ਇਹ ਵੀ ਮਾਂ ਨੇ ਮੁਸ਼ਕਲ ਨਾਲ ਮਿੱਟੀ ਦੇ ਉੱਤੇ ਉਂਗਲ ਘੁਮਾ ਘੁਮਾ ਕੇ ਇਹ ਬਣਾਈ ਸੀਗੀ। ਉਹ ਸਿੱਕੇ ਹੁਣ ਸੋਚੀਏ ਅਸੀਂ ਕਿ ਅਸੀਂ ਮਨ ਦੇ ਮਗਰ ਲੱਗੇ ਹਾਂ, ਅਸੀਂ ਮਨ ਨੂੰ ਮਗਰ ਲੱਗ ਗਿਆ, ਤਾਂ ਹੀ ਤਾਂ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ। ਕਿ ਜੇ ਤਾਂ ਅਸੀਂ ਮਨ ਦੇ ਮਗਰ ਲੱਗ ਗਏ ਤਾਂ ਉਹਨੇ ਗਧੀ ਗੇੜ 'ਚ ਪਾ ਹੀ ਰੱਖਣਾ, ਅਤੇ ਜੇ ਮਨ ਨੂੰ ਤੁਸੀਂ ਕਾਬੂ ਕਰ ਲਿਆ ਉਦੋਂ ਵਧੀਆ, ਕੋਈ ਫਿਰ ਤੁਹਾਡਾ ਕੋਈ ਦੋਸਤ ਵੀ ਨਹੀਂ ਹੈ। ਕਦੇ ਵੀ ਬੁੱਧੂ ਨਾ ਬਣੋ, ਬੁੱਧੂ ਬੁੱਧੀ ਅਤੇ ਬੁੱਧ ਤਿੰਨ ਅੱਖਰ ਹੁੰਦੇ ਨੇ ਸਾਡੇ ਸਾਈਕਾਲੋਜੀ 'ਚ, ਹੁੰਦਾ ਸੀ ਬੁੱਧੀ ਬੁੱਧੀ ਪਹਿਲਾਂ ਉਦੋਂ ਹੁੰਦਾ ਬੁੱਧੂ, ਬੁੱਧੂ ਹੁੰਦਾ ਉਹਨੂੰ ਕੋਈ ਪਤਾ ਹੀ ਨਹੀਂ ਹੈ, ਜੋ ਮਰਜ਼ੀ ਕੋਈ ਉਹਦਾ ਸਮਝ ਲਓ ਸਿਧਰਾ ਬੰਦਾ ਕਹਿ ਲਓ ਆਪਾਂ। ਦੂਜੀ ਹੁੰਦੀ ਹੈ ਬੁੱਧੀ, ਬੁੱਧੀ ਹੁੰਦੀ ਹੈ ਜਦੋਂ ਮਨ ਦੇ ਮਗਰ ਲੱਗ ਕੇ ਕੰਮ ਕਰਦੇ ਹਾਂ, ਅਤੇ ਤੀਜੇ ਹੁੰਦਾ ਬੁੱਧ, ਜਦੋਂ ਅਸੀਂ ਮਨ ਨੂੰ ਕਾਬੂ ਕਰ ਲਿਆ ਉਹ ਬੁੱਧ ਆ, ਅਸੀਂ ਵਿਵੇਕ ਦੇ ਵਿੱਚ ਪਹੁੰਚ ਜਾਂਦੇ, ਸਾਨੂੰ ਪਤਾ ਹੁੰਦਾ ਚੰਗੇ ਮਾੜੇ ਦੀ ਤਮੀਜ਼ ਹੋ ਜਾਂਦੀ ਹੈ। ਸੋ ਇਹ ਗੱਲਾਂ ਮਹਾਤਮਾ ਬੁੱਧ ਨੇ ਥੋੜ੍ਹੀਆਂ ਗੱਲਾਂ ਸਮਝਾਈਆਂ ਸੀਗੀਆਂ, ਪਰ ਮੈਂ ਇਹ ਗੱਲ ਕਹਿਣਾ ਆਪਾਂ ਕਿਸੇ ਨੂੰ ਪਿੰਨ, ਜਦੋਂ ਮੈਂ ਗੱਲ ਕਹਿਣਾ ਮੈਂ ਕਿਸੇ ਨੂੰ ਕੀ ਸਮਝਾਊਂਗਾ, ਮੈਂ ਤਾਂ ਆਪਣੇ ਆਪ ਨੂੰ, ਮੇਰੇ ਤਾਂ ਅਣਗਿਣਤ ਨੇ, ਹੁਣ ਮੈਂ ਘਰੇ ਜਾਊਂਗਾ, ਘਰ ਦੇ ਕਹਿੰਦੇ ਉੱਥੇ ਤੂੰ ਬੜੀ ਵਧੀਆ ਲੈਕਚਰ ਦਿੰਦਾ ਸੀ, ਤੇਰੇ 'ਚ ਤਾਂ ਆਹ ਕਮੀ ਆ, ਹੁਣ ਜਨਾਨੀ ਨੇ ਮਗਰ ਪੈ ਜਾਣਾ। ਹਰ ਗੱਲ ਦੇ ਵਿੱਚ 15 ਦਿਨਾਂ 'ਚ ਉਹਨੇ ਬਾਅਦ 'ਚ ਕਹਿ ਦੇਣੇ ਵੀ ਰੇਡੀਓ ਦੇ ਵਿੱਚ ਤੂੰ ਆਹ ਬੋਲਦਾ ਹੁੰਦਾ ਸੀ, ਤੂੰ ਆਪ ਤਾਂ ਐਂ ਕਰਦਾ, ਹਾਂਜੀ। ਸੋ ਕੋਈ ਗੱਲ ਨਹੀਂ, ਉਹਨੇ ਆਪਣਾ ਰੋਲ ਕਰਨਾ, ਮੈਂ ਆਪਣਾ ਰੋਲ ਕਰਨਾ, ਜੇ ਮੈਂ ਹੁਣ ਉਹ ਚੱਕ ਕੇ ਲੜਾਈ ਹੱਥ ਪੈਰ ਚੱਕ ਲਈ ਉਹ 911 ਆ ਜਾਣਾ। ਸੋ ਕੋਈ ਗੱਲ ਨਹੀਂ, ਵੈਸੇ ਕੋਸ਼ਿਸ਼ ਕਰਿਆ ਕਰੀਏ ਕਿਸੇ ਉੱਤੇ ਬਲਦੀ ਦੇ ਉੱਤੇ ਤੇਲ ਨਾ ਪਾਈਏ, ਜੇ ਪਾਣੀ ਨਹੀਂ ਪਾ ਸਕਦੇ ਤੇਲ ਨਾ ਪਾਓ, ਕੋਸ਼ਿਸ਼ ਕਰੋ ਚੰਗੇ ਵਿਚਾਰ ਰੱਖਣ ਦੀ, ਕਿਸੇ ਨੂੰ ਇਸ ਤਰ੍ਹਾਂ ਦੀ ਨਾ ਗੱਲਾਂ ਸੁਣਾਓ ਜਿਹਦੇ ਨਾਲ ਹਰਟ ਹੋਊਗਾ, ਬੰਦਾ ਕੋਸ਼ਿਸ਼ ਤਾਂ ਕਰ ਰਿਹਾ। ਜਦੋਂ ਕਹਿੰਦੇ ਕਿ ਇੱਕ ਉਹਦੇ ਉੱਤੇ ਝੌਂਪੜੀ ਦੇ ਉੱਤੇ ਅੱਗ ਲੱਗ ਗਈ, ਅਤੇ ਲੋਕ ਖੜ੍ਹੇ ਦੇਖਦੇ ਉਹ ਅੱਗ ਲੱਗ ਗਈ ਅੱਗ ਲੱਗ ਗਈ ਅੱਗ ਲੱਗ ਗਈ, ਉੱਥੇ ਚਿੜੀ ਬੈਠੀ ਸੀ ਉਹ ਆਪਣਾ ਸਮੁੰਦਰ 'ਚੋਂ ਜਾ ਕੇ ਪਾਣੀ ਭਰ ਕੇ ਡਰੋਪ ਸਿੱਟ ਲੈਂਦੀ ਸੀ, ਅਤੇ ਨਾਲ ਦਾ ਕਬੂਤਰ ਸੀਗਾ ਉਹ ਵੀ ਬੈਠਾ ਇੰਜੋਏ ਕਰ ਰਿਹਾ ਜੀ, ਉਹ ਕਹਿੰਦਾ ਤੇਰੀ ਇਹ ਬੂੰਦ ਬੂੰਦ ਨਾਲ ਕਿਤੇ ਝੌਂਪੜੀ ਵਿੱਚ ਅੱਗ ਬੁੱਝੂਗੀ। ਉਹ ਕਹਿੰਦੀ ਮੈਂ ਅੱਗ ਨਹੀਂ ਬੁੱਝਣੀ, ਮੈਂ ਜਦੋਂ ਕਦੇ ਮਰੂੰਗੀ ਨਾ ਕਿਸੇ ਪੇਸ਼ ਹੋਊਂਗੀ, ਉਦੋਂ ਘੱਟੋ ਘੱਟ ਮੈਂ ਉਹਨਾਂ ਦੀ ਲਿਸਟ ਦੇ ਵਿੱਚ ਮੇਰੀ ਹਿਸਟਰੀ 'ਚ ਹੋਊ ਵੀ ਇਹਨੇ ਕੋਸ਼ਿਸ਼ ਤਾਂ ਕੀਤੀ ਅੱਗ ਬੁਝਾਉਣ ਦੀ, ਪਰ ਤੁਸੀਂ ਤਾਂ ਸਾਰੇ ਤਮਾਸ਼ਾ ਦੇਖਦੇ ਹੋ। ਸੋ ਕੋਸ਼ਿਸ਼ ਕਰਨਾ ਇਨਸਾਨ ਦਾ ਫਰਜ਼ ਹੈ। ਸੋ ਮੇਰੇ ਟਾਈਮ ਹੁਣ ਖਤਮ ਵੱਲ ਹੈ, ਮੈਂ ਲਾਸਟ ਲਾਈਨ 'ਚ ਇਹ ਕਹਿਣਾ ਕਿ ਪਰਮਾਤਮਾ ਦੇ ਬਾਰੇ ਮੈਂ ਗੱਲ ਕਹਿਣਾ ਕਿ ਯੂੰ ਤੋ ਕਿਆ ਕਿਆ ਨਜ਼ਰ ਨਹੀਂ ਆਤਾ, ਜਿਹੜੇ ਬੰਦੇ ਹਰ ਬੰਦੇ ਦਾ ਆਪਣਾ ਆਪਣਾ ਸਟਾਈਲ ਹੈ, ਯੂੰ ਤੋ ਕਿਆ ਕਿਆ ਨਜ਼ਰ ਨਹੀਂ ਆਤਾ, ਕੋਈ ਤੁਮਸਾ ਨਜ਼ਰ ਨਹੀਂ ਆਤਾ, ਜਿਨ੍ਹਾਂ ਦਾ ਕਦੇ ਲੈ ਜੁੜ ਗਈ ਅਤੇ ਪਤਾ ਲੱਗਦਾ ਵੀ ਕੋਈ ਚੀਜ਼ ਹੈ। ਝੋਲੀਆਂ ਸਭ ਕੀ ਭਰਤੀ ਜਾਤੀ ਹੈ, ਕਿ ਹਰ ਇੱਕ ਬੰਦੇ ਦੀ ਡਿਮਾਂਡ ਪੂਰੀ ਹੋਈ ਜਾਂਦੀ ਹੈ, ਮਗਰ ਦੇਣੇ ਵਾਲਾ ਨਜ਼ਰ ਨਹੀਂ ਆਤਾ, ਉਹਦਾ ਪਤਾ ਨਹੀਂ ਲੱਗਦਾ ਵੀ ਕੌਣ ਸਾਡਾ ਦੇ ਗਿਆ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨਾ ਵੀ ਹੋ ਸਕੇ ਆਪਣੇ ਆਪ ਨੂੰ ਸੈਲਫ ਐਨਾਲਾਈਜ਼ ਕਰੀਏ, ਦੂਜਿਆਂ ਦੀਆਂ ਗਲਤੀਆਂ ਦੂਰ ਕਰੀਏ। ਮਹਾਤਮਾ ਬੁੱਧ ਨੇ ਕਿਹਾ ਸਿੱਖਣਾ ਸਿੱਖ ਲਓ, ਨਾ ਸਿੱਖੋ ਆਪਾਂ ਕਿਹੜਾ ਸਿੱਖੀ ਜਾਂਦੇ ਹਾਂ, ਨਾ ਮੈਂ ਸਿੱਖਦਾ, ਮੈਂ ਵੀ ਤਾਂ ਐਵੇਂ ਲੈਕਚਰ ਦੇਈ ਜਾਂਦਾ, ਪਰ ਮੈਂ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਸਮੱਤ ਬਖਸ਼ੀ, ਥੋੜ੍ਹਾ ਮੋਟਾ ਤਾਂ ਅਮਲ ਕਰ ਲਈਏ ਜਿਹੜਾ ਹੁਣ ਗੱਲ ਕਹੀ ਹੈ। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
ਅਮੀ ਜਾਨ ਸਲਾਮ, ਪੈਸੇ ਮਿਲ ਗਏ?
ਜੀਤੀ ਰਹੋ। ਹਾਂ ਹਾਂ ਬੇਟਾ, ਇਸ ਬਾਰ ਸੈਲਰੀ ਜਲਦੀ ਮਿਲ ਗਈ ਕਿਆ?
ਨਹੀਂ ਅਮੀ, ਜ਼ੂਮ ਕੀਏ ਹੈ।
ਜ਼ੂਮ ਕਿਆ ਮਤਲਬ?
ਜ਼ੂਮ ਮਤਲਬ ਫਾਸਟ ਐਂਡ ਰਿਲਾਇਬਲ ਮਨੀ ਟ੍ਰਾਂਸਫਰ। ਅਭੀ ਡਾਊਨਲੋਡ ਕੀਜੀਏ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ, ਦੈਟਸ XOOM, ਔਰ ਆਪਣੇ ਮੋਬਾਈਲ ਸੇ ਪੈਸੇ ਟ੍ਰਾਂਸਫਰ ਕੀਜੀਏ, ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਯਾ ਮੋਬਾਈਲ ਰੀਚਾਰਜ।
ਅਬ ਪਾਕਿਸਤਾਨ ਪੈਸੇ ਭੇਜੀ ਸਿਰਫ ਚੰਦ ਕਲਿਕਸ ਕੇ ਜ਼ਰੀਏ।
ਜ਼ੂਮ, ਅ ਪੇਪਾਲ ਸਰਵਿਸ, ਤੇਜ਼, ਆਸਾਨ ਔਰ ਮਹਿਫੂਜ਼ ਮਨੀ ਟ੍ਰਾਂਸਫਰ।
ਕੋਵਿਡ 19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰਿਆ ਨੇ ਦੱਸਿਆ ਕਿ ਸੋਡੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਜਲਦੀ ਹੀ ਖੁੱਲਣ ਵਾਲਾ ਹੈ।
ਬ੍ਰੈਂਪਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਡੀ ਫਰਨੀਚਰ ਤੇ ਹੁਣ ਕੋਵਿਡ 19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ, ਤੇ ਸਟੋਰ ਖੁੱਲਣ ਤੇ ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ 25 ਮਈ ਨੂੰ ਖੁੱਲਣ ਜਾ ਰਹੀ ਹੈ। ਫੋਰ ਕੰਟੈਕਟ ਈਮੇਲ central@sodifurniture.com।
कोविड 19 को बढ़ने से रोकने के लिए हम सब ने मिलकर जो कोशिश की है वो कामयाब साबित हुई हैं। लिहाजा आप कारोबार और बाजार खुल जाने की सूरत में भी हिफाजती इकदामात में हम सबको उसी तरह अपनी जिम्मेदारी निभानी है। दरमियान में फासला रखना मत भूलिएगा, और अगर जगह की तंगी की वजह से ये मुश्किल हो तो चेहरे पर नाक और मुंह को अच्छी तरह ढांप के रखिएगा। बाकायदगी से हाथ धोते रहिए, सफाई बहुत जरूरी है। मजीद मालूमात के लिए ontario.ca/coronavirus इश्तेहार मुंजा हुकूमत अंटेरियो।
सिटी ऑफ ब्रैम्पटन आपसे कुछ कह रहा है। लेट्स कंटिन्यू टू स्टे अपार्ट टू स्टे सेफ। जिन लोगों को आप नहीं जानते हैं उनसे हर वक्त 6 फुट के फासले पर रहें। सोशल गैदरिंग्स जो 5 लोगों से ज्यादा हैं, उनको उससे ज्यादा ना बढ़ाएं। ज्यादा मालूमात के लिए कॉल कीजिए ऑन 311 या विजिट कीजिए brampton.ca। इन तमाम एहतियाती तदाबीर को न मानने वालों को सिटी $880 तक फाइन कर सकता है।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिसना तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन ले या सलाह लै